ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਕਿਸ ਪੁਰਵਾਸੈ ਵਿਚ ਰਹਿ ਭਵਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ ਨਿਤ ਦੇ ਨਿਯਮ ਅਨੁਸਾਰ, ਜਿੱਥੋਂ ਅੱਜ ਦੀ ਕਥਾ ਆਰੰਭ ਹੋਣੀ ਹੈ ਉਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ। ਮਨ ਵਿੱਚ ਇਕਾਗਰ ਕਰੋ, ਸਤਿਗੁਰਾਂ ਦੇ ਅੰਮ੍ਰਿਤ ਬਚਨ ਸੁਣ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੋ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹਨ ਸੁਣਨਾ ਕਰੋ ਜੀ।
ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਕਿਸ ਪਰਵਾਸੈ ਵਿਚ ਰਹਿ ਭਵਨ।
ਹੇ ਜੀ, ਤੂੰ ਕਿਸ ਕੀ ਦੇ ਪ੍ਰਵਾਸੇ ਭਰੋਸੇ ਕਰਕੇ ਭਵਨ ਨਾਮ ਹੈ ਸੰਸਾਰ ਦਾ, ਇਹਦੇ ਵਿਚ ਵਿਚਰਦਾ ਤੁਰਿਆ ਫਿਰਦਾ, ਜਾਂ ਫਿਰ ਕਿਸ ਪ੍ਰਵਾਸੈ ਵਿਚ ਰਹਿ ਭਵਨ, ਪ੍ਰਾਏ ਦੇਵੀ ਦੇਵਤਿਆਂ ਦੇ ਭਵਨ ਘਰਾਂ ਦੇ ਵਿਚ ਤੁਰਿਆ ਫਿਰਦਾ, ਮੱਥੇ ਟੇਕਦਾ ਫਿਰਦਾ ਵੀ ਇੱਥੋਂ ਕੁਝ ਪ੍ਰਾਪਤ ਹੋ ਜਾਵੇ।
ਮੂੜ ਮੁਗਦ ਤੇਰਾ ਸੰਗੀ ਕਵਨ।
ਇਹ ਸ਼ਾਸਤਰ ਗਿਆਨ ਤੋਂ ਹੀਣੇ, ਮੂੜ ਮੂਰਖ ਵਿਵਹਾਰਾਂ ਤੋਂ ਹੀਣੇ, ਮੁਗਧ ਬੇਸਮਝ ਜੀਵ, ਤੇਰਾ ਪ੍ਰਲੋਕ ਜੇ ਗਵਨ ਕੌਣ ਤੇਰਾ, ਫਿਰ ਜਦੋਂ ਪ੍ਰਲੋਕ ਗਵਨ ਕਰਨਾ ਕਵਨ ਕੌਣ ਸੰਗੀ ਸਾਥੀ ਹੋਵੇਗਾ। ਇਹਨਾਂ ਦੇਵੀ ਦੇਵਤਿਆਂ ਦੇ ਵਿੱਚੋਂ ਸੰਸਾਰ ਦੇ ਕਿਸੇ ਬੰਦੇ ਨੇ ਤੇਰੀ ਮਦਦ ਨਹੀਂ ਕਰਨੀ, ਦੁਨੀਆਂ 'ਚ ਤੇਰਾ ਕੋਈ ਵੀ ਸਾਥੀ ਨਹੀਂ ਹੋਵੇਗਾ।
ਰਾਮ ਸੰਗੀ ਤਿਸ ਗਤ ਨਹੀਂ ਜਾਣ ਹੈ।
ਤੇ ਫਿਰ ਜਿਹੜਾ ਪਰਮਾਤਮਾ ਜਿਹਨੇ ਤੇਰਾ ਸਾਥ ਨਿਭਾਉਣਾ ਸਾਥੀ ਹੈ ਜਿਹੜਾ, ਉਹਦੀ ਗਤ ਪ੍ਰਾਪਤੀ ਤੂੰ ਜਾਣਦਾ ਨਹੀਂ ਹੈ, ਇਸ ਕਰਕੇ ਰਾਮ ਸੰਗੀ ਤਿਸ ਗਤ ਨਹੀਂ ਜਾਣ ਹੈ। ਲੋਕ ਪ੍ਰਲੋਕ ਦੇ ਵਿੱਚ ਉਹ ਪਰਮੇਸ਼ਰ ਹੈ, ਸੰਗੀ ਸਾਥੀ ਹੈ, ਪਰ ਤਿਸ ਉਸ ਦੀ ਗਤ ਪ੍ਰਾਪਤੀ ਬਾਬਤ ਜਾਣੇ ਜਾਣਦਾ ਹੀ ਨਹੀਂ ਹੈ।
ਪੰਚ ਵਟਵਾਰੇ ਸੇ ਮੀਤ ਕਰ ਮਾਨ ਹੈ।
ਕਾਮ ਕਰੋ ਲੋਭ ਹੰਕਾਰੇ ਪੰਜਨ, ਵਟਵਾਰੇ ਰਾਹ ਮਾਰਨ ਹੈ ਠੱਗਨ, ਉਹਨਾਂ ਨੂੰ ਤੂੰ ਮੀਤ ਮਿੱਤਰ ਕਰਕੇ ਮਾਨੇ ਮੰਨਦਾ, ਇਸ ਕਰਕੇ ਇਹ ਤੇਰਾ ਜਿਹੜਾ ਬਹੁਤ ਵੱਡਾ ਅਗਿਆਨ ਕਰਕੇ ਐਸਾ ਬੇਸਮਝੀ ਦੇ ਕਾਰਨ ਹੈ।
ਸੋ ਘਰ ਸੀਵ ਜਿਤ ਉਧਰ ਹੈ ਮੀਤ।
ਇਹ ਮੀਤ ਮਿੱਤਰਾ ਤੂੰ ਸੋ ਉਹ ਗੁਰੂ ਸਾਹਿਬ ਜੀ ਦੀ ਸੰਗਤ ਰੂਪੀ ਘਰ ਨੂੰ ਸੇਵਨਾ ਕਰ, ਜਾਂ ਫਿਰ ਸਾਧ ਸੰਗਤ ਰੂਪੀ ਘਰ ਨੂੰ ਸੇਵ ਸੇਵਨਾ ਕਰ। ਸੋ ਕਰ ਸੇਵ ਜਿਤ ਉਧਰ ਹੈ, ਬੋਲੋ ਜੀ,
ਜਿਤ ਉਧਰ ਹੈ ਮੀਤ।
ਇਹ ਮੀਤ ਮਿੱਤਰਾ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਉਧਰੇ ਪਾਰ ਹੋ ਜਾਵੇਗਾ, ਮੁਕਤ ਹੋ ਜਾਵੇਗਾ।
ਗੁਣ ਗੋਵਿੰਦ ਰਵੀਆ ਹੈ ਦਿਨ ਰਾਤੀ।
ਦਿਨ ਰਾਤੀ ਰਾਤ ਦਿਨ ਗੋ ਵੇਦਾਂ ਕਰਕੇ ਬਿੰਦ ਜਾਣਨ ਯੋਗ ਜੋ ਪਰਮੇਸ਼ਰ ਹੈ ਉਹਦੇ ਗੁਣਾਂ ਨੂੰ ਰਵੀਆ ਉਚਾਰਨ ਕਰੀਏ, ਵਡਿਆਈ ਕਰੀਏ ਉਸਦੀ, ਜਿਸ ਕਰਕੇ ਫਿਰ
ਸਾਧ ਸੰਗ ਕਰ ਮਨ ਕੀ ਪ੍ਰੀਤ।
ਸਾਧ ਸੰਗ ਸ੍ਰੇਸ਼ਟ ਗੁਰਾਂ ਦੀ ਸੰਗਤ ਜਾਂ ਸਤਸੰਗ ਦੇ ਨਾਲ ਮਨ ਚਿੱਤ ਦੀ ਪ੍ਰੀਤ ਪ੍ਰੀਤੀ ਲਾਉਣਾ ਕਰ, ਤੇ ਦਿਨ ਰਾਤ ਗੁਣ ਗਾਏਗਾ, ਪ੍ਰੀਤੀ ਨਾਲ ਲੱਗੇਗੀ, ਫਿਰ ਤੇਰਾ ਜਨਮ ਸਫਲਾ ਹੋਵੇਗਾ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ,
ਜਨਮ ਬਿਹਾਨੋ ਅਹੰਕਾਰ ਅਰਵਾਦ।
ਇਹ ਜੀਵ ਦੇਹ ਦੀ ਜਿਹੜੀ ਹੰਗਤਾ ਹੈ, ਅਹੰਕਾਰ ਹੰਗਤਾ ਅਤੇ ਬਾਅਦ ਝਗੜਾ ਕਰਦਿਆਂ ਤੇਰਾ ਮਨੁੱਖਾ ਜਨਮ ਬਿਆਰਥ ਹੀ ਬਿਹਾਨੋ ਗੁਜ਼ਰ ਰਿਹਾ ਹੈ।
ਤ੍ਰਿਪਤ ਨਾ ਆਵੇ ਬਿਖਿਆ ਸਾਧ।
ਵਿਸ਼ਿਆਂ ਦੇ ਸਾਧ ਆਨੰਦ ਵਿੱਚ ਤੈਨੂੰ ਕਦੇ ਤ੍ਰਿਪਤੀ ਰੱਜ ਨਹੀਂ ਆਉਂਦਾ ਹੈ।
ਪਰਮਤ ਪਰਮਤ ਮਹਾਂ ਦੁੱਖ ਪਾਇਆ।
ਪ੍ਰਤੱਖ ਅਨੇਕਾਂ ਜੂਨਾਂ ਦੇ ਭਰਮਣ ਕਰਨਾ ਜਾਂ ਪ੍ਰਤੱਖ ਵੀ ਭਰਮਣ ਕਰਦਾ ਫਿਰਦਾ, ਕਦੇ ਪੂਰਬ ਕਦੇ ਪੱਛਮ ਕਦੇ ਉੱਤਰ ਕਦੇ ਦੱਖਣ ਜਾਂ ਜੂਨਾਂ ਦੇ ਵਿੱਚ ਭਰਮਤ ਕਰਦਿਆਂ ਹੋਇਆਂ, ਕੋਈ ਇੱਕ ਜੂਨ ਦੇ ਵਿੱਚ ਨਹੀਂ, ਸੈਂਕੜੇ ਹਜ਼ਾਰਾਂ ਨਹੀਂ, ਪਤਾ ਹੀ ਨਹੀਂ ਕਿੰਨੇ ਕੁ ਜਨਮ ਹੋ ਗਏ। ਪਰਮਤ ਭਰਮਣ ਕਰਦਿਆਂ ਨੂੰ ਮਹਾ ਬੜਾ ਭਾਰੀ ਦੁੱਖ ਕਸ਼ਟ ਤੈਨੂੰ ਪਾਉਣਾ ਪਿਆ ਹੈ, ਕਿਉਂਕਿ ਬਹੁਤੇ ਫੇਰ ਪਏ ਕਿਰਪਨ ਕੋ ਆਪ ਕੁਛ ਕਿਰਪਾ ਕੀਜੇ, ਤੂੰ ਹੀ ਉਹ ਬੇਨਤੀ ਕਰ ਸਮਾਂ, ਬੜੇ ਦੁੱਖ ਪ੍ਰਾਪਤ ਹੋਏ ਤੈਨੂੰ, ਇਸ ਕਰਕੇ ਮਨੁੱਖਾ ਸਰੀਰ ਪ੍ਰਾਪਤ ਹੋਇਆ, ਬੜਾ ਭਰਮਣ ਕਰ ਲਿਆ ਤੈਂ।
ਤਰੀ ਨਾ ਜਾਈ ਦੁੱਤਰ ਮਾਇਆ।
पुत्र जिहड़ी कठिन माया परबल है ए तेरे पासों आप नहीं तरी जानी, इस करके तू गुरु दे चरणां दा आसरा लै, नाम दा आसरा लै।
कामना आवै सो कार कमावै,
जिहड़ा परलोक दे च फुटी कौड़ी कीमत ने विशे विकारां दी जां होर धन पदार इकट्ठा करन दी, ए तां कामना आवै कम नहीं आउंदे। ते इस करके कामना आवै सो कार कमावै, सो ओ मंद कर्म जिहड़े ने ओह कमाउंदा तू, ए तेरी हालत हो रही है।
आप बीज आपे ही खावे,
तू अपने बीजे हुए चंगे मंदे कर्मां दा बल जेड़ा बीज है बीजे है ओदा फल आपे ही खावे, भोगना करदा दुख सुख दे विच। मंदे कर्मां दा फल दुख रूप च भोगेगा ते शुभ कर्मां दा फल सुख रूप च भोगेगा। इस करके आपे बीज आपे ही खाओ, नानक हुक्मी आप हो जाओ, तेनू आप ही ओदा फल खाना पैना।
राखन का दूसर नहीं कोई,
ए पाई परमेश्वर तो बगैर रखिया करन वाला हो दूसरा है ही नहीं कोई जड़ा तेरी रखिया कर सके।
तो निस्तरै जाओ कृपा हो,
जदों परमेश्वर दी कृपा दया दृष्टि हुंदी है तां फिर गुरां दा नाम जप करे, नाम जप करके संसार समुद्र तो निस्तरै तरना हुंदा है।
सतत पुनीत प्रभ तेरो नाम,
हे परमेश्वर आप जी दा जेड़ा नाम पतत पापियां नूं पुनीत पवित्र करन वाला है।
अपने दास को कीजै दान,
इस करके अपने दास सेवक नूं अपने नाम दी बख्शिश करो जी।
अपने दास को कीजै दान,
इसलिए मैनू अपने आप जी दी दास सेवक नूं अपने दान नाम दा दान ए महाराज देना करो जी।
कर कृपा प्रभ गत कर मेरी,
हे परमेश्वर कृपा मेहर दी दृष्टि कर मेरी गत कल्याण कर करना करो जी।
शरण गही नानक प्रभ तेरी,
कथन करदे हे प्रभ परमेश्वर मैं तेरी आप जी दी शरण ओट ग्रहण कीती है।
राम कली महला पंजवा,
राम कली राग दे अंदर पंजवे पातशाह फरमान कर दे
एह लोके सुख पाया,
जिन्हां ने शांत आत्मा याने गुरु साहबान ते शांत आत्मा गुरु साहब जेड़े एह लोके सुख पाया ओ संतां दा संग सदका इस लोक दी आत्मक सुख आनंद नूं पाया प्राप्त कीता है।
नहीं भेटत धर्म राया,
उनां नूं फिर धर्म राज नहीं भेटदा मिलदा, पाप सजा नहीं दिंदा है कोई।
हर दरगाह सुभावंत,
ओ फिर परमेश्वर दी दरगाह न्यास स्थान है जेड़ा सचखंड बैकुंठ, परमेश्वर दे सचखंड च भगती करके सुभावंत सोभा वाला होणगे बड़ियाई वाले होणगे। फिर इस करके दस दिन फोन
गर्भ नाही बसंत,
पुरा फिर उन्होंने माता दे गर्भ पेट विच बसंत बसना नहीं पवेगा, जमन मरण तो रहत हो जाणगे।
जानी संत की मित्राई,
जानी जानना करो ये संत शांत आत्मा गुरु साहबाना दी बड़ियाई है जा महात्मा जना दी ब्रह्म ज्ञानिया दी ए मित्राई मित्रताई दा फल है। ते जेड़े जिन्हां नूं कदे भी सास करास नहीं मिसरदा है ए उन्हां दी बड़ियाई है, हर वेले परमेश्वर दा चिंतन करदे रहिंदे हन तो इस प्रकार उन्हां दी बड़ियाई है।
कर कृपा दीनो हर नामा,
ते जिन्हां नूं कृपा करके कर कृपा दीनो हर नामा गुरां ने जां संत जना ने कृपा मेहर दी दृष्टि करके हर परमेश्वर दे नामा नाम दा दान दीनो देना कीता है। इस करके पर ओ जिहड़ा नाम दा प्राप्त होना है
पूर्व संजोग मिलाई,
ए पूर्व पूर्वले निष्काम कर्मां दे संजोग संबंध करके मेल करके गुरां दी संगत नाल मिलाई मिलाप हुंदा है।
रहाओ
अस्थाई दे के फरमान करदे हन
गुर कै चरण चित लागा,
गुरां दे चरण दे चरणां दे जिन्हां दा चित गुरु साहिब दे चरणां कमलां च लग्या जुड़िया होया है।
धन धन संजोग सुभागा,
इस करके गुरां जां संतां दा जिहड़ा गुरां दे मिलाप दा संजोग है जां फिर महापुरशां दे ਇਹ ਜਿਹੜਾ ਸੰਯੋਗ ਮੇਲ ਹੈ ਧਨ ਧਨ ਧਨਤਾ ਦੇ ਯੋਗ ਹੈ। ਮਨ ਕਰਕੇ ਵੀ ਧਨ ਕਹੋ ਬਾਣੀ ਕਰਕੇ ਸੁਭਾਗਾ ਸ੍ਰੇਸ਼ਟ ਕਰਮਾਂ ਵਾਲਾ ਹੈ ਉਹ ਜਿਨ੍ਹਾਂ ਨੂੰ ਐਸਾ ਮਿਲਦਾ ਹੈ उस योग कर्म तंता दे योग सुभागा है, जिस करके दास तंता दे योग ते श्रेष्ठ भागा वाला होया हां।
संत की धूर लागी मेरा माथे,
ए उना महापुरुषां दी जेड़ी चरण तूड़ है ओ मेरे मथे नू लगे, महात्मा दी चरण तूड़ जा उना दी निम्रता वाली जेड़ी बिरती है ए मैनू प्राप्त होवे। तो इस करके फिर फरमान कर दे मैं मथे नू लावां ता कि तूड़ी लेख मिटाया मंदे कर्म मिट जान।
किलविख दुख सागले मेरे लाथे,
किलविख चारे किलविख नू अग किए ब्रह्मण कैली कात कंच कान चारी का तान, ए जेड़े पाप बड़े न जमन मरण दे दुख सारी लथे लहज गए हन।
साध की सच टहल कमानी,
हे जीव साध श्रेष्ठ गुरां दी जा महापुरुषां दी जेड़ी सची भगती रूपी टहल सेवा कमानी कमाना कीती है जना ने,
तब होए मन शुद्ध परानी,
प्राणा तारी जीव तब तां महाराज जी कृपा करके मन आदिक सारे इंद्रियां नूं तेरियां नूं शुद्ध उज्जल कर देणगे पवित्र कर देणगे जां इस तरह पवित्र हो जांदे हन हो गए हन।
जान का सफल दर्स दीठा,
प्रभु दे प्यारे जिहड़े जन दासां दा संत जना दा दर्शन दीदार ते ओ सफल सहत ज्ञान रूपी फल दे दीठा देखना कीता है।
नाम प्रभु का घट घट बूठा,
प्रभु परमेश्वर दा नाम घटा घटा विच बूठा वसदा दिस पे है, जो प्रभु घटा घटा च मौजूद है ना ओदा नाम हृदय च बस गया है।
मिटाने सब कल कलेस,
सारी कल कल्पना ते राग द्वेष अविद्या समता राग द्वेष अभिन वेश आदि जेड़े न ए पंजे कलेश जेड़े ने ओ महाराज ने कृपा कर दिती सारी कल्पना आदि ए सारे मिटाने मिटा दिते हन।
जिस ते उपजे तिस मह परवीस,
वाहिगुरु तो ज्ञान कारण अलपग पुणे परके ए उपजे पैदा होए सी तिस उस वाहिगुरु दे मह विच ज्ञान दी प्राप्ति करके ए परवे अभेद हो गए हां।
प्रगटे अनूप गोविंद,
जिस हिरदे जी अपना मनी बैठे सी ओ हिरदे विच अनूप उपमा तो रह गोविंद परमेश्वर आप प्रगटे साक्षात हो गए हन।
प्रभ पूरे नानक वख सिंद,
कथन कर दे ओ मेरे पूरे पूर्ण प्रभु परमेश्वर औगणा दे बख्शेंद बख्शन वाले बख्शे करन वाले हन।
प्रभ पूरे नानक वख सिंद,
सतगुरु जी कथन कर दे हन कि ओ मेरे पूरे पूर्ण प्रभु परमेश्वर जी वाहिगुरु जी औगणा नू बख्शेंद बख्शन वाले न बख्शना करके ओ बख्शीशा करन वाले हन जी। ते इस तरह भाई ए जेड़ा बख्शेंद पाठ है ना इहदा थोड़ा जा मतलब भी पोथियां दे विच गुरु साहिब दे सरूपां च ए बख्शंद पाठ भी है ते बख्शेंद भी है। पुराने जिहड़े सरूप देखे आ उहनां दे विच दो दे विच बाले च भी होगा जिहड़े असीं देखे आ पुरातन उहनां च बख्शंद भी ते बख्शेंद भी, पर टकसाल दी च बख्शेंद पाठ मन्निया इस करके तुसीं इही करना है। हां जी चलो अगे।
रामकली महला पंजवा,
रामकली रागड़ी दे अंदर पंजवें पातशाह ने इस शब्द दे विच कुछ अजिहे प्रमाण दिते है जो लौकिक प्रमाणा च प्रसिद्ध सी। उहदे च भावें उह वार्ता होई होवे भावें ना होवे प्रमाण दिता है, इस करके उहदे च महाराज साहिब जी ने इह वी नहीं हुंदा वी इह बात मिथ्या झूठी है ते बहुत सारिआं नूं इह बात इह वी लगूगी सुची सची किवें हो सकदी है, पर प्रकृति सब कुछ है। इहदे प्रमाण दे के अंतरी भाव जिहड़ा दूसरा अर्थ होएगा ना इहदा उहदे विच फिर इह सारा पूरा खुल जाएगा, पहला प्रमाण दिते है तो इस प्रकार फरमान करदे हां जी। सुनो
गौ का चारे सार दूल,
कहिंदे हे भाई गौ जिहड़ी गां है ते उहनू जिवें सार दूल शेरां दी किस्मां हुंदियां ने उहदे विचों वड्डी शक्ति वाला है भी जिवें गऊ नूं चारदा होवे हालांकि उहदा खाजा है, अश्चर्ज लगदी है ना गल। इहदे च इन्ना कु मन्निया भी इक्की झोटियां जिन्ना वाला जिहड़ा इक शेर दे विच हुंदा है ते इक्की शेरां जिन्ना जिहड़ा वाला है उह इक केरी शेर विच हुंदा है, इक्की केरी शेर जिन्ना जिहड़ा वाला है उह इक बबर शेर विच हुंदा है, ਇਹ ਕਿਸਮਾਂ ਨੈਣਾ ਦੀਆਂ। 21 ਬੱਬਰ ਸ਼ੇਰਾਂ ਜਿੰਨਾ ਬਲ ਹੈ ਜਿਹੜਾ ਸਾਰਦੂਲ ਵਿੱਚ ਹੁੰਦਾ ਹੈ। ਸਾਰਦੂਲ ਜਿਹੜਾ ਹੈ ਇਹ ਦੇਖਣ ਦੇ ਵਿੱਚ ਵੀ ਕਿਤੇ ਮੈਂ ਜ਼ਿੰਦਗੀ 'ਚ ਇੱਕ ਵਾਰੀ ਦੇਖਿਆ, ਉਹ ਇਉਂ ਕਹਿੰਦੇ ਸੀ ਵੀ ਪੂਰੇ ਏਸ਼ੀਆ 'ਚ ਇਹਦੇ ਨਾਲ ਦਾ ਕੋਈ ਹੋਰ ਹੈ ਨਹੀਂ। ਔਰ ਵਾਕਿਆ ਔਰ ਐਡਾ ਵੱਡਾ ਕੱਦ ਉਸਦਾ ਅਤੇ ਇਹੋ ਜਿਹਾ ਸ਼ਕਲ ਉਹਦੀ। ਪੁਰਾਣੇ ਸਿੰਘ ਸੀ ਸਾਰੇ ਜਥੇ ਵਾਲੇ, ਮੈਂ ਮੂਹਰੇ ਸੀ, ਮੇਰੇ ਤੋਂ ਮੂਹਰੇ ਇੱਕ ਬਾਣੀਆ ਸੀ, ਹਾਲਾਂਕਿ ਉਹ ਪਿੰਜਰੇ ਦੇ ਵਿੱਚ ਹੈ, ਉਹਦੀ ਪਿੱਠ ਸੀ ਉਸ ਵੇਲੇ ਪਹਿਲਾਂ ਤਾਂ। ਸਾਨੂੰ ਇਸ ਵੀ ਦੇਖ ਲਈਏ, ਐਡਾ ਤਕੜਾ ਪਿੰਜਰਾ ਸੀ, ਜਦੋਂ ਸ਼ੇਰ ਘੁੰਮ ਕੇ ਨਾ ਆਪਣੀ ਮਰਜ਼ੀ ਨਾਲ ਉਹਨੇ ਥੋੜਾ ਜਿਹਾ ਕੰਠ ਤੋਂ ਆਵਾਜ਼ ਦਿੱਤੀ ਹੈ ਘੁੜ ਘੁੜ ਜੀ ਕਰਨ ਦੀ, ਉਹ ਜਿਹੜਾ ਮੇਰੇ ਮੂਹਰੇ ਬਾਣੀਆ ਜਾਂਦਾ ਸੀ ਉਹ ਧਰਤੀ 'ਤੇ ਡਿੱਗ ਪਿਆ ਡਰ ਕੇ, ਐਡੇ ਵੱਡੇ ਰੋਹਬ ਵਾਲਾ ਹੁੰਦਾ ਇਹ। ਇਸ ਕਰਕੇ ਅਤੇ ਇਹ ਜਿਹੜਾ ਸਾਰਦੂਲ ਹੈ ਸਭ ਤੋਂ ਸ਼ਕਤੀ ਵਾਲਾ ਹੈ। ਇਹ ਇੱਕ ਬੜੀ ਬੜਾ ਇਹ ਦ੍ਰਿਸ਼ਟਾਂਤ ਹੈ, ਲੋਕੋ ਪ੍ਰਮਾਣ ਹੈ। ਉਹ ਕਹਿੰਦੇ ਵੀ ਇਹ 'ਚ ਗਊ ਸਿੰਘ ਦੇ ਇੱਕ ਪ੍ਰਸੰਗ ਹੈ ਗ੍ਰੰਥਾਂ 'ਚ ਲਿਖਿਆ, ਉਹਦੇ ਨਾਲ ਗਊ ਸਿੰਘ ਐਸਾ ਲਿਖਿਆ ਹੋਇਆ, ਉਹਦੇ ਵਿੱਚ ਐਸਾ ਲਿਖਿਆ ਗ੍ਰੰਥਾਂ ਦੇ ਵਿੱਚ ਵੀ ਇੱਕ ਜੰਗਲ ਦੇ ਵਿੱਚ ਗਵਾਲਾ ਗਾਵਾਂ ਨੂੰ ਚਾਰ ਰਿਹਾ ਸੀ। ਉਹ ਗਾਵਾਂ ਦੇ ਨਾਲ ਇੱਕ ਉਹਦੇ ਬਗ ਦੇ ਵਿੱਚ ਇੱਕ ਗਾਂ ਸੂਈ ਹੈ, ਸੂਈ ਹੋਈ ਗਾਂ ਸੀ, ਉਹਦਾ ਨਾਂ ਸੀ ਬਹੁਲਾ ਨਾਵੇਂ ਗਾਂ। ਕਈਆਂ ਦੇ ਨਾਂ ਰੱਖੇ ਹੁੰਦੇ ਨੇ ਗਾਵਾਂ ਦੇ, ਬਹੁਲਾ ਨਾਵੇਂ ਗਾਂ ਸੀ। ਉਹ ਵੀ ਚੱਲ ਰਹੀ ਸੀ ਵੀ ਅਜੇ ਉਹ ਆਪਣੇ ਬੱਚੇ ਨੂੰ ਜਨਮ ਦੇ ਕੇ ਆਈ ਸੀ, ਤਾਜ਼ੀ ਸੂਈ ਹੋਈ ਸੀ, ਅਤੇ ਉਹ ਜੰਗਲ ਵਿੱਚ ਇੱਕ ਸ਼ੇਰ ਗਰਜਿਆ। ਉਹ ਗਰਜ ਸੁਣ ਕੇ ਗਾਵਾਂ ਗਵਾਲਾ ਸਭ ਭੱਜ ਗਏ ਆਪਣੀ ਆਪਣੀ ਜਾਨ ਬਚਾ ਕੇ। ਇਹ ਬਹੁਲਾ ਨਾਮ ਦੀ ਗਾਂ ਵਿਚਾਰੀ ਭੱਜ ਨਾ ਸਕੀ, ਕੋਈ ਤਾਜ਼ੀ ਸੂਈ ਸੀ। ਉਦਾਸ ਜੀ ਹੋ ਗਈ, ਉਹਨੇ ਕਿਹਾ ਵੀ ਸ਼ੇਰ ਨੇ ਖਾਣਾ ਤਾਂ ਹੈ ਹੀ। ਉਹ ਆਪ ਹੀ ਸ਼ੇਰ ਦੇ ਕੋਲ ਚਲੀ ਗਈ, ਸ਼ੇਰ ਦੀ ਸ਼ਰਨ ਵਿੱਚ ਚਲੀ ਗਈ। ਉਹਨੂੰ ਜਾ ਕੇ ਉਹਨੇ ਆਪਣੇ ਤਰੀਕੇ ਦੇ ਨਾਲ ਮਿਹਨਤ ਕੀਤੀ ਕਿ ਤੂੰ ਮਰਦ ਹੈ, ਮਰਦ ਸ਼ਰਨ ਆਈ ਦੀ ਲਾਜ ਰੱਖਿਆ ਕਰਦੇ ਨੇ, ਮੈਂ ਤੇਰੀ ਸ਼ਰਨ ਵਿੱਚ ਹਾਂ। ਅਤੇ ਅੱਗੇ ਸ਼ੇਰ ਨੇ ਕਹਿੰਦੇ ਕਿਹਾ ਵੀ ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ, ਮੈਂ ਕੀ ਕਰਾਂ, ਮੈਂ ਮਾਸ ਖਾਧੇ ਬਿਨਾਂ ਮੇਰੀ ਜ਼ਿੰਦਗੀ ਨਹੀਂ ਬਚਦੀ, ਤੂੰ ਮੇਰੀ ਖੁਰਾਕ ਹੈ। ਇਹਨੇ ਕਿਹਾ ਵੀ ਚਲੋ ਠੀਕ ਹੈ, ਵੀ ਜੇ ਤੂੰ ਇਹਨੂੰ ਖਾਣਾ ਹੀ ਹੈ ਤੂੰ ਥੋੜ੍ਹੀ ਜਿਹੀ ਮਿਹਰਬਾਨੀ ਕਰ, ਮੇਰੇ ਅਸਤਰਾਂ ਦੇ ਵਿੱਚ ਦੁੱਧ ਹੈ, ਇਹ ਤਾਂ ਤੇਰੇ ਕਿਸੇ ਕੰਮ ਨਹੀਂ ਆਉਣਾ, ਮੇਰਾ ਬੱਚਾ ਹੈ, ਵੀ ਮੈਂ ਜਾਂਦੀ ਵਾਰ ਦਾ ਇੱਕ ਵਾਰੀ ਤਾਂ ਦੁੱਧ ਚੰਗਾਇਆ ਮੈਂ ਉਹਨੂੰ, ਵੀ ਮੈਂ ਦੁੱਧ ਚੰਗਾ ਕੇ ਵਾਪਸ ਆ ਜਾਊਂ। ਉਹ ਕਹਿੰਦਾ ਵੀ ਇਹ ਤਾਂ ਛੁੱਟਣ ਦਾ ਤਰੀਕਾ ਹੈ ਤੇਰਾ। ਉਹ ਕਹਿੰਦੀ ਨਹੀਂ ਮੈਂ ਪਰਣ ਕਰਦੀ ਹਾਂ, ਜੇ ਵਾਅਦਾ ਕਰਕੇ ਨਾਮ ਆ ਸਾਰੀ ਦੁਨੀਆਂ ਦਾ ਜਿਹੜਾ ਪਾਪ ਮੈਨੂੰ ਲੱਗੇ। ਉਹ ਕਹਿੰਦਾ ਕੋਈ ਮੁੜਿਆ ਤਾਂ ਹੈ ਨਹੀਂ, ਚੱਲ ਮੈਂ ਤੈਨੂੰ ਛੋੜ ਦੇ ਦਿੰਦਾ। ਇਸ ਪ੍ਰਕਾਰ ਉਹ ਸਾਧ ਸਿੰਘ ਜੀ ਪਰਣ ਕਰਕੇ ਗਾਂ ਜਿਹੜੀ ਸੀ ਆ ਗਈ ਸ਼ੇਰ ਉੱਥੇ ਬੈਠ ਗਏ, ਅਤੇ ਗਊ ਸਾਧ ਸਿੰਘ ਜੀ ਘਰ ਆਈ, ਉਹਨੇ ਆਪਣੇ ਬੱਚੇ ਨੂੰ ਦੁੱਧ ਚੰਗਾਇਆ। ਅਤੇ ਕੁਝ ਸਤਪੁਰਸ਼ਾਂ ਦਾ ਇਹ ਖਿਆਲ ਹੈ ਕਿ ਸਤਯੁਗ ਦੇ ਵਿੱਚ ਜਾਨਵਰਾਂ ਦੀਆਂ ਗੱਲਾਂ ਮਨੁੱਖ ਵੀ ਸਮਝ ਲੈਂਦੇ ਸੀ। ਕਹਿੰਦੇ ਉਸ ਵੇਲੇ ਉਹ ਗਾਂ ਨੇ ਕਿਹਾ ਵੀ ਹੁਣ ਤੁਸੀਂ ਮੇਰੇ ਬੱਚੇ ਦਾ ਖਿਆਲ ਰੱਖਿਓ, ਮੈਂ ਵਾਅਦਾ ਕਰਕੇ ਆਈ ਹਾਂ। ਲੋਕ ਕਹਿਣ ਲੱਗੇ ਗਾਂ ਨੂੰ, ਬਹੁਲਾ ਨੂੰ, ਕਹਿੰਦੇ ਤੂੰ ਜਾ ਨਾ, ਕੀ ਹੁੰਦਾ ਵੀ, ਕਹਿੰਦੀ ਮੈਨੂੰ ਪਾਪ ਲੱਗੂਗਾ, ਇਸ ਕਰਕੇ ਵੀ ਮੈਂ ਤਾਂ ਨਹੀਂ ਆਪਣਾ ਪਰਨ ਤਾਂ ਨਹੀਂ ਤੋੜਨਾ, ਬਾਕੀ ਕੋਈ ਨਹੀਂ ਇੱਕ ਦਿਨ ਮਰਨਾ ਹੀ ਆ, ਧਰਮ ਤਾਂ ਰਹਿ ਜੂ ਮੇਰਾ। ਅਤੇ ਉਹ ਜਿੱਦ ਕਰਕੇ ਵੀ ਤੁਸੀਂ ਮੇਰੇ ਬੱਚੇ ਨੂੰ ਪਾਲ ਲਿਓ। ਉਹ ਜਦੋਂ ਗਾਂ ਵਾਪਸ ਆ ਗਈ ਸ਼ੇਰ ਦੇ ਕੋਲ, ਉਹ ਉਡੀਕ ਰਿਹਾ ਸੀ, ਅਤੇ ਜਦੋਂ ਵਾਪਸ ਆਈ ਉਹਦੇ ਸ਼ੇਰ ਦਾ ਮਨ ਬਦਲ ਗਿਆ, ਕਹਿਣ ਲੱਗਿਆ ਵੀ ਇਹ ਐਡਾ ਧਰਮ ਪਾਲਿਆ, ਕੋਈ ਪਿਛਲੇ ਜਨਮ ਦੀ ਤਪੱਸਿਆ ਤਾਂ ਸੀ ਇਹਨਾਂ ਦੋਨਾਂ ਦੀ, ਜਿਸ ਕਰਕੇ ਇਹਨਾਂ ਨੂੰ ਗਿਆਨ ਸੀ ਇਹ, ਪਰ ਪਸ਼ੂ ਜੂਨੀ ਆ ਉਹਦੀ ਵੀ ਪਸ਼ੂ ਜੂਨੀ ਆ ਉਹਦੀ ਵੀ ਪਸ਼ੂ ਜੂਨੀ ਆ, ਇਸ ਕਰਕੇ ਉਹਦਾ ਵੀ ਮਨ ਧਰਮੀ ਬੰਦੇ ਦਾ ਹੀ ਬਦਲਦਾ ਹੁੰਦਾ। ਆਮ ਸ਼ੇਰ ਹੁੰਦਾ ਫਿਰ ਥੋੜ੍ਹੀ ਬਦਲਦਾ, ਉਹਦੇ ਅੰਦਰ ਆਤਮਾ ਤਾਂ ਉਹੀ ਸੀ ਜਿਹੜੇ ਕਿਸੇ ਵੇਲੇ ਦਇਆ ਧਰਮ ਹੋਏਗਾ, ਪਾਪ ਹੋ ਗਿਆ ਚਲੋ, ਜਿਹੜੇ ਕਰਕੇ ਉਹਨੂੰ ਇਹ ਸਰੀਰ ਮਿਲ ਗਿਆ। ਸ਼ੇਰ ਕਹਿਣ ਲੱਗਿਆ ਵੀ ਹੇ ਗਾਂ, ਇਹ ਗ੍ਰੰਥਾਂ 'ਚ ਇਹਦੀ ਗਊ ਸਿੰਘ ਦਾ ਐਸਾ ਪ੍ਰਸੰਗ ਆਇਆ ਇਹ। ਕਹਿਣ ਲੱਗਿਆ ਵੀ ਮੈਂ ਹੁਣ ਤੈਨੂੰ ਚਾਹੇ ਭੁੱਖਾ ਮਰ ਜਾ, ਮੈਂ ਨਹੀਂ ਤੈਨੂੰ ਖਾਂਦਾ, ਵੀ ਤੂੰ ਹੈ ਧਰਮੀ, ਇਹ ਪਹਿਲਾਂ ਹੀ ਪਤਾ ਨਹੀਂ ਕਿਹੜੇ ਪਾਪਾਂ ਦਾ ਮਾਰਾ ਮੈਂ, ਮੈਨੂੰ ਸ਼ੇਰ ਦੀ ਜੂਨੀ ਮਿਲ ਰਹੀ ਹੈ, ਵੀ ਹੁਣ ਤੂੰ ਡਰਨਾ, ਮੈਂ ਜੰਗਲ ਦਾ ਰਾਜਾ, ਮੈਂ ਤੇਰੀ ਸੇਵਾ ਕਰੂੰ, ਦੱਸ ਕੀ ਚਾਹ ਰਹੀ ਹਾਂ। ਉਹ ਫਿਰ ਸਾਧ ਸਿੰਘ ਜੀ ਜਿਹੜਾ ਸ਼ੇਰ ਸੀ, ਗਊ ਦੀ ਰਾਖੀ ਕਰਿਆ ਕਰੇ, ਹਰਾ ਹਰਾ ਘਾਹ ਉਹਨੂੰ ਚਾਰਦਾ ਰਿਹਾ ਵੀ ਜਦੋਂ ਮਰਜ਼ੀ ਆ ਇੱਥੇ ਜੰਗਲ 'ਚ, ਤੈਨੂੰ ਕੋਈ ਜਾਨਵਰ ਨਹੀਂ ਮਾਰ ਸਕਦਾ। ਇਸ ਕਰਕੇ ਉਹ ਪ੍ਰਸੰਗ ਨੂੰ ਮਹਾਰਾਜ ਸਾਹਿਬ ਜੀ ਨੇ ਨਾ ਇੱਥੇ ਪ੍ਰਮਾਣਿਤ ਦਿੱਤਾ, ਗਊ ਕੋ ਚਾਰੇ ਸਾਰਦੂਲ, ਉਹ ਸ਼ੇਰ ਜਿਹੜਾ ਸਭ ਤੋਂ ਵੱਡੀ ਸ਼ਕਤੀ ਵਾਲਾ ਹੈ ਉਹਨੂੰ ਚਾਰਦਾ ਸੀ। ਇਹਦੇ ਸਾਧ ਸਿੰਘ ਜੀ ਵੀ ਕੋਈ ਅਚਰਜ ਬਾਤ ਨਹੀਂ, ਪਰਮੇਸ਼ੁਰ ਹੈ ਜਿਹਦਾ ਮਨ ਪ੍ਰੇਰ ਦਿੰਦਾ ਹੈ। ਇਹ ਲੌਕਿਕ ਵਾਰਤਾ ਬਹੁਤ ਸਾਰੇ ਸਾਮ ਤੇ ਹੋਰ ਵੀ ਦੇਖੀ ਗਈ ਹੈ। ਛੇਵੇਂ ਪਾਤਸ਼ਾਹ ਦੇ ਵੇਲੇ ਭਾਈ ਵਿਧੀ ਚੰਦ ਨੂੰ ਕੀਰਤਪੁਰ ਸਾਹਿਬ ਤੋਂ ਭੇਜਿਆ ਸੰਗਤਾਂ ਦੇ ਕਹਿਣ ਤੋਂ ਯੂਪੀ ਦੇ ਇਲਾਕੇ ਦਿਓ ਨਗਰ ਦੇ ਵਿੱਚ। ਜਦੋਂ ਭਾਈ ਸਾਹਿਬ ਜੀ ਜਾ ਕੇ ਬੈਠੇ ਉੱਥੇ ਸੁੱਕੀ ਨਿੰਮ ਸੀ, ਉਹ ਹਰੀ ਹੋ ਗਈ। ਉੱਥੇ ਸੁੰਦਰ ਸ਼ਾਹ ਫਕੀਰ ਰਹਿੰਦਾ ਸੀ। ਸੁੰਦਰ ਸ਼ਾਹ ਫਕੀਰ ਦੀਆਂ ਗਾਵਾਂ ਨੂੰ ਸ਼ੇਰ ਚਾਰਿਆ ਕਰਦਾ ਸੀ ਉਹਦੀ ਸ਼ਕਤੀ ਕਰਕੇ, ਤੇ ਉਹਨੇ ਸ਼ੇਰ ਫੜਿਆ ਉਹਦੀ ਸਵਾਰੀ ਕਰਕੇ ਲੱਗਿਆ ਭਾਈ ਸਾਹਿਬ ਨੂੰ ਡਰਾਉਣ ਵੀ, ਇਹ ਡਰਦਾ ਮਰਾ ਸਿੱਖ ਦੌੜ ਜਾਵੇ, ਮੇਰੀ ਮਨਤਾ ਜਿਹੜੀ ਹੈ ਕਿਤੇ ਇਹਦੇ ਕਰਕੇ ਘਟ ਨਾ ਜਾਵੇ, ਕਿਉਂਕਿ ਸੁੱਕਾ ਵਿਰਸ਼ਾ ਹਰਾ ਹੋਣਾ ਬਹੁਤ ਵੱਡੀ ਬਾਤ ਹੈ, ਵੀ ਲੋਕ ਮੰਨਣ ਲੱਗ ਜਾਣਗੇ, ਮੈਨੂੰ ਛੱਡ ਦੇਣਗੇ, ਈਰਖਾ ਹੋ ਗਈ। ਤੇ ਜਦੋਂ ਸਾਹਮਣੇ ਸ਼ੇਰ ਆ ਰਿਹਾ ਹੈ, ਸੁੰਦਰ ਸ਼ਾਹ ਨੂੰ ਲਈ ਆ ਰਿਹਾ ਹੈ ਉਹਦੀ ਸਵਾਰੀ ਕਰਕੇ, ਤੇ ਭਾਈ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਕਰਕੇ ਇੱਕ ਵਾਰੀ ਉਹ ਮੂਲ ਮੰਤਰ ਪੜ੍ਹ ਕੇ ਸ਼ੇਰ ਕਨੀ ਦੇਖਿਆ, ਸ਼ੇਰ ਉੱਤੇ ਸਿੰਘ ਵਲਾਈ ਹੋਏ ਗਏ, ਉਹ ਡਿੱਗ ਪਿਆ ਧਰਤੀ ਸਮਾਂ ਮੱਥੇ ਟੇਕਣ ਲੱਗ ਪਿਆ, ਤੇ ਉਸੇ ਵੇਲੇ ਪ੍ਰਾਣ ਤਿਆਗ ਗਿਆ, ਸੁੰਦਰ ਸ਼ਾਹ ਪੈਰੀ ਪੈ ਗਿਆ। ਉਹ ਜਿਹੜਾ ਸੁੰਦਰ ਸ਼ਾਹ ਦਾ ਸ਼ੇਰ ਸੀ ਇਹ ਵੀ ਗਾਇਆ ਚਾਰਦਾ ਹੁੰਦਾ ਸੀ, ਤਾਂ ਹੀ ਲੋਕ ਉਹਨੂੰ ਮੰਨਦੇ ਸੀ। ਔਰ ਦੌਦਰ ਪਿੰਡ ਹੈ ਸਾਧ ਸਿੰਘ ਜੀ, ਦੌਦਰ ਪਿੰਡ ਦਾ ਇੱਕ ਸਾਧ ਸੀ ਬੰਬੇ ਰਿਹਾ ਕਰਦਾ ਸੀ, ਮਹਾਂਪੁਰਖਾਂ ਦੀ ਵੇਲੇ ਦੀ ਗੱਲ ਹੈ, ਉਹਨੇ ਪ੍ਰਮਾਣ ਦਿੱਤਾ ਵੱਡਿਆਂ ਵੇਲੇ। ਉੱਥੇ ਗਾਂ ਤੇ ਸ਼ੇਰ ਦੋਨੇ ਇੱਕ ਥਾਂ ਖੁੱਲ੍ਹੀ ਛੱਡੇ ਹੋਏ ਸੀ ਉਹਨੇ, ਬੰਬੇ ਦੀ ਗੱਲ ਹੈ, ਇਹ ਸੀ ਦੌਦਰ ਦਾ, ਪਰ ਬੰਬੇ ਲੋਕ ਉੱਥੇ ਜਾਇਆ ਕਰਨ ਵੀ ਬੜੀ ਅਚਰਜ ਬਾਤ ਹੈ। ਤੇ ਇੱਕ ਦਿਨ ਪਟਿਆਲੇ ਵਾਲੀ ਮਹਾਰਾਣੀ ਚਲੀ ਗਈ, ਉਹਨੇ ਦੇਖਿਆ, ਉਹ ਕਹਿਣ ਲੱਗੀ ਵੀ ਇਹ ਸ਼ੇਰ ਸਿਖਾਇਆ ਹੋਇਆ ਤੇਰਾ। ਉਹ ਕਹਿੰਦਾ ਮਹਾਰਾਣੀ ਜੇ ਸ਼ੇਰ ਸਿਖਾਇਆ ਹੋਇਆ ਤੁਸੀਂ ਕੋਈ ਹੋਰ ਸ਼ੇਰ ਲਾਇਓ। ਫੇਰ ਠੀਕ ਹੈ, ਕਹਿੰਦੀ ਹਾਂ। ਉਹਨੇ ਆਪਣੇ ਚਿੜੀਆ ਘਰ ਦੇ ਵਿੱਚ ਜਿਹੜਾ ਸ਼ੇਰ ਪਾਲਿਆ ਹੋਇਆ ਸੀ ਪਿੰਜਰੇ ਚ, ਉਹ ਲਿਆਂਦਾ, ਲਿਆ ਕੇ ਜਿਹੜਿਆਂ ਦੇ ਸ਼ੇਰ ਪਾਲਣਾ, ਕੋਈ ਪਿੰਜਰਾ ਖੋਲਤਾ, ਉਹਦੇ ਅੰਦਰ ਸ਼ੇਰ ਬਾਹਰ ਨਿਕਲਿਆ, ਗਊ ਦੇ ਕੋਲ ਆਰਾਮ ਨਾਲ ਖੜ ਗਿਆ। ਕਹਿੰਦੇ ਤੁਸੀਂ ਇੱਥੇ ਚਾਹੇ ਸਾਰੀ ਉਮਰ ਖੜਾ ਰਹੇ, ਇਹ ਸ਼ੇਰ ਮੇਰੀ ਗਾਂ ਨੂੰ ਖਾ ਨਹੀਂ ਸਕਦਾ, ਬਲਕਿ ਪਾਲੂਗਾ। ਤੇ ਜੇ ਹੁਣ ਇਹ ਗੱਲਾਂ ਹੋ ਸਕਦੀਆਂ ਨੇ ਜੇ ਕੋਈ ਕਿਸੇ ਮਥਿਆ, ਤੇ ਅਜੇ ਅੱਜ ਦੀਆਂ ਗੱਲਾਂ ਨੇ, ਅੱਜ ਬਹੁਤ ਕੁਛ ਜਿਹੜਾ ਉਹ ਸਾਧ ਸਿੰਘ ਜੀ ਯੂਟਿਊਬ ਦੇ ਉੱਤੇ ਆ ਜਿਹੜੇ ਚੈਨਲ ਬਣੇ ਹੋਏ ਨੇ, ਇਹਨਾਂ ਦੇ ਵਿੱਚ ਡਿਸਕਵਰੀ ਚੈਨਲ ਦੇ ਉੱਤੇ ਬਹੁਤ ਕੁਛ ਆ ਰਿਹਾ, ਉਹਦੇ ਵਿੱਚ ਜਿਹੜੇ ਦੇਖਦੇ ਆ, ਤੇ ਮੈਨੂੰ ਵੀ ਦਿਖਾਇਆ ਵੀ ਇੱਕ ਸਿੰਘਾਂ ਨੇ ਦਿਖਾਇਆ ਵੀ ਇੱਕ ਹਰਨੀ ਸੀ, ਉਹਦੇ ਪੇਟ ਤੋਂ ਬੱਚੇ ਨੇ ਜਨਮ ਲਿਆ, ਬੱਚੇ ਨੂੰ ਜਨਮ ਲਿਆ ਤੇ ਉਧਰੋਂ ਸਾਧ ਸ਼ੇਰ ਨਿਕਲਿਆ, ਸ਼ੇਰ ਨਹੀਂ ਸੀ ਸ਼ਾਇਦ ਜਾਂ ਸ਼ੇਰ ਸੀ ਉਹ ਨਿਕਲਿਆ, ਤੇ ਜਦ ਉਹਨੇ ਹਰਨੀ ਦੇਖਿਆ ਉਹਨੂੰ ਫਿਰ ਆਪਣੀ ਔਲਾਦ ਦੀ ਆਪਣੀ ਜਾਨ ਦੀ ਪੈ ਗਈ, ਉਹ ਛੱਡ ਕੇ ਆਪਣੇ ਨਵਜੰਮੇ ਬੱਚੇ ਨੂੰ ਹਰਨੀ ਤਾਂ ਦੌੜ ਗਈ। ਇਹ ਜਦੋਂ ਉਹਨੇ ਦੇਖਿਆ ਵੀ ਸ਼ੇਰਨੀ ਨੇ ਵੀ ਉਹ ਵੀ ਨਵਾਂ ਜਵਾ ਬੱਚਿਆ ਵਿੱਚ ਇਹਨੇ ਮੇਰਾ ਕੀ ਵਿਗਾੜਿਆ, ਵੀ ਮਾਂ ਇਹਦੀ ਦੌੜ ਗਈ। ਉਹ ਫਿਰ ਪੂਰਾ ਪੂਰਾ ਉਹਦੇ ਚ ਦਿਖਾਇਆ ਗਿਆ, ਚੱਕ ਕੇ ਨਾ ਉਹਨੂੰ ਜਿਵੇਂ ਆਪਣੇ ਬੱਚਿਆਂ ਨੂੰ ਚੱਕੀਦਾ, ਜਿੱਥੇ ਉਹਦਾ ਨਿਵਾਸ ਸੀ ਉੱਥੇ ਲੈ ਗਈ। ਉਹ ਦੂਸਰਾ ਸ਼ੇਰ ਉਹਨੂੰ ਜੇ ਮਾਰਨ ਆਉਂਦਾ ਤਾਂ ਮੂਹਰੇ ਉਹਦੀ ਰਾਖੀ ਕਰਦੀ ਸੀ। ਇਹ ਤਾਂ ਹੁਣ ਦੀ ਗੱਲ ਹੈ, ਵਰਤਮਾਨ ਸਮੇਂ ਦੇ ਅੰਦਰ ਜੇ ਕੋਈ ਕਹੇ ਵੀ ਇਹ ਕਹਾਣੀਆਂ ਬਣਾਈਆਂ ਬਿਆਨ, ਸਾਡੇ ਚ ਇਹੋ ਜਿਹੇ ਵੀ ਪੈਦਾ ਹੋ ਗਏ ਨਾ ਜਿਹੜੇ ਹਰ ਗੱਲ ਨੂੰ ਮਿਥਿਹਾਸ ਮਿਥਿਹਾਸ ਕਹਿ ਕੇ ਉਹਨਾਂ ਨੇ, ਜਿਵੇਂ ਮਾਲਾ ਫੇਰਨ ਵਾਲੇ ਭਗਤੀ ਵਾਲੇ ਵਾਹਿਗੁਰੂ 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 ਕਰਦੇ ਆ, ਉਹ ਮਿਥਿਹਾਸ 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 ਦਾ ਸਿਮਰਨ ਕਰਦੇ ਰਹਿੰਦੇ ਆ। ਇਹ ਗੱਲਾਂ ਜਿਹੜੀਆਂ ਪ੍ਰਮਾਣ ਦਿੱਤੇ ਨੇ ਮਹਾਰਾਜ ਸਾਹਿਬ ਨੇ, ਅੱਗੇ ਫਰਮਾਨ ਕਰਦੇ ਨੇ ਸੁਣੋ ਜੀ।
ਕੌਡੀ ਕਾ ਲੱਖ ਹੁਆ ਮੂਲ,
ਜੇਕਰ ਪਰਮੇਸ਼ੁਰ ਚਾਹੇ ਤਾਂ ਕੌਡੀ ਦਾ ਲੱਖਾਂ ਰੁਪਏ ਮੁੱਲ ਹੋ ਸਕਦਾ। ਅਗੇ ਜੀ ਇਹ ਕਿਸ ਤਰ੍ਹਾਂ ਹੋ ਸਕਦਾ? ਕਹਿੰਦੇ ਹੁਣ ਦੇਖ ਲਓ ਵੀ ਨਾਮਦੇਵ ਜੀ ਜਿਨ੍ਹਾਂ ਨੂੰ ਆਮ ਲੋਕ ਇਸ ਕਰਕੇ ਜਿਹੜਾ ਇਹ ਅਰਥ ਨੇ ਆਡ ਦਾਮ ਕੋ ਸ਼ੀਪਰ ਹੋਇਓ ਲਾਖੀਣਾ, ਉਹਦਾ ਮਤਲਬ ਹੈ ਕੋਈ ਹੋਰ ਕੋਈ ਅੱਧੀ ਦਾਮ ਕਿਤੇ ਉਹਨੂੰ ਕਹਾਂ ਬਾਜ਼ਾਰ ਚ ਵੇਚਿਆ ਨਹੀਂ ਸੀ ਕਿਸੇ ਨੇ ਵੀ ਨਾਮਦੇਵ ਦਾ ਇਹ ਮੁੱਲ ਪਿਆ ਸੀ, ਇਹ ਮਤਲਬ ਨਹੀਂ ਇਹਦਾ। ਉਹ ਕੱਪੜੇ ਧੋਣ ਦਾ ਅੱਧੀ ਦਾਮੜੀ ਲਿਆ ਕਰਦਾ ਸੀ, ਤੇ ਇਸ ਕਰਕੇ ਤਾਂ ਉਹਦਾ ਨਾਮ ਅੱਧੀ ਦਾਮ ਦਾ ਮਤਲਬ ਪੈ ਗਿਆ। ਤੇ ਜਿਹੜੇ ਬ੍ਰਾਹਮਣ ਸੀ ਕਹਿੰਦੇ ਅੱਧੀ ਦਾਮ ਦਾ ਹੀ ਬੰਦਾ ਹੈ ਤੂੰ, ਤਾਂ ਮਤਲਬ ਵੀ ਅੱਧੀ ਦਾਮ ਦੇ ਬਦਲੇ ਕੱਪੜੇ ਧੋਣ ਵਾਲਾ, ਆਹ ਦਾਮ ਕੋ ਸ਼ੀਪਰੋ, ਅੱਧੀ ਦਾਮ ਦਾ ਸ਼ੀਮਾ। ਤੇ ਉਹਦੇ ਵਿੱਚੋਂ ਸਾਧ ਸਿੰਘ ਜੀ ਜਿਵੇਂ ਤੇ ਕਰੰਸੀ ਜਿਹੜੀ ਰੁਪਈਆ ਹੁੰਦਾ ਸੀ, ਰੁਪਈਏ ਦੇ ਵਿੱਚੋਂ ਜਿਹੜਾ ਪੈਸਾ ਹੁੰਦਾ, ਤਾਂਬੇ ਦੇ ਪੈਸੇ ਬਣਦੇ ਹੁੰਦੇ ਸੀ, ਦਮੜਾ ਹੁੰਦਾ ਉਹਦਾ ਜਿਹੜਾ ਸਾਧ ਸਿੰਘ ਜੀ ਧੇਲੇ ਹੁੰਦੇ ਤੇ ਉਹ ਤੋਂ ਫਿਰ ਇਹ ਕਰੰਸੀ ਦਾ ਨਾ ਵੀ ਜਿਹੜਾ ਤਾਂਬੇ ਦੇ ਪੈਸੇ ਆ ਫਿਰ ਉਹ ਤੋਂ ਧੇਲੇ ਹੋ ਗਏ, ਧੇਲੇ ਦੇ ਵਿੱਚੋਂ ਵੀ ਇੰਨੇ ਦੀਆਂ ਇੰਨੀਆਂ ਕੌਡਾਂ, ਕੌਡਾਂ ਵੀ ਕਰੰਸੀ ਚ ਵਰਤ ਹੁੰਦੀਆਂ ਸੀ। ਕਹਿੰਦੇ ਕੌਡੀ ਦਾ ਸਭ ਤੋਂ ਘੱਟ ਮੁੱਲ ਹੁੰਦਾ ਸੀ ਕਰੰਸੀ ਚ, ਪਰ ਕੌਡੀ ਕਾ ਲੱਖ ਹੂਆ ਮੂਲ। ਉਹ ਕਿਵੇਂ ਹੋ ਗਿਆ? ਸਲੇਮ ਸਾਹਿਬ ਬਾਦਸ਼ਾਹ ਸੀ, ਸਲੇਮ ਸਾਹਿਬ ਬਾਦਸ਼ਾਹ ਆਇਆ ਤੇ ਜੇ ਉਹਨੂੰ ਪਤਾ ਲੱਗਿਆ ਵੀ ਨਾਮਦੇਵ ਐਡੀ ਕਰਾਮਾਤ ਹੈ, ਬ੍ਰਾਹਮਣਾਂ ਦਾ ਲੜਕਾ ਜਿਉਂਦਾ ਕਰ ਦਿੱਤਾ, ਉਹਨੇ ਆ ਕੇ ਸੇਜਾ ਦਾਨ ਕੀਤੀ। ਗੋਦਾਵਰੀ ਦੇ ਕਿਨਾਰੇ ਚ ਨਾਮਦੇਵ ਜੀ ਰਹਿੰਦੇ ਸੀ। ਉਹਨੇ ਆਪਣੇ ਸੇਵਕਾਂ ਨੂੰ ਕਹਿੰਦੇ ਭਾਈ ਆਪਾਂ ਤਾਂ ਭੁੰਜੇ ਪੈਣਾ ਠੀਕ ਹੈ, ਵੀ ਬਾਦਸ਼ਾਹ ਨੇ ਸੇਜਾ ਦਿੱਤੀ, ਇਹਦੀ ਪ੍ਰਮਾਣ ਹੋ ਗਈ, ਚੱਕ ਕੇ ਗੋਦਾਵਰੀ ਛੱਡ ਦੋ। ਉਹਨੇ ਮਾਰੀ ਭਗਾ ਕੇ ਗੋਦਾਵਰੀ ਚ। ਰਾਜੇ ਨੇ ਬੜਾ ਗੁੱਸਾ ਕੀਤਾ, ਕਹਿੰਦਾ ਇੰਨੀ ਹੀਰੇ ਮੋਤੀ ਲੱਗੇ ਹੋਏ, ਇੰਨੀ ਸੋਹਣੀ ਸੇਜਾ, ਇਹਨੇ ਕੋਈ ਕੀਮਤ ਨਹੀਂ ਜਾਣੀ। ਆਪਣੇ ਵਜ਼ੀਰ ਨੂੰ ਸਿਖਾਲ ਦਿੱਤਾ, ਕਹਿੰਦਾ ਜਾ ਕੇ ਕਹਿ ਦੇ ਵੀ ਉਹ ਮੇਰੇ ਸ਼ਹਿਜ਼ਾਦੇ ਦੀ ਸੇਜਾ ਸੀ, ਉਹ ਰਿਹਾੜ ਪੈ ਗਿਆ ਵੀ ਮੈਂ ਤਾਂ ਉਹੀ ਲੈਣੀ ਹੈ, ਵੀ ਮੈਂ ਤੁਹਾਨੂੰ ਹੋਰ ਦੇ ਦੂੰਗਾ। ਉਹ ਆ ਕੇ ਉਹਨੇ ਉਵੇਂ ਜਿਵੇਂ ਕਹਿ ਦਿੱਤਾ, ਕਹਿੰਦਾ ਵੀ ਵਾਪਸ ਤਾਂ ਫਿਰ ਹੋ ਜੂਗੀ ਪਰ ਰਾਜੇ ਨੂੰ ਆਪ ਆਉਣਾ ਪਊਗਾ, ਵੀ ਜਿਹਨੇ ਦਿੱਤੀ ਸੀ ਇਹ ਸੇਜਾ ਉਹ ਆਪ ਆਵੇ, ਤੈਨੂੰ ਕਾਹਦੇ ਭੇਜਿਆ। ਉਹ ਆ ਗਿਆ, ਬਾਦਸ਼ਾਹ ਕਹਿੰਦਾ ਬਾਦਸ਼ਾਹ ਤੈਨੂੰ ਵਾਪਸ ਚਾਹੀਦੀ ਹੈ? ਕਹਿੰਦਾ ਹਾਂਜੀ। ਕਹਿੰਦੇ ਇੱਕ ਵਾਰੀ ਅੱਲਾ ਦਾ ਧਿਆਨ ਕਰ ਤੂੰ ਰਾਮ ਦਾ ਮੇਰੇ ਦਾ, ਕਹਿੰਦੇ ਦੇਖ ਗੋਦਾਵਰੀ ਦੇ ਵਿੱਚ ਕੱਢ ਲੈ ਆਪਣੀ ਸੇਜਾ, ਜਦ ਇਹ ਚਾਹੋ 70 ਸੇਜਾ ਜਾਣ। ਇਹਨੇ ਲਾ ਕੇ ਨੌਕਰੀ ਇੱਕ ਕਰਕੇ 70 ਕੱਢ ਲਈਆਂ, ਜਦੋਂ ਬਾਕੀ ਨੂੰ ਹੱਥ ਪਾਉਣ ਲੱਗਾ ਪਾਣੀ ਰੂਪ ਹੋ ਗਈਆਂ। ਕਹਿੰਦੇ ਜੀ ਇਹ ਕੀ ਹੈ? ਕਹਿੰਦੇ ਕਿਉਂ ਲਾਲਚ ਕਰਦੇ? ਤੁਹਾਡੇ ਮਸਲੇ ਦੀਆਂ ਕਿਤਾਬਾਂ 'ਚ ਲਿਖਿਆ ਦਹਿ ਦੁਨੀਆਂ 70 ਆਖਰ, ਇਹ ਜਿਹੜੀਆਂ 70 ਤੈਨੂੰ ਮਿਲਣੀਆਂ ਸੀ ਉਹ ਹੁਣ ਤੈਨੂੰ ਇੱਥੇ ਮਿਲਿਆ। ਕਿਤੇ ਕਿਤੇ ਇਹ ਵੀ ਲਿਖਿਆ ਕਿ ਜਿਹੜੀਆਂ 70 ਸੀ ਉਹ ਪਾਣੀ ਰੂਪ ਹੋ ਗਈਆਂ ਤੇ ਇੱਕੋ ਇਹਦੇ ਹੱਥ ਆਈ। ਕਹਿੰਦੇ ਜਿਹੜੀ ਤਾਂ ਦਾਨ ਕੀਤੀ ਸੀ ਹੁਣ ਲੈ ਜਾ, ਇਹ ਆਪਣੀ ਤੇਰੀ ਹੋਈ ਹੈ, ਨਹੀਂ ਇਹ 70 ਤੇਰੀਆਂ ਹੀ ਸੀ। ਇਸ ਕਰਕੇ ਜਾਓ ਗੁਰ ਦਿਓ ਤੇ ਸੇਧਾ ਨਕਸਾਈ ਕਿਹਾ ਨਾ, ਤੇ ਕੌਡੀ ਕਾ ਲੱਖ ਹੂਆ ਮੂਲ, ਉਹ ਲੱਖਾਂ ਦਾ ਹੋ ਲਿਆ ਨਾਮ ਦੇ, ਫਿਰ ਉਹ ਬਾਦਸ਼ਾਹ ਹਿੰਦੁਸਤਾਨ ਦਾ ਪੈਰੀ ਪੈ ਗਿਆ। ਇਸ ਤੋਂ ਅੱਗੇ ਦੱਸਦੇ ਹਨ ਜੇ
ਬੱਕਰੀ ਕਾ ਹਸਤੀ ਪ੍ਰਤ ਪਾਲੇ,
ਜੇ ਪਰਮੇਸ਼ਰ ਚਾਹੇ ਤਾਂ ਬੱਕਰੀ ਨੂੰ ਹਸਤੀ ਹਾਥੀ ਪ੍ਰਤ ਪਾਲੇ ਪਾਲਣਾ ਕਰਦਾ। ਅਖੇ ਜੀ ਉਹ ਕਿਵੇਂ? ਕਹਿੰਦੇ ਇਹ ਵੀ ਗ੍ਰੰਥਾਂ ਚ ਸਾਖੀ ਲਿਖੀ ਹੋਈ ਹੈ ਕਿ ਆਲੀ ਜੰਗਲ ਚ ਬੱਕਰੀਆਂ ਚਾਰ ਰਿਹਾ ਸੀ, ਉਹ ਬੱਕਰੀਆਂ ਵਿਚ ਇੱਕ ਬਹੁਤ ਬਿਰਧ ਬੱਕਰੀ ਸੀ ਤੇ ਇੱਕ ਪਾਸੇ ਹੋ ਕੇ ਲੰਮੇ ਪਈ ਰਹਿੰਦੀ ਸੀ ਵਿਚਾਰੀ, ਥੋੜਾ ਬਹੁਤ ਜੋ ਖੁਰਾਕ ਮਿਲਦੀ। ਅਚਾਨਕ ਸ਼ੇਰ ਨਿਕਲਿਆ ਆ, ਇਹ ਆਲੀ ਭੱਜ ਗਿਆ, ਬੱਕਰੀਆਂ ਭੱਜ ਗਈਆਂ, ਉਹ ਵਿਚਾਰੀ ਬਿਰਧ ਸੀ ਉਹ ਭੱਜ ਨਾ ਸਕੀ, ਉਹ ਸ਼ੇਰ ਦੇ ਸ਼ਰਨੀ ਪੈ ਗਈ। ਸ਼ੇਰ ਦੇ ਪਾਸ ਆਈ ਤਾਂ ਉਹਨੇ ਸ਼ੇਰ ਦੇ ਪੈਰਾਂ ਤੇ ਜਦੋਂ ਉੜਗੀ, ਸ਼ੇਰ ਨੇ ਸ਼ਰਨ ਆਈ ਜਾਣ ਕੇ ਕਿਹਾ ਵੀ ਦੱਸ ਮੈਂ ਤੇਰੀ ਕੀ ਸੇਵਾ ਕਰਾਂ। ਉਹ ਬੱਕਰੀ ਨੇ ਕਿਹਾ ਮੈਂ ਬਹੁਤ ਬਿਰਧ ਹੋ ਗਈ, ਮੇਰੇ ਕੋਲੋਂ ਬਿਰਸ਼ਾਂ ਦੀਆਂ ਸਖ਼ਤ ਟਾਹਣੀਆਂ ਨਹੀਂ ਖਾ ਹੁੰਦੀਆਂ ਤੇ ਨਦੀ ਦਾ ਪਾਣੀ ਵੀ ਜਿਹੜਾ ਤੇਜ਼ ਚੱਲਦਾ ਪੀ ਨਹੀਂ ਹੁੰਦਾ, ਜਿੱਥੇ ਪਾਣੀ ਖੜਾ ਉਹ ਮੈਨੂੰ ਕੋਈ ਪਾਣੀ ਦੀ ਸੇਵਾ ਕਰ ਦੇਵੇ, ਤੇ ਕਿਨਾਰਿਆਂ ਤੇ ਨਦੀ ਦਾ ਪਾਣੀ ਤੇਜ਼ ਚੱਲਦਾ, ਇਸ ਕਰਕੇ ਉਹ ਵਿਚਕਾਰ ਜਾ ਕੇ ਪਾਣੀ ਜਿਹੜਾ ਟਕਾਅ ਵਾਲਾ ਹੈ, ਪਰ ਮੈਂ ਉੱਥੇ ਜਾ ਨਹੀਂ ਸਕਦੀ, ਬਹੁਤ ਭੁੱਖੀ ਰਹਿੰਦੀ ਹਾਂ। ਉਸ ਵੇਲੇ ਸ਼ੇਰ ਨੇ ਬੱਕਰੀ ਨੂੰ ਨਾਲ ਕੇ, ਹਾਥੀਆਂ ਦਾ ਝੁੰਡ ਸੀ ਤੇ ਹਾਥੀ ਸ਼ੇਰ ਨੂੰ ਵੇਖ ਕੇ ਸਹਿਮ ਗਏ, ਜੰਗਲ ਦਾ ਰਾਜਾ। ਉਹਨੇ ਕਿਹਾ ਜੀ ਤੁਸੀਂ ਦੱਸੋ, ਅਸੀਂ ਤਾਂ ਤੁਹਾਡੀ ਪਰਜਾ ਹੈ, ਤੇ ਕੋਈ ਸੇਵਾ ਦੱਸੋ। ਉਹ ਕਹਿੰਦੇ ਵੀ ਗੱਲ ਇਹ ਆ, ਪਾਸ ਮੇਰੀ ਬੱਕਰੀ ਹੈ ਤੇ ਹਾਥੀ ਨੂੰ ਕਹਿੰਦੇ ਤੁਹਾਡੀ ਕੱਦ ਹੈ ਵੱਡਾ, ਇਹਨੂੰ ਪਿੱਠ ਤੇ ਬਿਠਾ ਕੇ ਦਰਖਤਾਂ ਦੀਆਂ ਨਰਮਰਾ ਕੁੰਬਲਾਂ ਖਿਲਾਇਆ ਕਰੋ, ਇੱਕ ਤਾਂ ਇੱਕ ਪਿੱਠ ਤੇ ਬਿਠਾ ਕੇ ਜਿੱਥੇ ਪਾਣੀ ਟਕਾਲ ਹੈ ਵੀ ਤੁਸੀਂ ਤਾਂ ਡੁੱਬ ਨਹੀਂ ਸਕਦੇ, ਉਹਨੂੰ ਪਾਣੀ ਪਿਆ ਕੇ ਲਿਆ ਕਰੋ। ਉਹ ਪਿੱਠ ਤੇ ਬਿਠਾ ਕੇ ਕਹਿੰਦੇ ਫਿਰ ਉਹ ਹਰੀਆਂ ਹਰੀਆਂ ਕਰੁੰਬਲਾਂ ਖਵਾਇਆ ਕਰੇ, ਵਿਚਕਾਰ ਨਦੀ ਦੇ ਜਾ ਕੇ ਪਾਣੀ ਪਿਆ ਕਰੇ। ਉਦੋਂ ਹਾਥੀਆਂ ਨੇ ਸ਼ੇਰ ਦੀ ਇਹ ਗੱਲ ਮੰਨ ਕੇ ਬੱਕਰੀ ਦੀ ਪਾਲਣਾ ਕੀਤੀ। ਸੋ ਇਸ ਪ੍ਰਕਾਰ ਇਹ ਪ੍ਰਮਾਣ ਦਿੱਤਾ ਮਹਾਰਾਜ ਨੇ, ਇਹ ਮਿਥਿਹਾਸ ਹੋਵੇ ਇਤਿਹਾਸ ਹੋਵੇ ਇਹਨੂੰ ਗੱਲ ਨੂੰ ਛੱਡੋ, ਮਹਾਰਾਜ ਨੇ ਇਹਦੇ ਵਿੱਚੋਂ ਕੀ ਕੱਢਿਆ, ਗਿਆਨ ਦੀ ਗੱਲ ਕੀ ਕੱਢੀ ਹੈ, ਉਹ ਅੰਤਰੀਵ ਅਰਥ ਵਿੱਚ ਆਊਗੀ ਇਹ ਗੱਲ, ਪਹਿਲਾਂ ਇਹ ਬਾਹਜ ਅਰਥ ਚੱਲ ਰਿਹਾ ਹੈ। ਸੁਣੋ ਜੀ,
ਆਪਣਾ ਪ੍ਰਭ ਨਦਰ ਨਿਹਾਲੇ,
ਆਪਣਾ ਪ੍ਰਭੂ ਜੀ ਜਦੋਂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਨਿਹਾਲੇ ਆਨੰਦਿਤ ਕਰ ਦਿੰਦਾ, ਦੁੱਖਾਂ ਤੋਂ ਰਹਿਤ ਕਰ ਦਿੰਦਾ, ਕੀ ਨਹੀਂ ਕਰ ਸਕਦਾ, ਉਹ ਸਭ ਕੁਝ ਕਰਦਾ ਹੈ, ਐਸਾ ਪਰਮੇਸ਼ਰ ਹੈ।
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ,
ਤੇ ਕਿਰਪਾ ਦੇ ਖਜ਼ਾਨੇ, ਕਿਰਪਾ ਨਿਧਾਨ, ਹੇ ਮੇਰੇ ਪ੍ਰੀਤਮ ਪਿਆਰੇ, ਪ੍ਰੇਮ ਪ੍ਰੀਤ ਦੇ ਅਸਪਦ ਰੂਪ, ਪਰਮ ਪ੍ਰੇਮ ਦੇ ਅਸਪਦ ਪਿਆਰੇ ਪ੍ਰਭੂ ਜੀ, ਹੇ ਪਰਮੇਸ਼ਰ ਤੂੰ ਕਿਰਪਾ ਦਇਆ ਦਾ ਨਿਧਾਨ ਖਜ਼ਾਨਾ ਹੀ ਹੈ, ਤੂੰ ਮੇਰੇ ਤੇ ਵੀ ਕਿਰਪਾ ਕਰੀ। तू ऐसा तेरे ते गुण जेडे वर्ण नहीं कीते जा सकते।
वर्ण ना साको बहु गुण तेरे,
ते वर्ण ना साको इस तरह एदा पाठ करना है, ते बब्बा ते वावे दा भेस समझना है, ते तेरे जेडे गुण पुकार ओ वर्णन नहीं कीते जा सकते, तू ऐसा कर सकदा है। जे कोई कहे जी ये सारियां मिथ्या गल्लां तां फिर उत्थे की कहा मस्कं परनात सैलम कि मच्छर एक टक्कर मार के पत्थर नूं तोड़ सकदा है, तां फिर नास्त कहणगे वी इह गल गलत लिखी है महाराज ने। यह मतलब दिता जे प्रभु चाहे तां हाथी बकरियां नूं चार सकदा है, प्रभु चाहे तां शेर गावां नूं चार सकदा है। यह प्रभु की समर्था वर्णन की दी है, ऐसा किते ना किते होया प्रकृति दे विच। यह घटना चलिया आ रही ने, इन्हां दे प्रमाण दे के महाराज साहब जी का ओदी बेअंतता ओदी किरपालता ओदी गुणा का वर्णन किया है।
वर्ण ना साको बहु गुण तेरे,
तेरे बहु बहुते गुण उपकार महाराज तेरे विच, तेरे एक भी गुण वर्णन कथन नहीं किया जा सकता, मेरी समर्था नहीं है। जेवा ये कवन गुण कही है, केड़े गुण कहिए तेरे,
रहाओ
असाई दे के फरमाउंदे है।
दीसत मास ना खाए बिलाई,
ए इस तरह है जे चाहे तां दीसत दिसदा होया चूहा दिसदा होवे, चूहे दा मास दिसदा, बिल्ली उनू ना खाए खांदी, दीसत मास ना खाए बिलाई, ए खावे ना, लोग कहणगे ते झूठ है, कलकत्ते कनी जाओ, उत्थे कलकत्ते इस तरह दे चूहे न ते जिहड़ियां उत्थे दियां बिल्लियां न, ओह बिल्लियां लोकां ने चौल खाण ते गजा लिया, ओह चौल खांदियां ने चूहा खांदियां नहीं, सामने पिया होवे चूहा ओह नहीं खांदियां उहनूं। दीसत मास ना खाए बिलाई, ये किते ना किते है। यह तो चलो हुण समा इहो जिहा हो गया भी पूरे संसार की सांझ पै गई, किते कोई जा सकदा है हवाई जहाज राही थोड़े समय जा सकदा, उदों नहीं सी जा सकदा, पर ऋषियां मुनियां ने गुरु साहिबाना ने इन्हां घटना नूं कहा जे है तां कहा। ते दिसदा होया मास बिल्ली नहीं खांदी, जे परमेश्वर की कृपा हो जाए जिवें कलकत्ते दे विच ऐसा है ते ओ चौलां ते गिजियां होईयां बिल्लियां मास नहीं खांदियां, चूहा खांदियां नहीं हन।
महाकसाब छुरी सट पाई,
जदों परमेश्वर की कृपा दृष्टि होगी, चाहे महा बड़ा कसाब कसाई क्यों ना होवे, ओ साधने वर्गे ने छुरियां सुटक दित्तियां, परे साधने की साखी इत्थे पूरी लग सकती है। इस करके वह परमात्मा की भगती, जदों बकरे दे हसण की आवाज आई, परमात्मा ही हसे, बकरे ने की हसना, तो इस प्रकार वे महाकसाब छुरी सट पाई, वह महा बड़ा कसाई सी, उहदे वर्गे छुरी सट सुटना पाई पाई, उन्होंने भी सुटनी पै गई है जिहड़ी उन्होंने कोल छुरी सी जिहदे नाल गल वढ़दा सी। हाँ जी हाँ जी चलो।
करणहार प्रभ हिरदय बूठा,
जदों करणहार परमेश्वर प्रभु परमेश्वर हिरदे विच बूठा बस गया है।
हाथी मछली का जाला टूटा,
जाल दे फसी हुई मच्छी अपने आप तो कुछ नहीं कर सकती, उहदा जाला टुट जाना, ए टूटा टुट गया, किवें टुटिया है इहदा भी प्रसंग हुंदा है। वह इस तरह भी जदों महाराज साहिब जी देश रटन करदे होए देश दसंतरा तो महाराज साहब जी जापान विच गए गुरु नानक साहब, वह जापान दे विच जदों महाराज समुद्र के किनारे बैठे सी कि वह मच्छी बंदन दरगाह का नाम भी है, उहदे ते महाराज बैठे जापान के लोगों के यह परंपरा अनुसार चली आ रही है गल, उन्हां दा भी ऐसा मनना है, महापुरखां ने प्रमाण दिता सी इसका। वह फंदक ने समुद्र के किनारे मच्छियां फड़न वास्ते जाल लाई बैठा सी, उहदे जाल च मच्छियां फस गईयां, महाराज साहब भी देखते हैं मछियां जाल फसिया न, सतगुरु महाराज ने जल दे विच अपने पैर जदों पाए उंगलियां दे नौ हीरिया वांगू चमके, वह मछियां सारिया ने कट्ठियां होके एको लगत जदों जोर मारिया, गुरु साहब की यह जी कृपा हुई भी जाला टुट गया, वह जाला टुट गया, मछियां ने समझा भी कोई खाण वाली चीज है, वह नट के महाराज के चरणों में चिंबड़ गईयां, हुण खा तो सकदियां नहीं सी, गुरु नानक साहब के चरण पाए, वह जदों स्पर्श कीतियां जिहड़ी मछली स्पर्श करे उही अपना शरीर त्याग देवे, जिहड़ी मछली उहदा जीव आत्मा विचों सारिया दे जीव आत्मा विचों निकल के महाराज साहब कहिंदे हुण थोड़ी जून छुट गई है, उन्हां नूं वैकुंठ नूं भेज दिता महाराज ने। महाराज दे चरणां दा प्रताप है, फाथी फसी हुई मछलियां जिहड़ियां सी उहनां दा जाला टुटा टुट गया, यह प्रतख भी टुटिया। इस करके महाराज साहब सचे पातशाह ने फिर उन्होंने साध संघ जी स्वर्ग नूं भेज देना यह समर्थ है। जे कोई कहे जी ये तां एवें बनौटी गल्लां बनाईआं होईआं कई कर दिया है इतराज इन्हां गल्लां ते, तां फिर भाई फिर तां बहुत सारीआं गल्लां ने भी गुरु अमरदास महाराज अजे गुरता गद्दी दे मालक नहीं बने। ओ महाराज जदों सेवा दे विच सी इन्नीआं शक्तियां हो गईआं, एक दिन किसे मुरदे दी हड्डी पैर नूं लगी, पढ़ के देखो इतिहास, ओ जिहड़ा जीवात्मा नरक दे विच सी ओनू जदे नरक चों कढ के बबान च बिठा के गुरु साहिब दे कोल महाराज तां अजे सेवक सी, कहण लगे भी तेरे चूहनी समर्था हो गई, मेरी हड्डी रुल रही सी, इहनू स्पर्श करन दे नाल मैं नरकां चों बाहर निकल आया, तां फिर इह सब कुछ झूठ कहांगे? नहीं भाई, गुरु दे कीते ते कोई किंतु नहीं कीता जा सकदा। इउं फसियां होईआं मच्छियां दा जाल टुटिआ है ते इस प्रकार हुण होर प्रमाण देंदे ने।
सूके कास्ट हरे चलूल,
कास्ट नाम है लकड़ दा, सूके होए कास्ट काठ दी जिहड़ा चलूल चूह चूहा मतलब हरियावल दे सहत करूमला निकल आउणीआं गाढ़े रंग वाले हरियावलां दे सहत हो जांदे ने जे गुरु की कृपा हो जाए, सुकी लकड़ हरी हो जानी। कहिंदे जी इह किवें होजू, सुकी लकड़ हरी की होजूगी? ते भाई माधोदास सोढ़ियां दे विचों होया, महाराज ने प्रचार करन वास्ते कश्मीर च भेजिया, उत्थे भाई साहब ने जाके सत्संग शुरू किया। ते काहे रे मन चित वै उदम जा आहर हर जी उपरिया, सैल पत्थर मैं जन तो पाए ता करज कागे कर तरिया, मेरे माधो जी सत्संगत मिले सो तरिया। उत्थे सारी साखी आ चुकी पिछे, पर इत्थे भी चलो सूके कास्ट हरे चलूल किवें हुंदे है। ते भाई साहब दा प्रभाव बड़ा होया, लोग सत्संग करन गए। एक दिन शाहूकार दा घर पाड़िया गया, चोरी हो गई। बादशाह ने उत्थे दा जिहड़ा हाकम सी उहने कह दिता भी अद्धी रात नूं जिहड़ा तुरदा फिरदा लभ गया ना, अद्धी रात नूं चोर फिरदे है, पहले पैरे हर कोई जागे, दूजे पैरे भोगी, तीजे पैरे तस्कर जागे, ते अद्धी रात जिहड़ा उहनूं चोर समझ के सूली ते टंगिया जाओ। बादशाह ने यह हुक्म दे दिता सारे। ते संत माधोदास ने लोगों ने दस्या महाराज कथा की समाप्ति साझरे कर दिया करो, ये हुण कष्ट आ गया। भाई साहब साझरे करन, एक दिन इहो जिहा प्रसंग चलिया, नेत्र बंद हो कथा दे रस दे विच गुड़च हो गए, हौली हौली एक एक करके स्रोते ते चले गए सारे। एक नौजवान बैठा रहा, भाई साहब ने नेत्र खोले, कहिंदे ओहो, कहिंदे भी तूं बैठा है? कहिंदे जी मैं तां समाप्ति अरदास तों बाद जाना हुंदा, इह मर्यादा है, ते जां तां संगत च बैठी ने, जे संगत च बैठी भाई अरदास तों पहलां नहीं मतलब जाण दी मर्यादा नहीं है। कहिण लगे फिर ते चंगा भाई जा, तेरा गुरु भला करे, तूं इन्ना सिदक निभाया है, गुरु तेरे सिदक नूं निभावे, महापुरखां दी आसीस दित्ती। उह जांदा ही पुलिस ने फड़ लिया, कहिंदे चोर है तूं? कहिंदा मैं चोर क्यों, मैं तां फलाने शाहूकार दा लड़का है। उहदे चार लड़के सी, तीन कम करदे सी, इह संगत करदा सी, उह निकम्मा जाण के नफरत करदे सी सारे, सारा परिवार। बादशाह कहिंदा भी चंगा कोई बात नहीं, सिपाहियां नूं कहिंदा जाके पुछो, हो पुलिस दा फड़िया होया जाके, कहण लगे इह तुहाडा लड़का है? कहिंदा जी साडा कादा है, सानूं तां पता ही नहीं कित्थे रहिंदा की करदा, साडा कोई कसूर नहीं, जो मर्जी तुसीं करो। मां ने जवाब दिता, प्यो ने जवाब दिता, घरवाली नूं बुलाया, कहिंदे बीबा तेरे घर वाले? कहिंदे जी है तां ब्याही तां मैं इहदे नाल ही आं, पर मेरे नाल तां संबंध ही कोई नहीं, तां साधां दे मगर तुरिया फिरदा है, मैनूं की पता की करदा की नहीं, साडा कोई कसूर नहीं। न्याणियां नूं पुछा तुसीं? कहिंदे जी बाप कादा, साडा कदे खाण नूं तां कोई चीज़ नहीं लैके आउंदा, सानू तां दादा दादी पालदे है। चलो जी निबड़ गया काम उधरों तां। कहिंदे होर है तेरा कोई? कहिंदे जी संत माधवदास है। बुलाया, कहिंदे जी इह चोर है? कहिंदा साध चोर सब ब्रह्म पछाण, उहदी ब्रह्म दृष्टि है। कहिंदे संत जी सीधी गल कर, ये चोर है? कहिंदे नहीं चोर नहीं है, मेरा सत्संग। कहिंदे तेरा की रिश्ता इहदे नाल? कहिंदे जिहड़ा मर्जी समझो, चाहे पुत्र कह लो, चाहे शिष्य कह लो, चाहे सत्संगी कह लो, चाहे गुरु का सिख गुर भाई कह लो, सारे रिश्ते ने मेरे तेरे नाल, मेरा सब कुछ लगता। कहिंदे फिर इहनूं छूली ते टंगण लगे आ, बचा लै जे बचा सकदा। कहिंदा मैं की बचाउणा गरीब ने, बचाऊगा जिहड़ा अमृतसर साहब विराजमान है, गुरु बचाऊ। उहने सूली जिहड़ी सी तिखे नोक वाली, इह की करदे, इक पासे लत्तां फाउण तां फाहे देण नाल तां गल च पाउंदे ना फंदा, इह इस तरह नहीं सी पुराने समें, इक पासे लत्तां फड़ लैणियां, इक ने बाहवां फड़ लैणियां, इहनूं पुट्ठा करके जिथे धुनी है ना, अपनी तुन है जिहड़ी, इहनूं तुन वी कहिंदे, धुनी कहिंदे आ, ਉਹ ਤਿੱਖੀ ਨੋਕਦਾਰ ਲੱਕੜ ਜਿਹੜੀ ਉਹਦੇ ਉੱਤੇ ਐਂ ਟਕਾ ਕੇ ਦੋਨਾਂ ਪਾਸੇ ਤੇ ਛੱਡ ਦੇਣਾ। ਉਹ ਹੌਲੀ 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 ਵਿੱਚ ਦੀ ਪਿੱਠ ਵਾਲੇ ਪਾਸੇ ਨੂੰ ਉੱਪਰ ਨਿਕਲ ਜਾਂਦੀ, ਸੀਂਖ ਵਾਂਗੂ ਪੁਰਿਆ ਜਾਂਦਾ, ਤੜਫ ਤੜਫ ਕੇ ਜਾਣ ਦਿੰਦਾ। ਜਦੋਂ ਉਹਦੇ ਤੇ ਟੰਗਣ ਲੱਗੇ, ਮਾਧੋਦਾਸ ਨੇ ਅਰਦਾਸ ਕੀਤੀ, ਉਸੇ ਵੇਲੇ ਉਹ ਸੁੱਕਾ ਕਾਰ ਸੀ ਜਿਹੜਾ ਹਰਾ ਹੋ ਗਿਆ, ਉਹਦੇ ਚੋਂ ਕਰੂਮਣ ਨਾਲ ਕੇ ਧਰਤੀ ਦੇ ਉੱਤੇ ਉਸੇ ਵੇਲੇ ਜਾ ਪਏ ਉਹਦੇ ਕੋਈ ਕੁਛ ਵੀ ਨਹੀਂ ਹੋਇਆ। ਸੂਕੇ ਕਾਸ਼ਟ ਹਰੇ ਚਲੂਲ, ਹਰਾ ਚਲੂਲ ਹੋ ਗਿਆ। ਬਾਦਸ਼ਾਹ ਪੈਰੀ ਪਿਆ ਜਾ ਕੇ, ਕਹਿੰਦਾ ਜੀ ਮੈਨੂੰ ਬਖਸ਼ ਦਿਓ। ਕਹਿੰਦੇ ਬਖਸ਼ਣ ਵਾਲਾ ਤਾਂ ਗੁਰੂ ਅਰਜਨ ਦੇਵ ਜੀ ਹੈ। ਤੇ ਇਸ ਕਰਕੇ ਮਹਾਰਾਜ ਨੇ ਇੱਥੇ ਪ੍ਰਮਾਣ ਦਿੱਤਾ ਜੇ ਉਹ ਪਰਮੇਸ਼ਵਰ ਦੀ ਕਿਰਪਾ ਹੋਵੇ ਤਾਂ ਫਿਰ ਸੂਲੀਆਂ ਜਿਹੜੀਆਂ ਭਾਈ ਉਹ ਲੱਕੜ ਜਿਹੜੀ ਆ ਹਰੀ ਹੋ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤਾ।
ਉੱਚਾ ਥਲ ਫੂਲੇ ਕਮਲ ਅਨੂਪ,
ਪਰਮੇਸ਼ਰ ਚਾਹੇ ਉੱਚੇ ਥਲ ਖੁਸ਼ਕ ਥਾਵਾਂ ਉੱਤੇ ਉਪਮਾ ਤੋਂ ਰਹਿਤ ਬੜੇ ਸੁੰਦਰ ਫੁੱਲ ਜਿਹੜੇ ਉਹ ਪ੍ਰਫੁੱਲਤ ਹੁੰਦੇ ਨੇ ਜਿਵੇਂ ਕਸ਼ਮੀਰ ਦੀਆਂ ਘਾਟੀਆਂ ਜਾਂ ਹਮੇ ਹੇਮਕੁੰਡ ਸਾਹਿਬ ਉੱਚੇ ਥਾਵਾਂ ਤੇ ਫੁੱਲਣ ਸਾਰੇ ਹੋ।
ਅਗਨ ਨਿਵਾਰੀ ਸਤਿਗੁਰ ਦੇਵ,
ਸਤਿਗੁਰੂ ਨਾਨਕ ਦੇਵ ਜੀ ਨੇ ਅਗਨ ਅੱਗ ਨਿਵਾਰੀ ਮੇਟ ਦਿੱਤੀ ਸੀ। ਭਾਵ ਕੀ ਹੈ, ਸਤਿਗੁਰੂ ਸਾਹਿਬ ਜੀ ਜੋ ਅਚਲ ਸਾਹਿਬ ਬੈਠੇ ਸੀ ਨਾ ਅਚਲ ਬਟਾਲੇ, ਉਹ ਭਾਈ ਸੰਗਤੀਆ ਜੀ ਦਾ ਪ੍ਰਸੰਗ ਹੁੰਦਾ ਅੱਗ ਦੇ ਵਿਚ, ਉਹ ਸਵਾ ਪਹਿਰ ਬੈਠਾ ਰਿਹਾ ਸੀ, ਅੱਗ ਨੇੜੇ ਵੀ ਨਹੀਂ, ਅਰੋਮ ਵੀ ਨਹੀਂ ਸੀ ਸੜਿਆ, ਕਿਉਂ ਗੁਰੂ ਦਾ ਹੁਕਮ ਸੀ, ਅੱਗ ਸਾੜ ਨਹੀਂ ਸਕੀ, ਅੱਗ ਨਿਵਾਰੀ। ਤੇ ਭਾਈ ਵਿਧੀ ਚੰਦ ਭੱਠ ਚ ਬੈਠ ਗਏ, ਭੱਠ ਸਾਹਿਬ ਗੁਰਦੁਆਰਾ ਬਣਿਆ ਪੱਟੀ ਦੇ ਕੋਲ, ਤੇ ਇਉਂ ਸਾਧ ਸਿੰਘ ਜੀ ਫਿਰ ਉਹ ਸੜ ਨਹੀਂ ਸਕੇ, ਇਹ ਪ੍ਰਹਲਾਦ ਜਿਹੜਾ ਅੱਗ ਦੇ ਵਿਚ ਸੜ ਨਹੀਂ ਸਕਿਆ। ਅੱਗ ਨਿਵਾਰੀ ਸਤਿਗੁਰ ਦੇਵ, ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਕਬੀਰ ਸਾਹਿਬ ਦੇ ਘਰ ਨੂੰ ਅੱਗ ਲਗਾ ਦਿੱਤੀ ਬੇਸਵਾ ਨੇ ਕਹਿ ਕੇ ਆਪਣੇ ਮਿੱਤਰਾਂ ਤੋਂ ਜਿਹੜੇ ਉਹਦੇ ਕੋਲ ਆਉਂਦੇ ਸੀ, ਪਰ ਪਰਮੇਸ਼ਰ ਨੇ ਅੱਗ ਨਹੀਂ ਲੱਗਣ ਦਿੱਤੀ ਹੈ, ਕਬੀਰ ਦਾ ਇੱਕ ਤੀਲਾ ਵੀ ਨਹੀਂ ਸੀ ਸੜਿਆ। ਅੱਗ ਨਿਵਾਰੀ ਸਤਿਗੁਰ ਦੇਵ, ਇਹੋ ਸਤਿਗੁਰੂ ਮਹਾਰਾਜ ਸਾਹਿਬ ਦੀ ਅੱਗ ਨੂੰ ਨਿਵਾਰਨ ਕਰ ਦਿੰਦੇ, ਨਿਵਿਰਤ ਕਰ ਦਿੰਦੇ ਨੇ ਪਰਮੇਸ਼ਰ ਵਾਹਿਗੁਰੂ ਜੀ।
ਸੇਵਕ ਆਪਣੀ ਲਾਇਓ ਸੇਵ,
ਸਤਿਗੁਰੂ ਜੀ ਨੇ ਸੇਵਕ ਦਾਸ ਬਣਾ ਕੇ ਸਾਨੂੰ ਆਪਣੀ ਪ੍ਰਤੱਖ ਸੇਵਾ ਜਾਂ ਪ੍ਰਤੱਖ ਭਗਤੀ ਰੂਪ ਟਹਿਲ ਦੇ ਵਿੱਚ ਲਾਉਣਾ ਕੀਤਾ। ਇਹ ਸੀ ਦ੍ਰਿਸ਼ਟਾਂਤ, ਇਹ ਬਾਹਜ ਅਰਥ ਸੀ, ਅੰਤਰੀਵ ਅਰਥ ਸੁਣੋ ਇਸ ਦਾ। ਗਊ ਕੋ
ਚਾਰੇ ਸਾਰ ਦੂਲ,
ਗਊ ਕਿਹੜੀ ਹੈ ਤੇ ਸ਼ੇਰ ਕਿਹੜਾ ਹੈ? ਸੁੱਧ ਹੰਕਾਰ ਰੂਪੀ ਸਾਰਦੂਲ ਸ਼ੇਰ, ਚੇਤਨ ਬ੍ਰਹਮ ਰੂਪੀ ਸ਼ੇਰ, ਆਪ ਗੁਰਾਂ ਦੁਆਰਾ ਇੰਦਰੀਆਂ ਰੂਪ ਗਊਆਂ ਨੂੰ ਸਤਸੰਗਤ ਰੂਪੀ ਬਗੀਚੀ ਵਿੱਚ ਮੇਲ ਕੇ ਸੁਭ ਗੁਣਾਂ ਰੂਪੀ ਘਾਹ ਚਰਾਉਂਦਾ ਹੈ। ਇਹ ਹੈ ਅਸਲ ਕਹਾਣੀ, ਉਹ ਤਾਂ ਦ੍ਰਿਸ਼ਟਾਂਤ ਦਿੱਤੇ ਸੀ ਮਹਾਰਾਜ ਨੇ। ਭਾਵ ਕੀ ਹੈ, ਸਾਰੀਆਂ ਇੰਦਰੀਆਂ ਰੂਪ ਗਊਆਂ ਹਰ ਵਕਤ ਵਿਸ਼ੇ ਰੂਪੀ ਘਾਹ ਨੂੰ ਖਾ ਖਾ ਕੇ ਹਰਿਆ ਪਸ਼ੂ ਵਾਂਗੂ ਉਹਦੀ ਨਿਆਈ ਹੋ ਰਹੀਆਂ ਸੀ ਜਾਂ ਹੋ ਗਈਆਂ ਸੀ। ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਚੇਤਨ ਬ੍ਰਹਮ ਰੂਪ ਸ਼ੇਰ ਨੇ ਇੰਦਰੀਆਂ ਰੂਪ ਗਊਆਂ ਨੂੰ ਸਤਸੰਗਤ ਰੂਪੀ ਬਗੀਚੀ ਵਿੱਚ ਮੇਲ ਕੇ ਸੋ ਗੁਣਾ ਰੂਪੀ ਘਾਹ ਨੂੰ ਚਰਾਉਣਾ ਕੀਤਾ ਹੈ।
ਕੌਡੀ ਕਾ ਲੱਖ ਹੂਆ ਮੂਲ,
ਇਹ ਸਾਵੇ ਅੰਤਰੀ ਭਾਵ ਨੇ। ਇਸ ਤਰ੍ਹਾਂ ਜੀਵ ਅਲਪਗ ਹੋਣ ਕਰਕੇ, ਮਾਇਆ ਵਿੱਚ ਲੱਗਣ ਕਰਕੇ ਕੌਡੀ ਮੁੱਲ ਵੀ ਨਹੀਂ ਪੈਂਦਾ ਇਹਦਾ, ਉਹ ਲੱਖਾਂ ਦੇ ਮੁੱਲ ਦਾ ਹੋ ਗਿਆ, ਭਾਵ ਅਲੱਖ ਸਰੂਪ ਪਰਮੇਸ਼ਰ ਦਾ ਸਰੂਪ ਹੋ ਗਿਆ। ਕੌਡੀ ਮੁੱਲ ਵਾਲਾ ਜੀਵ ਮੂਲ ਕਾਰਨ ਰੂਪ ਬ੍ਰਹਮ ਦੇ ਲੱਖ ਲੱਖਣੇ ਜਾਣਨੇ ਵਾਲਾ ਹੋ ਗਿਆ ਹੈ।
ਬੱਕਰੀ ਕੋ ਹਸਤੀ ਪ੍ਰਤਪਾਲੇ,
ਇਹ ਬੱਕਰੀ ਕਿਹੜੀ ਹੈ ਭਾਈ? ਬਿਰਤੀ ਨੂੰ ਇੱਥੇ ਬੱਕਰੀ ਕਿਹਾ, ਬਿਰਤੀ ਰੂਪ ਬੱਕਰੀ, ਬਿਰਤੀ ਰੂਪ ਜਿਹੜੀ ਬੱਕਰੀ ਨੂੰ ਸੁੱਧ ਮਨ ਰੂਪ ਹਾਥੀ ਪ੍ਰਤਪਾਲੇ ਪਾਲਣਾ ਕਰਦਾ, ਭਾਵ ਸੋਏ ਸਰੂਪ ਵਿੱਚ ਇਸਤਿਤ ਕਰਦਾ ਹੈ। ਜੋ ਬਿਰਤੀ ਵਿਸ਼ੇਸ਼ ਵਿਸ਼ੇ ਵਿਕਾਰਾਂ ਵਾਲੀ ਸੀ, ਬਿਰਤੀ ਵਿਸ਼ੇਕਾਰ ਸੰਸਾਰਾਕਾਰ ਸੀ, ਉਹ ਬ੍ਰਹਮਾ ਕਰ ਕਰਕੇ ਪਾਲਦਾ ਹੈ, ਇਹ ਕਿਰਪਾ ਹੋ ਜਾਂਦੀ ਹੈ।
ਆਪਣਾ ਪ੍ਰਭ ਨਦਰ ਨਿਹਾਲੇ,
ਜਿਸ ਦੇ ਉੱਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਸਭਨਾ ਚ ਨਦਰ ਭਾਵ ਗਿਆਨ ਸਰੂਪ ਪਰਮੇਸ਼ਰ ਨਿਹਾਲੇ ਵੇਖਦਾ ਹੈ।
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ,
ਹੇ ਮੇਰੇ ਪ੍ਰੀਤਮ ਪਿਆਰੇ ਪ੍ਰਭੂ ਪਰਮੇਸ਼ਰ, ਕਿਰਪਾ ਦਾ ਖਜ਼ਾਨਾ ਹੈ ਤੂੰ।
ਵਰਨ ਨਾ ਸਾਕੋ ਬਹੁ ਗੁਣ ਤੇਰੇ,
ਤੇਰੇ ਬਹੁਤੇ ਗੁਣ ਪਰਉਪਕਾਰ, ਮੈਂ ਵਰਣਨ ਨਹੀਂ ਕਰ ਸਕਦਾ ਮਹਾਰਾਜ, ਕਿੰਨੇ ਤੇਰੇ ਕਿਹੜੇ ਕਿਹੜੇ ਗੁਣ ਵਰਣਨ ਕਰਾਂ, ਤੇਰੇ ਗੁਣ ਜਿਹੜੇ ਨੇ ਉਹ ਵਰਣਨ ਨਹੀਂ ਕੀਤੇ ਜਾ ਸਕਦੇ ਹਨ, ਬੇਅੰਤ ਹਨ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹੈ।
ਦੀਸਤ ਮਾਸ ਨਾ ਖਾਏ ਬਿਲਾਈ,
ਤੇ ਜੋ ਦੁਨੀਆਂ ਵਿਚ ਪਦਾਰਥਾਂ ਰੂਪੀ ਮਾਸ ਦੀਸਤ ਦਿਸਦਾ, ਮਾਸ ਦੇ ਥਾਂ ਇੱਥੇ ਪਦਾਰਥ ਸਮਝਣੇ, ਉਹਨਾਂ ਨੂੰ ਆਤਮ ਵਿਸ਼ੈਣੀ ਬੁੱਧ ਰੂਪ ਬਿੱਲੀ, ਉਹ ਬਿੱਲੀ ਖਾਣਾ ਧਾਰਨ ਨਹੀਂ ਕਰਦੀ, ਹੁਣ ਪਦਾਰਥਾਂ ਨੂੰ ਮਿਸਿਆ ਨਿਸ਼ਚੇ ਕਰਦੀ ਹੈ।
ਮਹਾਕਸਾਬ ਸੁਰੀ ਸੱਟ ਪਾਈ,
ਜਨਮਾਂ ਜਨਮਾਤਰਾਂ ਦਾ ਬੈਰੀ, ਮਹਾ ਵੱਡਾ ਕ੍ਰੋਧ ਰੂਪੀ ਕਸਾਈ ਸੀ, ਜਿਹਨੇ ਹਿੰਸਾ ਰੂਪੀ ਸੁਰੀ ਫੜੀ ਹੋਈ ਹੈ, ਜਿਹੜਾ ਕ੍ਰੋਧ ਸੀ ਉਸਨੇ ਖੇਮਾ ਵਿੱਚ ਆਉਣ ਕਰਕੇ ਦੇਵੀ ਸੰਪਦਾ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਉਸਨੂੰ।
ਮਹਾਕਸਾਬ ਸੁਰੀ ਸੱਟ ਪਾਈ,
ਜੋ ਜਨਮਾਂ ਜਨਮਾਤਰਾਂ ਦਾ ਬੈਰੀ, ਮਹਾ ਵੱਡਾ ਕ੍ਰੋਧ ਰੂਪੀ ਜਿਹੜਾ ਕਸਾਬ ਨਾਮ ਕਸਾਈ ਦਾ ਕਸਾਈ ਹੈ, ਇਸ ਨੇ ਹਿੰਸਾ ਰੂਪ ਛੁਰੀ ਜਿਹੜੀ ਸੁੱਟ ਪਾਈ, ਸੁੱਟ ਦਿੱਤੀ ਹੈ, ਜਿਹਨੇ ਕਹਿੰਦਾ ਸੁੱਟ ਕੱਤ ਜਾਂ ਸੁੱਟਦੇ ਦਾ ਭਾਵ ਹੀ ਹੈ। ਜਿਹੜਾ ਕ੍ਰੋਧ ਸੀ ਉਸਨੇ ਖੇਮਾ ਵਿੱਚ ਆਉਣ ਕਰਕੇ ਦੈਵੀ ਸੰਪਦਾ ਨਾਲ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਪਾਈ ਪਾ ਲਈ ਹੈ, ਪ੍ਰਾਪਤ ਹੋ ਗਿਆ ਵਾਹਿਗੁਰੂ।
ਕਰਨਹਾਰ ਪ੍ਰਭ ਹਿਰਦੈ ਬੂਠਾ,
ਜਿਸ ਦੇ ਹਿਰਦੇ ਵਿਚ ਕਰਨਹਾਰ ਜਗਤ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਬੂਠਾ ਵਸ ਗਿਆ ਹੈ।
ਫਾਥੀ ਮਛਲੀ ਕਾ ਜਾਲਾ ਟੂਟਾ,
ਤੇ ਫਾਥੀ ਮਛਲੀ ਕਾ ਜਣੀ ਫਸੀ ਹੋਈ ਜਿੰਦ ਰੂਪ ਮੱਛੀ ਹੈ ਜਿਹੜੀ ਮੋਹ ਰੂਪੀ ਜਾਲਾ ਹੈ, ਇਹ ਟੂਟਾ ਟੁੱਟ ਗਿਆ। ਮੋਹ ਵਿਚ ਫਸੀ ਹੋਈ ਜਿੰਦ ਰੂਪੀ ਮੱਛੀ ਦਾ ਕਾਲ ਰੂਪੀ ਫਾਹਾ ਟੁੱਟ ਗਿਆ।
ਸੂਕੇ ਕਾਠ ਹਰੇ ਚਲੂਲ,
ਸੂਕੇ ਕਾਠ ਨਾਸਤਕ ਪਣੇ ਵਾਲਾ ਮਨ ਗੁਰਾਂ ਦੀ ਕਿਰਪਾ ਦਾ ਸਦਕਾ ਚੂਹ ਚੂਹੇ ਰੰਗ ਵਾਲਾ ਤੇ ਸ਼ੁਭ ਗੁਣਾਂ ਵਾਲਾ ਹਰਿਆਵਲਾ ਵਾਲਾ ਭਗਤੀ ਹਰਿਆਵਲਤਾ ਦੇ ਸਹਿਤ ਹਰਾ ਭਰਾ ਹੋ ਗਿਆ ਹੈ।
ਉੱਚੇ ਥਲ ਫੂਲੇ ਕਮਲ ਅਨੂਪ,
ਉੱਚੇ ਥਲ ਭਾਵ ਖੁਸ਼ਕ ਅੰਤ ਹਿਸ਼ਕਰਨ ਜਿਹੜਾ ਹੈ, ਹੰਕਾਰ ਵਿਸ਼ਿਸ਼ਟ ਅੰਤ ਹੈ ਕਰਨ ਵਿਚ ਉਪਮਾ ਤੋਂ ਰਹਿਤ ਸ਼ੁਭ ਗੁਣਾ ਰੂਪੀ ਕਮਲ ਫੁੱਲ ਉਹ ਪ੍ਰਫੁੱਲਿਤ ਹੋ ਗਏ ਹਨ, ਇਹ ਕਮਲ ਖਿੜੇ ਹਨ।
ਅਗਨ ਨਿਵਾਰੀ ਸਤਿਗੁਰ ਦੇਵ,
ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਦੇਣ, ਗੁਰਮੁਖ ਜਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ, ਕਾਲ ਦੀ ਅਗਨੀ, ਈਰਖਾ ਦੀ ਅਗਨੀ ਇਹ ਨਿਮਿਤ ਕਰ ਦਿੱਤੀ ਆ ਉਹਨਾਂ ਨੇ, ਐਸਾ ਕਿਰਪਾ ਕਰ ਦਿੰਦੇ ਜਦੋਂ ਸਤਿਗੁਰੂ।
ਸੇਵਕ ਆਪਣੀ ਲਾਇਓ ਸੇਵ,
ਜਿਹੜੇ ਸੇਵਕ ਹੈ ਆਪਦੀ ਭਾਉ ਭਗਤੀ ਪ੍ਰੇਮਾ ਭਗਤੀ ਟਹਿਲ ਦੀ ਚਲਾਉਣਾ ਕੀਤਾ ਸੇਵਕਾਂ ਨੂੰ।
ਅਕਿਰਤ ਘਣਾ ਕਾ ਕਰੇ ਉਧਾਰ,
ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ ਅਕਿਰਤ ਘਣਾ ਦਾ ਵੀ ਉਧਾਰ ਕਰਦਾ ਹੈ, ਜਿਹੜੇ ਕੀਤੇ ਹੋਏ ਉਪਕਾਰ ਨੂੰ ਭੁਲਾ ਦੇਣੇ ਅਕਿਰਤ ਘਣ ਕਹਿੰਦੇ ਨੇ। ਪਰਮੇਸ਼ਰ ਉਧਾਰ ਪਾਰ ਉਤਾਰਾ ਕਰ ਦਿੰਦਾ ਉਹਨਾਂ ਦਾ, ਅਕਿਰਤ ਘਣਾ ਨੂੰ ਪਾਲਦਾ। ਪ੍ਰਭ ਨਾਨਕ ਸਦ ਬਖਸ਼ਿੰਦ, ਸਦੈ ਬਖਸ਼ਿੰਦ ਹੈ ਮਹਾਰਾਜ, ਉਹ ਪਾਲਦਾ ਸਾਰਿਆਂ ਨੂੰ। ਐਸਾ ਮੇਰਾ ਪਰਮੇਸ਼ਰ ਵਾਹਿਗੁਰੂ ਹੈ, ਬੋਲੋ ਜੀ ਪ੍ਰਭ ਮੇਰਾ।
ਪ੍ਰਭ ਮੇਰਾ ਹੈ ਸਦਾ ਦਯਾਰ,
ਮੇਰਾ ਪਰਮੇਸ਼ਰ ਸਦਾ ਹਮੇਸ਼ਾ ਹੀ ਦਿਆਲੂ ਹੈ, ਦਇਆ ਦਾ ਘਰ ਹੈ।
ਸੰਤ ਜਨਾਂ ਕਾ ਸਦਾ ਸਹਾਇ,
ਸੰਤ ਮਹਾਤਮਾ ਜਨਾਂ ਦਾ ਪਰਮੇਸ਼ਰ ਹਮੇਸ਼ਾ ਹੀ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੈ। ਹਾਂਜੀ,
ਚਰਨ ਕਮਲ ਨਾਨਕ ਸਰਣਾਈ,
ਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਇਸ ਕਰਕੇ ਉਹ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸਰਣਾਈ ਓਟ ਗ੍ਰਹਿਣ ਕੀਤੀ ਹੈ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਪੰਚ ਸਿੰਘ ਰਾਖੇ ਪ੍ਰਭ ਮਾਰ,
ਉਹ ਪਰਮੇਸ਼ਰ ਵਾਹਿਗੁਰੂ ਨੇ ਪੰਜ ਕਾਮ ਕਰੋ ਲੋਭ ਅਹੰਕਾਰ ਰੂਪੀ ਸਿੰਘ ਸ਼ੇਰਾਂ ਨੂੰ ਮਾਰ ਕੇ ਸ਼ੁਭ ਗੁਣਾਂ ਨੂੰ ਰਾਖੇ ਰੱਖਣਾ ਕੀਤਾ ਹੈ। ਭਾਵ ਕੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਇਹ ਦੈਵੀ ਗੁਣਾਂ ਨੂੰ ਰੱਖਿਆ ਕੀਤੀ ਇਹਨਾਂ ਦੇ।
ਦਸ ਵਿਘਿਆੜੀ ਲਈ ਨਿਵਾਰ,
ਵਿਸ਼ੇ ਰੂਪ ਘਾਹ ਖਾਣ ਵਾਲੀਆਂ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਇਹ ਦਸ ਇੰਦਰੀਆਂ ਰੂਪ ਵਿਘੇੜੀਆਂ ਨੂੰ ਨਿਵਾਰ ਨਿਵਰਤ ਕਰ ਲਈਆਂ ਹਨ। ਇਹ ਸਾਹਸ ਵੀ ਐਸਾ ਹੈ, ਕਹਿੰਦੇ ਇੱਕ ਸਿੱਖ ਜੰਗਲ ਚ ਲੱਕੜਾਂ ਲੈਣ ਵਾਸਤੇ ਗਿਆ, ਉਥੇ ਸਾਹਸ ਜੀ ਸ਼ੇਰ ਸੀ ਕਿਤੇ ਚਾਰ ਪੰਜ ਸ਼ੇਰ ਬੈਠੇ, ਉਹ ਸਿੱਖ ਨੂੰ ਲੱਗੇ ਖਾਣ ਤਾਂ ਉਹਨੇ ਮਹਾਰਾਜ ਨੂੰ ਧਿਆਇਆ ਤਾਂ ਪੰਜਾਂ ਸਿੰਘਾਂ ਤੋਂ ਸ਼ੇਰਾਂ ਤੋਂ ਰੱਖਿਆ ਕੀਤੀ, ਸ਼ੇਰ ਉਹਨੂੰ ਖਾ ਨਹੀਂ ਸਕੇ। ਫਿਰ ਕਿਤੇ ਐਸਾ ਹੋ ਗਿਆ ਇੱਕ ਸਿੱਖ ਦਸ ਵਿਘਿਆੜੀਆਂ ਦੇੜ ਕੇ ਆ ਗਿਆ, ਉਹ ਗੁਰੂ ਸਾਹਿਬ ਨੂੰ ਧਿਆਇਆ ਦਸ ਵਿਘਿਆੜੀਆਂ ਖਾ ਨਹੀਂ ਸਕੀਆਂ। ਤੇ ਇਸ ਪ੍ਰਕਾਰ ਵੀ ਸਾਧ ਸਿੰਘ ਜੀ ਪ੍ਰਤੱਖ ਰੂਪ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ, ਤੇ ਇਹ ਜਿਹੜੇ ਪੰਜ ਸਿੰਘ ਕਾਮ ਕਰੋ ਲੋਭ ਅਹੰਕਾਰ ਉਹਨੂੰ ਨਿਵਰਤ ਕਰ ਦਿੱਤੇ, ਰਾਖੇ ਰੱਖੇ ਕੀਤੇ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਉਹਨਾਂ ਦੇ ਥਾਂ ਤੇ ਰਾਖੇ ਬਣਾ ਦਿੱਤੇ ਜਾਂ ਇਹਨਾਂ ਦੀ ਰਖਵਾਲੀ ਕੀਤੀ। ਦਸ ਵਿਘਿਆੜੀਆਂ ਵਿਸ਼ੇ ਰੂਪ ਘਾਹ ਖਾਣ ਬਣੇ, ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਇਹ ਦਸ ਨਹੀਂ ਵਿਘਿਆੜੀਆਂ ਸੀ, ਇਹ ਨਿਵਰਤ ਕਰ ਦਿੱਤੀਆਂ, ਨਿਵਾਰਨ ਕਰ ਦਿੱਤੀਆਂ।
ਤੀਨ ਅਵਰਤ ਕੇ ਚੁੱਕੀ ਘੇਰ,
ਤੇ ਇਹਨੂੰ ਅਵਰਤ ਨਾ ਬਣ ਜਾਵੇ, ਅਵਰਤ ਪਾਠ ਨਾ ਬਣ ਜਾਵੇ, ਅਵਰਤ ਆੜਾ ਗੇਤਰ ਕਰਕੇ ਅਵਰਤ ਤਿੰਨ ਗੁਣਾ ਰੂਪ ਅਵਰਤ ਘੁੰਮਣ ਘੇਰੀ ਦੀ ਜਿਹੜੀ ਘੁਮੇਰੀ ਇਹ ਚੁੱਕੀ ਨਿਵਰਤ ਹੋ ਗਈ ਹੈ। ਤਿੰਨੇ ਗੁਣ ਜਿਹੜੇ ਰਜੋ ਗੁਣ ਸਤੋ ਗੁਣ ਤਮੋ ਗੁਣ ਤੇ ਜਾਂ ਫਿਰ ਇਹ ਦੂਸਰਾ ਭੂਤਕਾਲ ਭਵਿੱਖ ਗੱਲ ਵਰਤਮਾਨ ਤਿੰਨਾਂ ਸਮਿਆਂ ਦੀ ਜਿਹੜੀ ਘੇਰ ਸੀ ਘੇਰਾ ਚੁੱਕਿਆ ਗਿਆ, ਤਿੰਨੇ ਜਾਗਰਤ ਸੁਪਨ ਸੁਖੋਪਤੀ ਅਵਸਥਾ ਤਿੰਨਾਂ ਦਾ ਘੇਰਾ ਚੁੱਕਿਆ ਗਿਆ, ਤੀਨ ਅਵਰਤ ਜਿਹੜੀ ਸੀ ਇਹ ਚ ਘੇਰਾ ਚੁੱਕਿਆ ਗਿਆ, ਬਾਲ ਜਵਾਨੀ ਅਤੇ ਬਿਰਧ ਅਵਸਥਾ ਦਾ ਇਹ ਆਵਰਤ ਬਰਤਲਾਕਾਰ ਗੋਲਾਕਾਰ ਘੁੰਮਣ ਘੇਰੀ ਸੀ ਇਹ ਚੁੱਕੀ ਗਈ ਹੈ।
ਸਾਧ ਸੰਗ ਚੁੱਕੇ ਭੈ ਫੇਰ,
ਹੁਣ ਸਾਧ ਸੰਗਤ ਕਰਨ ਕਰਕੇ ਸੱਤ ਪ੍ਰਕਾਰ ਦਾ ਡਰ 84 ਲੱਖ ਜੂਨਾਂ ਦਾ ਫੇਰ ਗੇੜਾ ਚੁੱਕੇ ਨਿਵਰਤ ਹੋ ਗਿਆ, ਪਾਪ ਜਮਣਾ ਮਰਨਾ ਮਿਟ ਗਿਆ ਹੈ।
ਸਿਮਰ ਸਿਮਰ ਜੀਵਾ ਗੋਵਿੰਦ,
ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ ਉਹਨੂੰ ਗੋਵਿੰਦ ਕਹਿੰਦੇ, ਗੋ ਪ੍ਰਿਥਵੀ ਬਿੰਦ ਰੱਖਿਆ ਕਰਨ ਵਾਲਾ, ਉਹ ਪਰਮੇਸ਼ਵਰ ਨੂੰ ਸਿਮਰਨ ਯੋਗ ਸਿਮਰ ਯਾਦ ਕਰਕੇ ਆਤਮਕ ਜੀਵਨ ਜੀਵਾਂ ਜਿਉਂਦੇ ਹੋਈ ਦਾ ਹੈ।
ਕਰ ਕਿਰਪਾ ਰਾਖਿਓ ਦਾਸ ਆਪਣਾ,
ਉਸ ਪਰਮੇਸ਼ਵਰ ਨੇ ਕਿਰਪਾ ਮਿਹਰ ਦ੍ਰਿਸ਼ਟੀ ਕਰਕੇ ਆਪਣਾ ਦਾਸ ਸੇਵਕ ਜਾਣ ਕੇ ਮਹਾਰਾਜ ਸਾਹਿਬ ਕਹਿੰਦੇ ਬਣਾ ਕੇ ਲੋਕ ਪਰਲੋ ਚ ਰੱਖਿਓ ਰੱਖ ਲਿਆ। ਜੰਮਣ ਮਰਨ ਦਾ ਜਿਹੜਾ ਦੁੱਖ ਸੀ ਇਹ ਚੱਕ ਦਿੱਤਾ, ਜੰਮਣ ਮਰਨ ਵੱਲੋਂ ਰੱਖ ਲਿਆ, ਵਿਕਾਰਾਂ ਵੱਲੋਂ ਬਚਾ ਕੇ ਰੱਖਣਾ ਕੀਤਾ ਹੈ।
ਸਦਾ ਸਦਾ ਸਾਚਾ ਵਖ ਸਿੰਦ,
ਇਹ ਸਾਚਾ ਸੱਚਾ ਪਰਮੇਸ਼ਰ ਸਦਾ ਸਦਾ ਹਮੇਸ਼ਾ ਅਚੰਬਕ ਸਿੰਧ ਬਖਸ਼ਾਂ ਕਰਨ ਵਾਲਾ ਹੈ, ਜੋ ਪਰਮੇਸ਼ਰ ਸਦਾ ਸਦਾ ਔਗਣਾਂ ਦੇ ਬਖਸ਼ਣ ਵਾਲਾ ਹੈ।
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ,
ਦਾਜ ਗਏ ਤ੍ਰਿਣ ਪਾਪ ਸਮੇਰ,
ਪਾਪ ਗੁਨਾਹ ਸਮੇਰ ਪਰਬਤ ਵਾਂਗੂ ਬੜੇ ਅਟਲ ਪਏ ਸੀ, ਤੇ ਉਹ ਹੁਣ ਗੁਰਾਂ ਨੇ ਕਿਰਪਾ ਕੀਤੀ, ਗੁਰਾਂ ਦੀ ਕਿਰਪਾ ਦਾ ਸਦਕਾ ਤ੍ਰਿਣ ਘਾਹ ਦੇ ਵੱਤ ਤਦੋਂ ਸਾਰੇ ਦਾਜ ਸੜ ਗਏ ਹਨ। ਦਜਣਾ ਨਾਮ ਦਾਜ ਨਾਮ ਦੱਜਣ ਦਾ ਸੜ ਗਏ ਹਨ।
ਜਪ ਜਪ ਨਾਮ ਪੂਜੇ ਪ੍ਰਭ ਪੈਰ,
ਪਰਮੇਸ਼ਰ ਦੇ ਨਾਮ ਨੂੰ ਜਪ ਜਪ ਸਿਮਰ ਸਿਮਰ ਕੇ ਪ੍ਰਭ ਪਰਮੇਸ਼ਰ ਦੇ ਪੈਰ ਚਰਨਾ ਕਮਲਾਂ ਨੂੰ ਪੂਜੇ ਪੂਜਣ ਕੀਤਾ ਜਾਂ ਜਪਣੇ ਯੋਗ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ, ਪਰਮੇਸ਼ਰ ਦੇ ਚਰਨਾ ਕਮਲਾਂ ਨੂੰ ਪੂਜਣਾ ਕੀਤਾ।
ਆਨੰਦ ਰੂਪ ਪ੍ਰਗਟਿਓ ਸਭ ਥਾਨ,
ਤਾਂ ਆਨੰਦ ਸੁਖ ਰੂਪ ਪਰਮੇਸ਼ਰ ਨੂੰ ਸਭ ਸਾਰਿਆਂ ਥਾਂ ਥਾਵਾਂ ਵਿਚ ਪ੍ਰਗਟਿਓ ਪ੍ਰਗਟ ਪਰਿਪੂਰਨ ਜਾਣਿਆ ਹੈ।
ਪ੍ਰੇਮ ਭਗਤ ਜੋਰੀ ਸੁਖਮਾਨ,
ਪ੍ਰੇਮਾ ਭਗਤੀ ਜਿਹੜੀ ਹੈ ਉਹਦੇ ਚਿੱਤ ਬਿਰਤੀ ਨੂੰ ਜੋਰੀ ਜੋੜ ਕੇ ਸੁਖ ਆਨੰਦ ਪਰਮੇਸ਼ਰ ਦੀ ਪ੍ਰਾਪਤੀ ਦੇ ਸੁਖਾਂ ਨੂੰ ਮਾਨ ਮਾਨਣਾ ਕੀਤਾ ਹੈ।
ਸਾਗਰ ਤਰਿਓ ਬਾਛਰ ਖੋਜ,
ਜਿਵੇਂ ਗਊ ਦੇ ਬਾਛਰ ਬੱਛੇ ਦੀ ਖੋਜ, ਖੁਰ ਹੁੰਦਾ ਨਾ ਜਿਹੜਾ, ਉਹਦੇ ਵਿਚ ਕਿਤੇ ਨਰਮ ਥਾਂ ਤੇ ਖੁਰ ਲਾ ਕੇ ਧਰਤੀ ਨੀਵੀਂ ਹੁੰਦੀ ਹੈ, ਉਹਦੇ ਪਾਣੀ ਭਰ ਜਾਂਦਾ ਇੰਨਾ ਥੋੜਾ ਜਾ, ਉਹ ਪਾਣੀ ਨੂੰ ਲੰਘਣ ਲੱਗਿਆ ਕੋਈ ਤਕਲੀਫ਼ ਥੋੜੀ ਹੁੰਦੀ ਹੈ, ਸਹਿਜੇ ਲੰਘ ਜਾਈਦਾ ਉਹਦੇ ਉੱਤੇ ਨੂੰ, ਤੇ ਇਸ ਕਰਕੇ ਉਹ ਪਲੰਘ ਕਦਮ ਭਰ ਕੇ ਸੁਖੈਨ ਹੀ ਟੱਪ ਜਾਂਦਾ। ਜਿਵੇਂ ਸਾਗਰ ਤਰਿਓ ਵਾਛਰ ਖੋਜ, ਇਵੇਂ ਸੰਸਾਰ ਸਾਗਰ ਸਮੁੰਦਰ ਹੈ, ਸੁਖੈਨ ਹੀ ਤਰਿਓ ਤਰ ਗਏ ਹਾਂ, ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਹੈ ਇਹਦੇ ਤੇ। ਸਾਗਰ ਤਰਿਓ ਵਾਛਰ ਖੋਰ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਜਦੋਂ ਸਾਧ ਸਿੰਘ ਜੀ ਚੜਾਈ ਕੀਤੀ ਸੀ, ਮਹਾਰਾਜ ਨੇ ਅਟਕ ਦਰਿਆ ਚੜਿਆ ਹੋਇਆ ਸੀ ਤੇ ਅਟਕ ਨੇ ਕਦੇ ਕਿਸੇ ਨੂੰ ਲੰਘਣ ਨਹੀਂ ਸੀ ਦਿੱਤਾ, ਕਹਿੰਦੇ ਜੀ ਹੁਣ ਕਿਵੇਂ ਕਰੀਏ, ਤੇ ਕਹਿਣ ਲੱਗੇ ਵੀ ਰੁਕ ਜਾਓ ਜਦੋਂ ਉੱਤਰ ਜਾਓ। ਕਹਿੰਦੇ ਅਰਦਾਸ ਹੋਈ ਵੀ ਅਕਾਲੀ ਫੁੱਲਾ ਸਿੰਘ ਜੀ, ਕਹਿਣ ਲੱਗੇ ਅਰਦਾਸ ਨਹੀਂ ਬਦਲੀ ਜਾ ਸਕਦੀ। ਬਾਬਾ ਵੀਰ ਸਿੰਘ ਔਰੰਗਾਬਾਦ ਵਾਲੀ ਨਾਲ ਸੀ, ਉਹ ਕਹਿੰਦੇ ਬਾਬਾ ਜੀ ਕੀ ਹੁਕਮ ਹੈ, ਕਹਿੰਦੇ ਵੀ ਅਰਦਾਸ ਹੋਈ ਵੀ ਹੈ ਤੇ ਇਉਂ ਕਰੋ, ਤੇ ਹਾਥੀ ਦੇ ਉੱਤੇ ਸਾਧ ਸਿੰਘ ਜੀ ਬਾਬਾ ਜੀ ਸੀ, ਘੋੜੇ ਦੇ ਉੱਤੇ ਮਹਾਰਾਜ ਰਣਜੀਤ ਸਿੰਘ ਸੀ, ਉਹ ਜਾ ਕੇ ਦਰਿਆ ਦੇ ਵਿਚਕਾਰ ਖੜੇ ਹੋ ਗਏ, ਸੁਖਣੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਕਹਿੰਦੇ ਸੁਖਣੀ ਸਾਹਿਬ ਦਾ ਪਾਠ ਕਰਦੇ ਕਰਦੇ ਜਿਹੜੇ ਲੰਘ ਜਾਣਗੇ ਤੇ ਉਹ ਨਹੀਂ ਡੁੱਬਣਗੇ, ਪਾਣੀ ਗੋਡੇ ਗੋਡੇ ਭਰ ਹੋ ਗਿਆ, ਸਾਰੀਆਂ ਫੌਜਾਂ ਲਗੀਆਂ, ਮੁਸਲਮਾਨਾਂ ਦਾ 200 ਦਾ ਦਸਤਾ ਸੀ ਜਿਹੜਾ, ਉਹ ਕਹਿੰਦੇ ਚੱਲ ਲੰਘ ਜਾਵਾਂਗੇ, ਐਡੀ ਕਿਹੜੀ ਗੱਲ ਹੈ, ਇਹ ਤਾਂ ਉਤਰੇ ਗਿਆ, ਇਹ ਤਾਂ ਐਵੇਂ ਇਹਨਾਂ ਦੀਆਂ ਬਣਾਈਆਂ ਗੱਲਾਂ ਨੇ, ਬਾਣੀ ਕਰਕੇ ਥੋੜੀ ਉਤਰਿਆ। ਉਹ ਜਦੋਂ ਪਾਠ ਸੰਪੂਰਨ ਹੋ ਗਿਆ, ਜਦੋਂ ਜਾਣ ਲੱਗੇ 200 ਰੁੜ ਗਿਆ, ਫਿਰ ਕਹਿੰਦੇ ਮਹਾਰਾਜ 200 ਰੁੜ ਗਿਆ, ਕਹਿੰਦੇ ਕੋਈ ਨਹੀਂ, ਇੰਨੀ ਕੁ ਖਵਾਜੇ ਨੂੰ ਵੀ ਭੇਟਾ ਲੈ ਲੈਣ ਦੇ, ਆਲਸੀ ਸੀ, ਆਲਸੀਆਂ ਨਾਲ ਇਹ ਕੁਛ ਹੁੰਦਾ। ਇਹ ਵੀ ਤਾਂ ਫਿਰ ਸਾਧ ਸਿੰਘ ਜੀ ਸਾਗਰ ਤਰਿਓ ਬਾਛਰ ਖੋਜ। ਭਾਈ ਗੁਰਦਾਸ ਸਾਹਿਬ ਜੀ ਨੇ ਦਰਿਆ ਵਿਆਸਾ ਦੇ ਉੱਤੋਂ ਵਾਹਿਗੁਰੂ ਦਾ ਮੰਤਰ ਜਪਾ ਕੇ, ਜਿਵੇਂ ਗਾਂ ਦੇ ਬੱਚੇ ਦੀ ਪੈੜ ਦੇ ਉੱਤੇ ਲੰਘਾ ਦੀ ਤਾਂ ਐਂ ਨਹੀਂ ਸੀ ਲੰਘਾ ਦਿੱਤੇ ਸਿੱਖ, ਸਾਰੀ ਸੰਗਤ ਆਗਰੇ ਦੀ ਜਿਹੜੀ ਲਿਆਂਦੀ ਸੀ। ਇਸ ਪ੍ਰਕਾਰ ਦੱਸਦੇ ਹਨ, ਖੇਦ ਨਾ ਪਾਇਓ,
ਖੇਦ ਨਾ ਪਾਇਓ ਨਹਿ ਫੁਨ ਰੂਜ,
ਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰਨ ਲੱਗਿਆ ਵੀ ਦੇਰ ਨਹੀਂ ਲੱਗਦੀ, ਸੁਖੈਨ ਨੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਸਾਗਰ ਸੰਸਾਰ ਨੂੰ ਬੱਚੇ ਦੀ ਪੈੜ ਵੱਤ ਮਿੱਥਿਆ ਨਿਸ਼ਚੇ ਕਰਕੇ ਤਰ ਜਾਈਦਾ। ਸੰਸਾਰ ਤੋਂ ਪਾਰ ਹੋਣ ਵਕਤ ਕੋਈ ਖੇਦ ਦੁੱਖ ਨਹੀਂ ਲੱਗਦਾ, ਨਹੀਂ ਪਾਉਣਾ ਕੀਤਾ ਜਾਂਦਾ, ਮੁੜ ਜੰਮਣ ਮਰਨ ਦਾ ਦੁੱਖ ਨਹੀਂ ਪਾਉਣਾ ਪੈਂਦਾ, ਤੇ ਨਾ ਹੀ ਪੁਨ ਫੇਰ ਤੇ ਰੋਜ਼ ਰੋਣਾ ਪਵੇਗਾ, ਪੁਨ ਫੁਨ ਨਹਿ ਫੁਨ ਰੋਜ਼, ਇਹ ਫਿਰ ਧੰਦਿਆਂ ਦੇ ਵਿੱਚ ਨਹੀਂ ਪਿਟਣਾ, ਰੋਣਾ ਨਹੀਂ ਪਵੇਗਾ ਰੋਜ਼ ਹਰ ਰੋਜ਼।
ਸਿੰਧ ਸਮਾਯੋ ਘਟ ਕੇ ਮਾਹੇ,
ਪ੍ਰਤੱਖ ਸਿੰਧ ਸਮੁੰਦਰ, ਅਗਸਤ ਮੁਨੀ ਨੇ 250 ਚੂੜੀਆਂ ਚ ਪੀ ਲਿਆ ਸੀ, ਉਹਨਾਂ ਦੇ ਘੱਟ ਦੀ ਨਿਆਂ ਘੜੇ ਦੀ ਨਿਆਂ, ਉਹਨਾਂ ਦਾ ਪੇਟ ਉਹਦੇ ਵਿੱਚ ਸਮਾ ਗਿਆ, ਸਿੰਧ ਸਮਾਇਓ ਘਟ ਕੇ ਮਾਹੇ ਸਮਾ ਗਿਆ ਸੀ। ਜਾਂ ਫਿਰ ਸਿੰਧ ਸਮਾਇਓ ਘਟ ਕੇ ਮਾਹੇ, ਪ੍ਰਤੱਖ ਸਮੁੰਦਰ ਸੰਸਾਰ ਸਮੁੰਦਰ ਪਰਮੇਸ਼ੁਰ ਦੇ ਹੁਕਮ ਰੂਪੀ ਘੜੇ ਵੀ ਸਮਾ ਰਿਹਾ। ਜੋ ਪਰਮੇਸ਼ੁਰ ਸਮੁੰਦਰ ਦੀ ਨਿਆਈ ਸਮਾ ਇਦਾਂ ਇੱਥੇ ਵਿਆਪਕ ਹੋ ਰਿਹਾ, ਉਹ ਪਰਮੇਸ਼ੁਰ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਗੁਰਾਂ ਦੀ ਕਿਰਪਾ ਕਰਕੇ ਪ੍ਰਗਟ ਹੋ ਜਾਂਦਾ। ਇਸ ਕਰਕੇ
ਕਰਨ ਹਾਰ ਕਉ ਕਿਛ ਅਚਰਜ ਨਾਹਿ,
ਕਰਨ ਹਾਰ ਜਗਤ ਨੂੰ ਪੈਦਾ ਕਰਨ ਵਾਲੇ ਪਰਮੇਸ਼ੁਰ ਨੂੰ ਕੁਝ ਵੀ ਅਚਰਜ ਨਹੀਂ, ਹੈਰਾਨਗੀ ਨਹੀਂ ਹੈ, ਉਹ ਜੋ ਚਾਹੇ ਸੋ ਕਰੇ ਉਹੀ ਹੋ ਜਾਂਦਾ ਹੈ।
ਜੋ ਛੂਟਾ ਤਾਂ ਜਾਏ ਪਿਆਲ,
ਜਦੋਂ ਜੀਵ ਸਾਧ ਸੰਗਤ ਵੱਲੋਂ ਛੁੱਟ ਜਾਂਦਾ, ਜਾਣੀ ਸੰਗਤ ਨਹੀਂ ਕਰਦਾ, ਮਾੜੇ ਪਾਸੇ ਜਾਣ ਲੱਗ ਜਾਂਦਾ, ਨਾਮ ਸਿਮਰਤ ਤੋਂ ਛੁੱਟੋ ਛੁੱਟ ਜਾਂਦਾ, ਨਾਮ ਨਹੀਂ ਜਪਦਾ, ਸਾਧ ਸੰਗਤ ਨਹੀਂ ਕਰਦਾ, ਜਦੋਂ ਨਾਮ ਨਹੀਂ ਜਪਦਾ ਸਾਧ ਸੰਗਤ ਨਹੀਂ ਕਰਦਾ ਤਾਂ ਜਾਏ ਪਿਆਲ, ਤਾਂ ਫਿਰ ਪਿਆਲ ਨਰਕ ਵਿੱਚ ਹੀ ਜਾ ਕੇ ਪੈਂਦਾ। ਜਦ ਸਾਧ ਸੰਗਤ ਨੂੰ ਛੱਡ ਕੇ ਜਾਂਦਾ ਤਾਂ ਫਿਰ ਪਿਆਲ ਭਾਵ ਕੁਸੰਗਤ ਵਿੱਚ ਜਾ ਕੇ ਮਿਲਦਾ ਤਾਂ ਪਤਿਤ ਹੋ ਜਾਂਦਾ ਹੈ।
ਜੋ ਕਾਢਿਓ ਤਾਂ ਨਦਰ ਨਿਹਾਲ,
ਦੁਬਾਰੇ ਬੋਲੀ ਕਾਢਿਓ,
ਜੋ ਕਾਢਿਓ ਤਾਂ ਨਦਰ ਨਿਹਾਲ,
ਜਦੋਂ ਪਰਮੇਸ਼ੁਰ ਸੰਸਾਰ ਸਮੁੰਦ ਤੋਂ ਕਾਢਿਓ, ਕੱਢ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦਿੰਦਾ, ਜਾਂ ਜਦੋਂ ਨਰਕਾਂ ਵਿੱਚੋਂ ਕੱਢਦਾ ਹੈ ਤਾਂ ਮਿਹਰ ਦ੍ਰਿਸ਼ਟੀ ਕਰਕੇ, ਜਿਵੇਂ ਮਹਾਰਾਜਾ ਜਨਕ ਨੇ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਕੀਤੀ, ਚਿਖਾ ਬਲਦੀ ਵੱਲ ਨੂੰ ਦ੍ਰਿਸ਼ਟੀ ਕੀਤੀ, ਉਹ ਨਿਹਾਲ ਪ੍ਰਸੰਨ ਅਨੰਦ ਕਰ ਦਿੰਦਾ, ਜੰਮਣ ਮਰਨ ਤੋਂ ਰਹਿਤ ਕਰ ਦਿੰਦਾ।
ਪਾਪ ਪੁੰਨ ਹਮਰੇ ਵਸ ਨਾਹਿ,
ਕਹਿੰਦੇ ਬੇਨਤੀ ਕਰੋ ਗੁਰਸਿੱਖੋ, ਹੇ ਪਰਮੇਸ਼ੁਰ ਪਾਪ ਭੈੜੇ ਕਰਮ ਤਿਆਗ ਕਰਨਾ ਇਹਨਾਂ ਦਾ, ਪੁੰਨ ਚੰਗੇ ਕਰਮ ਪ੍ਰਵਿਰਤ ਹੋਣਾ, ਚੰਗੇ ਕਰਮਾਂ ਵਿੱਚ ਅਲਪਗ ਹੋਣ ਕਰਕੇ ਮਹਾਰਾਜ ਇਹ ਸਾਡੇ ਬਸ ਨਹੀਂ ਹੈ, ਅਧੀਨ ਨਹੀਂ ਹੈ ਮਹਾਰਾਜ, ਕਿਰਪਾ ਕਰੋ ਤੁਸੀਂ ਚੰਗੇ ਕਰਮ ਕਰਾਓ, ਕਿਰਪਾ ਕਰਕੇ ਮਾੜੇ ਕਰਮ ਤੁਸੀਂ ਮਾਰਾ ਹਟਾਓ।
ਰਸਕ ਰਸਕ ਨਾਨਕ ਗੁਣ ਗਾਹ,
ਸਤਿਗੁਰੂ ਜੀ ਕਥਨ ਕਰਦੇ ਆ, ਹੇ ਪਰਮੇਸ਼ੁਰ ਐਸੀ ਕਿਰਪਾ ਕਰੋ ਜੋ ਅਸੀਂ ਰਸਨਾ ਨੂੰ ਪ੍ਰੇਮ ਰਸ ਵਿੱਚ ਰਸਕ ਰਸਕ ਰਸਾ ਰਸਾ ਕੇ ਤੇਰੇ ਨਾਮ ਰਸ ਦੇ ਰਸੀਏ ਹੋ ਕੇ ਤੇਰੇ ਗੁਣਾਂ ਨੂੰ ਗਾਹੇ ਗਾਉਂਦੇ ਰਹੀਏ, ਗੁਣਾਂ ਦੀ ਗਾਹੇ ਜਗ੍ਹਾ ਬਣ ਜਾਈਏ ਤੇ ਗੁਣ ਵਿਸ਼ਿਆਂ ਨੂੰ ਗਾਹੇ ਦਵਾ ਲੈਣਾ ਕਰੀਏ। ਗਾਹ ਹੁੰਦਾ ਸੀ ਅੱਗੇ ਫਲੇ ਹੁੰਦੇ ਸੀ, ਉਹਨਾਂ ਨੂੰ ਵੀ ਗਾਹ ਕਹਿੰਦੇ ਸੀ ਨਾ ਗਾਉਣਾ, ਇਸ ਕਰਕੇ ਉਹਨੂੰ ਦਵਾ ਲੈਣਾ, ਇਉਂ ਦਵਾਉਣਾ ਕਰੀਏ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਦੇ ਅੰਦਰ ਹੀ ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ,
ਨਾ ਤਨ ਤੀਰਾ ਨਾ ਮਨ ਤੋਹ,
ਹੇ ਜੀਵ ਨਾ ਤਾਂ ਤੇਰਾ ਤਨ ਸਥੂਲ ਸਰੀਰ ਹੈ, ਨਾ ਤੇਰਾ ਇਹ ਜਿਹੜਾ ਤਨ ਸੂਖਮ ਸਰੀਰ ਹੈ, ਨਾ ਤੇਰਾ ਅਸਥੂਲ ਸਰੀਰ ਹੈ, ਨਾ ਤਨ ਤੇਰਾ ਨਾ ਮਨ ਤੋਹੇ, ਤੇ ਮਨ ਤਾਂ ਹੋ ਗਿਆ ਸੂਖਮ ਸਰੀਰ, ਤੇ ਅਸਥੂਲ ਸਰੀਰ ਪੰਜਾਂ ਤੱਤਾਂ ਦਾ ਜਿਹੜਾ ਮਾਤਾ ਪਿਤਾ ਦੀ ਸੰਬੰਧ ਕਰਦੇ, ਰਗਤ ਬੀਜ ਤੋਂ ਹੱਡ ਚਮਤਾ ਦਾ ਬਣਿਆ ਹੋਇਆ, ਨਾ ਹੀ ਤੋਹੇ ਤੇਰਾ ਸੰਕਲਪ ਵੀ, ਇਹ ਪੰਡ ਮਨ ਸੂਖਮ ਸਰੀਰ ਵੀ ਤੇਰਾ ਨਹੀਂ ਹੈ, ਇਹ ਤਾਂ ਵਾਹਿਗੁਰੂ ਨੇ ਬਣਾਇਆ ਤੱਤਾਂ ਦੁਆਰਾ ਬਣੇ ਨ।
ਮਾਇਆ ਮੋਹ ਵਿਆਪਿਆ ਤੋਹੇ,
ਤੂੰ ਮਾਇਆ ਦੇ ਮੋਹ ਕਰਕੇ ਤੋਹੇ ਛਲ ਵਾਲੇ ਸੁਭਾਅ ਵਿੱਚ ਵਿਆਪਿਆ ਵਿਆਪ ਰਿਹਾ, ਤੂੰ ਮਾਇਆ ਦੇ ਮੋਹ ਵਿੱਚ ਵਿਆਪਿਆ ਲੱਗਿਆ ਹੋਇਆ, ਇਸ ਕਰਕੇ ਤੋਹੇ ਛਲ ਕਪਟੀ ਸੁਭਾਅ ਵਾਲਾ ਹੋ ਰਿਹਾ ਹੈ, ਤੇ ਤੂੰ ਫਿਰ ਤੂੰ ਤੋਹੇ ਧੋਖੇ ਵਾਲੀ ਛਲ ਕਰਨ ਵਾਲੀ ਮਾਇਆ ਦੇ ਮੋਹ ਵਿੱਚ ਲੱਗਿਆ ਹੋਇਆ ਹੈ।
ਕੁਦਮ ਕਰੈ ਗਾਡਰ ਜਿਉਂ ਛੀਲ,
ਤੇ ਇਉਂ ਗਾਡਰ ਨਾਮ ਹੈ ਭੇਡ ਦਾ, ਜਿਉਂ ਜਿਵੇਂ ਗਾਡਰ ਭੇਡ ਤੇ ਉਹਦਾ ਛੇਲ ਛੇਲਾ ਹੁੰਦਾ ਹੈ ਛੋਟਾ ਬੱਚਾ, ਉਹ ਆਪਸ ਮਿਲ ਕੇ ਕੁਦਮ ਕਲੋਲ ਕਰੇ ਕਰਦੇ ਹਨ, ਜਾਂ ਜਿਵੇਂ ਕਸਾਈ ਲੋਕ ਭੇਡੂ ਤੇ ਬੱਕਰੇ ਨੂੰ ਉਹ ਬੱਗ ਵੀ ਛੱਡ ਦਿੰਦੇ ਨੇ, ਉਹ ਕੁੱਦਦੇ ਰਹਿੰਦੇ ਨੱਟਦੇ ਰਹਿੰਦੇ ਨੱਚਦੇ ਰਹਿੰਦੇ ਨੇ, ਨੱਚਣ ਟੱਪਣ ਕਰਕੇ ਮਾਸ ਵੱਧ ਜਾਂਦਾ ਹੈ, ਇਹਨਾਂ ਦਾ ਮਾਸ ਜਦੋਂ ਵੱਧ ਜਾਂਦਾ ਹੈ ਫਿਰ ਉਹ ਕਤਲ ਕਰਦੇ ਨੇ ਉਹਨੂੰ, ਪਰ ਉਹ ਜਿਹੜੇ ਕਲੋਲਾਂ ਕਰਦੇ ਉਹ ਇਹ ਨਹੀਂ ਪਤਾ ਵੀ ਕਸਾਈ ਨੇ ਸਾਨੂੰ ਮਾਰਨ ਵਾਸਤੇ ਛੱਡਿਆ ਹੋਇਆ। ਇਸੇ ਪ੍ਰਕਾਰ ਜਿਹੜਾ ਜੀਵ ਹੈ ਉਹ ਸਾਧ ਸਿੰਘ ਜੀ ਕਾਲ ਰੂਪ ਸ਼ਿਕਾਰੀ ਕਿਵੇਂ ਕਹਿੰਦਾ, ਅਚਿੰਤ
ਅਚਿੰਤ ਜਾਲ ਕਾਲ ਚੱਕਰ ਪੀਲ,
ਤੇ ਇਹ ਜੀਵ ਤੈਨੂੰ ਕਾਲ ਰੂਪੀ ਸ਼ਿਕਾਰੀ ਨੇ ਵਿਸ਼ੇ ਰੂਪੀ ਬੱਗ ਵਿੱਚ ਛੱਡ ਦਿੱਤਾ, ਇਹ ਵਿਸ਼ਿਆਂ ਦੇ ਆਨੰਦ ਨੂੰ ਤੂੰ ਮਾਣ ਕਰਦਾ ਹੈ, ਤੇ ਉਹ ਉਸੇ ਤਰ੍ਹਾਂ ਨੱਚਦਾ ਟੱਪਦਾ, ਪਰ ਇੱਕ ਦਿਨ ਅਚਿੰਤ ਅਚਾਨਕ ਹੀ ਤੇਰੇ ਉੱਤੇ ਕਾਲ ਦੇ ਜਾਲ ਰੂਪੀ ਚੱਕਰ ਨੇ ਪੇਲ ਪੈ ਜਾਣਾ। ਹੇ ਜੀਵ ਜਿਵੇਂ ਭੇਡ ਦਾ ਲੇਲਾ ਆਪਸ ਵਿੱਚ ਮਿਲ ਕੇ ਕਲੋਲਾਂ ਕਰਦੇ ਹੈ, ਤੇਵੇਂ ਤੂੰ ਭੇਡ ਦੇ ਲੇਲੇ ਦੀ ਨਿਆਈ ਖੋਟਾ ਉਦਮ ਕਰਦਾ, ਭੇਡ ਦੇ ਜਿਹੜਾ ਛੇਲਾ ਦੋਨੋਂ ਕੁੱਦਣੇ ਹੋਏ, ਭੇਡ ਤੇ ਛੇਲਾ ਦੋਨੇ ਕੁੱਦਣੇ ਕੁੱਦਦੇ ਨੇ ਪਰ ਜਾਣਦੇ ਨਹੀਂ ਹੈ ਵੀ ਸਾਨੂੰ ਕਸਾਈ ਨੇ ਛੁਰੀ ਦੇ ਨਾਲ ਕਤਲ ਕਰ ਦੇਣਾ, ਅਚਾਨਕ ਕਾਲ ਦਾ ਜਾਲ ਚੱਕਰ ਰੂਪੀ ਤੈਨੂੰ ਇਉਂ ਪੈ ਜਾਣਾ, ਕਾਲ ਰੂਪੀ ਚੱਕਰ ਪੇਲ ਪੈ ਜਾਣਾ, ਕਾਲ ਰੂਪੀ ਸ਼ਿਕਾਰੀ ਤੇ ਮੌਤ ਰੂਪੀ ਜਾਲ ਨਾਲ ਪੇਲ ਤੈਨੂੰ ਦਵਾ ਲੈਣਾ ਹੈ ਉਹਨਾਂ ਨੇ।
ਹਰ ਚਰਨ ਕਮਲ ਸਰਨਾਏ ਮਨਾ,
ਹੇ ਮੇਰਾ ਮਨ ਹੈ ਜਿਹੜਾ ਮਨਾ, ਹੇ ਮੇਰੇ ਮਨਾ ਤੂੰ ਹਰ ਪਰਮੇਸ਼ਵਰ ਦੇ ਪੂਜਨ ਚਰਨਾਂ ਕਮਲਾਂ ਦੀ ਸਰਨਾਏ ਸਰਨ ਵਿਚ ਪੈਣਾ ਕਰ।
ਰਾਮ ਨਾਮ ਜਪ ਸੰਗ ਸਹਾਈ,
ਰਾਮ ਪਰਮੇਸ਼ਵਰ ਦੇ ਨਾਮ ਨੂੰ ਜਪ ਸਿਮਰਿਆ ਕਰ, ਤੇਰਾ ਲੋਕ ਪਰਲੋਈ ਸੰਗ ਤੇ ਪਰਲੋਕ ਵਿਚ ਸਹਾਈ ਸਹਾਇਤਾ ਕਰੇਗਾ।
ਗੁਰਮੁਖ ਪਾਵੇ ਸਾਚ ਧਨਾ,
ਤੇ ਗੁਰਮੁਖ ਤਾਈ ਵਾਲੇ ਜੀਵਨ ਬਣਾਉਣਾ ਕਰ, ਫੇਰ ਤੂੰ ਸੱਚਾ ਪਰਮਾਨੰਦ ਆਤਮਾਨੰਦ ਰੂਪੀ ਧਨਾ ਤਨ ਪ੍ਰਾਪਤ ਕਰ ਲਵੇਗਾ।
ਰਹਾਉ
ਸਾਈ ਦੇ ਕੇ ਫਰਮਾਉਂਦੇ ਨੇ,
ਉਨੇ ਕਾਜ ਨਾ ਹੋਵਤ ਪੂਰੇ,
ਸਾਰੀ ਮਾਇਆ ਦੇ ਕਾਰਜ ਜਿਹੜੇ ਉਨੇ ਅਧੂਰੇ ਰਹਿੰਦੇ ਆ, ਕਦੇ ਵੀ ਪੂਰ ਨਹੀਂ ਹੋ ਸਕਦੇ।
ਕਾਮ ਕ੍ਰੋਧ ਮਦ ਸਦ ਹੀ ਝੂਰੇ,
ਕਾਮ ਮੰਦ ਵਾਸ਼ਨਾ ਕ੍ਰੋਧ ਤੀਖਣ ਬਿਰਤੀ ਜਿਹੜੀ ਹੋ ਜਾਣੀ, ਮਦ ਹੰਕਾਰੀ ਹੰਕਾਰੀ ਜਿਹੜਾ ਪੁਰਖ ਹੈ, ਜਾਂ ਮਦ ਨਸ਼ੇੜੀ ਪੁਰਸ਼ ਸ਼ਰਾਬੀ ਪੁਰਖ ਹੈ, ਜਾਂ ਸਦ ਹਮੇਸ਼ਾ ਹੀ ਫਿਰ ਉਹਨਾਂ ਨੂੰ ਤੇ ਉਹ ਝੂਰੇ ਝੋਰਿਆਂ ਦੇ ਵਿਚ ਪਏ ਰਹਿੰਦੇ ਹਨ।
ਕਰੇ ਬਿਕਾਰ ਜੀਆ ਰੇ ਕਹਿ ਤਾਏ,
ਪ੍ਰਾਣੀ ਤੂੰ ਆਪਣੇ ਜੀਵ ਨੂੰ ਪ੍ਰਸੰਨ ਕਰਨ ਦੇ ਵਾਸਤੇ ਬਿਕਾਰ ਖੋਟੇ ਕਰਮਾਂ ਨੂੰ ਕਮਾਉਣਾ ਕਰਦਾ ਹੈ, ਪਾਪ ਵਿਕਾਰਾਂ ਨੂੰ ਭੋਗਦਾ ਹੈ।
ਗਾਫਲ ਸੰਗ ਨਾ ਤਸੂਆ ਜਾਏ,
ਗਾਫਲ ਬੇਖਬਰ ਪਰਮਾਦੀ ਜੀਵ ਤੇਰੇ ਸੰਗ ਨਾਲ ਤਸੂਆ ਤੋਂ ਦੋ ਸੂਤਰ ਮਤ, ਦੋ ਸੂਤਰਾਂ ਦੇ ਮਾਨੰਦ ਇਹ ਪਦਾਰਥਾਂ ਨੇ ਤੇਰੇ ਨਾਲ ਨਹੀਂ ਜਾਣਾ। ਇਹ ਸਾਸੀ ਸੰਪਰਦਾ ਦੇ ਦੋ ਸੂਤਰ ਅਰਥ ਕੀਤਾ ਜਾਂਦਾ। ਇਮਾਰਤੀ ਜਿਹੜੇ ਕਾਰੀਗਰ ਨੇ ਉਹ ਗਜ ਦੇ ਚੌਵੀਵੇਂ ਹਿੱਸੇ ਨੂੰ ਤਸੂ ਕਹਿੰਦੇ, ਐ ਥੋੜਾ ਜਿਹਾ ਭੇਜ ਦਾ ਇਹਨਾਂ ਦਾ ਜਾਣਨਾ, ਪਰ ਥੋੜੀ ਮਾਤਰ ਹੀ ਹੈ।
ਧਰਤ ਧੋਹ ਅਨਕ ਛਲ ਜਾਣੈ,
ਧੋਖੇਬਾਜੀ ਧੋ ਨਾ ਮੈਂ ਧੋਖੇਬਾਜੀ ਧਰਤ ਧਾਰਨ ਕਰਦੇ, ਅਨਕ ਬਹੁਤ ਤਰ੍ਹਾਂ ਦੇ ਛਲ ਕਪਟ ਕਰਨੇ ਜਾਣਦੇ, ਅਨੇਕਾਂ ਪੁਰਖਾਂ ਨੂੰ ਛਲਣਾ ਜਾਣਦਾ ਹੈ। ਤੂੰ
ਕੌਡੀ ਕੌਡੀ ਕੋ ਖਾਕ ਸਿਰ ਸ਼ਾਨੈ,
ਤੇ ਆੜ ਆੜ ਕੋ ਫਿਰਤ ਢੂੰਡ ਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ ਤਾਂ ਉਦੋਂ ਹੀ ਤ੍ਰਿਸ਼ਨਾ ਬੋਧੀ ਹੈ, ਨਹੀਂ ਤਾਂ ਤੇ ਇਹ ਫਿਰ ਕੌਡੀ ਕੌਡੀ ਕੋ ਖਾਕ ਸਿਰ ਛਾਨੈ। ਕੌਡੀ ਕੌਡੀ ਮਤਲਬ ਇਕੱਠੀ ਕਰਦਾ ਥੋੜਾ ਥੋੜਾ ਧਨ, ਉਹਦੇ ਨੇ ਲਾਹਣਤਾ ਰੂਪੀ ਖਾਕ ਸਵਾਹ ਤੇਰੇ ਸਿਰ ਚ ਪੈ ਰਹੀ ਹੈ। ਕੌਡੀ ਕੌਡੀ ਦੇ ਲਈ ਉੱਤੇ ਖਾਕ ਛਾਣਦਾ ਫਿਰਦਾ, ਭਾਵ ਝੂਠ ਬੋਲਦਾ ਫਿਰਦਾ, ਖੋਟੇ ਕਰਮ ਕਰਦਾ ਹੈ। ਤੂੰ
ਜਿਨ ਦੀਆ ਤਿਸੈ ਨਾ ਚੇਤੈ ਮੂਲ,
ਜਿਸ ਵਾਹਿਗੁਰੂ ਨੇ ਤੈਨੂੰ ਸਾਰੇ ਪਦਾਰਥ ਦਿੱਤੇ, ਸਰੀਰ ਦਿੱਤਾ, ਸਭ ਕੁਛ ਦੀਆ ਦਿੱਤਾ, ਸੋ ਕਿਉਂ ਵਿਸਰਿਆ? ਜਿਨ ਸਭ ਕੁਛ ਦੀਆ ਤਿਸ ਉਸ ਨੂੰ ਤੂੰ ਮੂਲ ਉੱਕਾ ਹੀ ਨਹੀਂ, ਕਦਾਚਿਤ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ ਹੈ।
ਮਿਥਿਆ ਲੋਭ ਨਾ ਉਤਰੈ ਸੂਲ,
ਇਸ ਕਰਕੇ ਮਿਥਿਆ ਝੂਠੇ ਪਦਾਰਥਾਂ ਦੇ ਲਾਲਚ ਮੂਲ ਦੁੱਖ ਇਹ ਤੇਰੇ ਅੰਦਰੋਂ ਉਤਰੇ ਉਤਰਦਾ ਨਹੀਂ ਹੈ।
ਪਾਰ ਬ੍ਰਹਮ ਜਬ ਭਏ ਦਇਆਲ,
ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਜਦੋਂ ਦਿਆਲੂ ਕਿਰਪਾਲੂ ਹੋ ਜਾਂਦਾ, ਪਰਮੇਸ਼ਰ ਜਿਨ੍ਹਾਂ ਦੇ ਉੱਤੇ ਕਿਰਪਾਲੂ ਭਏ ਹੋਏ ਹਨ,
ਇਹੋ ਮਨ ਹੋਆ ਸਾਧਰ ਵਾਲ,
ਉਹਨਾਂ ਦਾ ਇਹ ਮਨ ਹਿਰਦਾ ਸਾਧ ਸੰਤਾਂ ਦੇ ਸ੍ਰੇਸ਼ਟ ਜਾਂ ਗੁਰਾਂ ਦੇ ਸਾਧ ਸੰਗਤ ਦੇ ਚਰਨਾਂ ਦੀ ਰਵਾਲ ਧੂੜੀ ਹੋ ਜਾਂਦਾ, ਇੰਨੀ ਨਿਮਰਤਾ ਆ ਜਾਂਦੀ ਹੈ ਉਹਦੇ ਮਨ ਵਿਚ, ਸਾਧ ਸੰਗਤ ਪ੍ਰਤੀ ਸ਼ਰਧਾ ਰੂਪ ਧੂੜ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ।
ਹਸਤ ਕਮਲ ਲੜ ਲੀਨੋ ਲਾਇ,
ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਕਮਲ ਸ਼ਰੀਕ ਕੇ ਹਸਤ ਹੱਥਾਂ ਨਾਲ ਪਕੜ ਕੇ ਆਪਣੇ ਲੜ ਪੱਲੇ ਨਾਮ ਰੂਪੀ ਪੱਲੇ ਉਪਦੇਸ਼ ਰੂਪ ਪੱਲੇ ਦੇ ਨਾਲ ਲਾ ਲੈਣਾ ਕੀਤਾ, ਭਾਵ ਉਹਨਾਂ ਆਪਣੀ ਛਾਤੀ ਦੇ ਨਾਲ ਲਿਆ, ਪ੍ਰਤੱਖ ਰੂਪ ਹੋ ਕਰਕੇ ਵੀ ਸ਼ਰਨ ਰੂਪ ਪੱਲੇ ਨਾਲ ਲਾ ਲੈਂਦਾ, ਨਾਮ ਰੂਪੀ ਪੱਲੇ ਨਾਲ ਲਾ ਲੈਂਦਾ।
ਨਾਨਕ ਸਾਚੈ ਸਾਚ ਸਮਾਏ,
ਸਤਿਗੁਰੂ ਜੀ ਕਥਨ ਕਰਦੇ ਉਹ ਸੱਚੇ ਨਾਮ ਨੂੰ ਜਪ ਕੇ ਸੱਚ ਸੱਚੇ ਸਰੂਪ ਵਿੱਚ ਸਮਾਏ, ਅਭੇਦ ਹੋ ਜਾਂਦੇ, ਮਿਲ ਜਾਂਦੇ ਨੇ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੀ,
ਰਾਜਾ ਰਾਮ ਕੀ ਸਰਨਾਏ,
ਇਹ ਭਾਈ ਜੋ ਰਾਜਾ ਪ੍ਰਕਾਸ਼ ਰੂਪ ਰਾਮ ਰਮੇ ਹੋਏ ਪਰਮੇਸ਼ਰ ਹੈ ਉਹਦੀ ਸਰਨਾਏ ਸਰਨ ਓਟ ਚ ਪੈਣਾ ਕਰਦੇ ਹਨ ਜਿਹੜੇ।
ਨਿਰਭਉ ਭਈ ਗੋਬਿੰਦ ਗੁਣ ਗਾਵਤ,
ਹਰ ਵਕਤ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਵਤ ਗਾਉਂਦੇ ਹੈ, ਗਾਉਣ ਕਰਕੇ ਫਿਰ ਉਹ ਨਿਰਭਉ ਭੈ ਤੋਂ ਰਹਿਤ ਵੀ ਹੋ ਜਾਂਦੇ ਹੈ, ਭਾਵ ਉਹਨਾਂ ਨੂੰ ਕਾਲ ਦਾ ਡਰ ਹੀ ਨਹੀਂ ਰਹਿੰਦਾ ਹੈ।
ਸਾਧ ਸੰਗ ਦੁਖ ਜਾਏ,
ਸਾਧ ਸੰਗਤ ਸਾਧ ਸ੍ਰੇਸ਼ਟ ਜਿਨ੍ਹਾਂ ਦੀ ਸੰਗ ਸੰਗਤ ਕਰਕੇ ਉਹਨਾਂ ਦੇ ਜੰਮਣ ਮਰਨ ਦੇ ਸਾਰੇ ਦੁੱਖ ਕਸ਼ਟ ਜਾਏ ਚਲੇ ਜਾਂਦੇ ਹਨ ਜੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ
ਜਾ ਕੇ ਰਾਮ ਬਸੈ ਮਨ ਮਾਹੀ
ਇਹਨਾਂ ਦੇ ਮਨ ਚਿੱਤ ਦੇ ਵਿਚ ਰਾਮ ਰਮਿਆ ਹੋਇਆ ਪਰਮੇਸ਼ਰ ਬਸ ਜਾਂਦਾ
ਸੋ ਜਨ ਦੁੱਤਰ ਪੇਖਤ ਨਾਹੀ
ਸੋ ਜਨ ਪੁਰਖ ਦੁੱਤਰ ਕਠਿਨ ਸੰਸਾਰ ਨੂੰ ਦੁਬਾਰਾ ਨਾਹੀ ਨਹੀਂ ਪੇਖਣਾ ਕਰਦੇ ਭਾਵ ਕੀ ਹੈ ਉਹ ਮੁੜਕੇ ਸੰਸਾਰ ਦੇ ਵਿਚ ਨਹੀਂ ਫਿਰ ਜੰਮਣ ਮਰਦੇ ਜੰਮਣ ਮਰਨ ਚ ਨਹੀਂ ਆਉਂਦੇ ਪੁਰਖ ਸੰਸਾਰ ਸਮੁੱਚ ਤੋਂ ਤਰ ਜਾਂਦੇ ਹਨ ਜਿਵੇਂ ਕਬੀਰ ਸਾਹਿਬ ਬਹੁਤ ਹਮ ਕਾਹੇ ਆਵੇਂਗੇ ਕਿ ਅਸੀਂ ਕਿਉਂ ਆਵਾਂਗੇ ਭਾਵ ਜੰਮਣ ਮਰਨ ਤੋਂ ਰਹਿਤ ਹੋ ਗਏ
ਸਗਲੇ ਕਾਜ ਸਵਾਰੇ ਆਪਣੇ
ਉਹਨਾਂ ਨੇ ਸਾਰੇ ਕਾਰਜ ਜਿਹੜੇ ਸਵਾਰ ਲਏ ਆਪਣੇ ਪਰਮਾਰਥ ਸੰਸਾਰਕ ਸਾਰੇ ਕਾਰਜ ਸਵਰੇ ਠੀਕ ਹੋ ਗਏ ਤੇ ਭਲਾ ਹੋ ਗਿਆ ਉਹਨਾਂ ਦਾ
ਹਰ ਹਰ ਨਾਮ ਰਸਨ ਨਿਤ ਜਪਨੇ
ਕਿਉਂਕਿ ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਨਿਤਾ ਪ੍ਰਤੀ ਰਸਨ ਜੀਵਾ ਦੇ ਨਾਲ ਜਪਣੇ ਚੇਤੇ ਕਰਦੇ ਰਹਿੰਦੇ ਹਨ
ਜਿਸ ਕੈ ਮਸਤਕ ਹਾਥ ਗੁਰ ਧਰੈ
ਜਿਹਦੇ ਮੱਥੇ ਦੇ ਉੱਤੇ ਗੁਰੂ ਸਾਹਿਬ ਪ੍ਰਤੱਖ ਹੱਥ ਰੱਖ ਦੇਣ ਜਾਂ ਜਿਹਦੇ ਅੰਤਸ਼ਕਰਨ ਰੂਪੀ ਮੱਥੇ ਦੇ ਕਿਰਪਾ ਰੂਪੀ ਹੱਥ ਰੱਖ ਦਿੰਦੇ ਨੇ ਸਤਿਗੁਰੂ
ਸੋ ਦਾਸ ਅਦੀਸਾ ਕਾਹੀ ਕਰੈ
ਤੇ ਸੋ ਉਹ ਫਿਰ ਗੁਰਾਂ ਦਾ ਦਾਸ ਸੇਵਕ ਫਿਰ ਕਾਹੇ ਕਿਸ ਵਾਸਤੇ ਅੰਦੇਸਾ ਸੰਸਾ ਫਿਕਰ ਕਰਿਆ ਕਰਦਾ ਹੈ ਭਾਵ ਨਹੀਂ ਕਰਦਾ ਹੈ
ਜਨਮ ਮਰਨ ਕੀ ਚੂਕੀ ਕਾਣ
ਜਿਨ੍ਹਾਂ ਨੂੰ ਜਿਨ੍ਹਾਂ ਦੀ ਜੇ ਸਤਿਗੁਰਾਂ ਦੀ ਮਹਾਂਪੁਰਖਾਂ ਦੀ ਮਿਹਰ ਦੇ ਨਾਲ ਗੁਰਾਂ ਦੀ ਮਿਹਰ ਨਾਲ ਜੰਮਣ ਮਰਨ ਦੀ ਕਾਣ ਕਨੌੜ ਚੁੱਕੀ ਦੂਰ ਹੋ ਗਈ ਹੈ
ਪੂਰੇ ਗੁਰ ਉਪਰ ਕੁਰਬਾਨ
ਪੂਰੇ ਗੁਰਾਂ ਉੱਤੇ ਕੁਰਬਾਨ ਬਲਿਹਾਰ ਜਾਂਦੇ ਹਨ
ਗੁਰ ਪਰਮੇਸ਼ਰ ਭੇਟ ਨਿਹਾਲ
ਗੁਰ ਸਤਿਗੁਰੂ ਜੀ ਪਰਮੇਸ਼ਰ ਪਰਮਾਤਮਾ ਪਰਮੇਸ਼ਰ ਸਰੂਪ ਸਤਿਗੁਰਾਂ ਨੂੰ ਭੇਟ ਮਿਲ ਕੇ ਜਾਂ ਗੁਰਾਂ ਦੁਆਰਾ ਪਰਮੇਸ਼ਰ ਨੂੰ ਮਿਲ ਕੇ ਜੰਮਣ ਮਰਨ ਤੋਂ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਜੰਮਣ ਮਰਨ ਤੋਂ ਜਾਂ ਆਨੰਦਿਤ ਹੋ ਜਾਈਦਾ ਹੈ
ਸੋ ਦਰਸ਼ਨ ਪਾਏ ਜਿਸ ਹੋਏ ਦਇਆਲ
ਉਹ ਪੁਰਖ ਪੂਰਨ ਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਪਾਉਣਾ ਕਰਦਾ ਹੈ ਤੇ ਉਹ ਪੁਰਖ ਪੂਰਨ ਗੁਰਾਂ ਦੇ ਦਰਸ਼ਨ ਦੀਦਾਰ ਪਾਏ ਪਾਉਣਾ ਕਰਦਾ ਕੌਣ ਜਿਹਦੇ ਉੱਤੇ ਪਰਮੇਸ਼ਰ ਦਇਆਲ ਦਿਆਲੂ ਹੋ ਜਾਂਦਾ ਹੈ
ਪਰ ਬ੍ਰਹਮ ਜਿਸ ਕਿਰਪਾ ਕਰੇ
ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਜੀ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ
ਸਾਧ ਸੰਗ ਸੋ ਭਵ ਜਲ ਤਰੈ
ਸਾਧ ਸੰਗਤ ਕਰਕੇ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਸਤਸੰਗਤ ਕਰਕੇ ਉਹ ਭਵ ਜਲ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਂਦਾ ਹੈ
ਅੰਮ੍ਰਿਤ ਪੀਵਹ ਸਾਧ ਪਿਆਰੇ
ਅੰਮ੍ਰਿਤ ਪੀਵੈ ਅਮਰ ਸੋ ਹੋਏ ਕਹਿੰਦੇ ਹੇ ਸੰਤ ਜਨੋ ਹੇ ਪਿਆਰੇ ਸੰਤ ਜਨੋ ਤੁਸੀਂ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਵੋ ਪੀਣਾ ਕਰੋ
ਮੁਖ ਊਜਲ ਸਾਚੈ ਦਰਬਾਰੇ
ਤੁਹਾਡੇ ਸੱਚੇ ਦਰਬਾਰ ਸੱਚਖੰਡ ਵਿਚ ਸੱਚਖੰਡ ਰੂਪੀ ਦਰ ਦੇ ਵਿਚ ਮੁਖ ਜਿਹੜੇ ਨੇ ਮੁਖ ਮੁਖੜੇ ਉਜਲ ਪਵਿੱਤਰ ਹੋ ਜਾਣਗੇ ਜਸ ਵਾਲੇ ਹੋ ਜਾਣਗੇ
ਆਨੰਦ ਕਰੋ ਤਾਜ ਸਾਗਲ ਬਿਕਾਰ
ਤੇ ਇਸ ਪ੍ਰਕਾਰ ਕਹਿੰਦੇ ਸਾਰੇ ਕ੍ਰੋਧ ਆਦਿ ਵਿਕਾਰਾਂ ਨੂੰ ਤਾਜ ਛੱਡ ਕੇ ਆਨੰਦ ਸੁਖ ਦੀ ਪ੍ਰਾਪਤੀ ਤੇ ਆਦਿ ਨੂੰ ਮਾਨਣਾ ਕਰੋਗੇ ਫਿਰ ਤੁਸੀਂ
ਨਾਨਕ ਹਰ ਜਪ ਉਤਰਹ ਪਾਰ
ਸਤਿਗੁਰੂ ਜੀ ਕਥਨ ਕਰਦੇ ਇਉਂ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਸਿਮਰ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਉਤਰੋ ਉਤਰਾਂ ਕਰੋ
ਰਾਮ ਕਲੀ ਮਹੱਲਾ ਪੰਜਵਾਂ
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ
ਈਂਧਨ ਤੀ ਬਹਿ ਸੰਤਰ ਭਾਗੈ
ਇਹ ਸ਼ਬਦ ਸਤਿਗੁਰੂ ਜੀ ਪਰਮੇਸ਼ਰ ਦੀ ਸਮਰਥਾ ਦਾ ਵਰਣਨ ਕਰਦੇ ਹੈ ਪ੍ਰਮਾਣ ਕਰਦੇ ਹਨ ਦੱਸਦੇ ਇੰਦਰ ਦੇ ਹੁਣ ਬੋਲੋ
ਇੰਦਨ ਤੀ ਬੈ ਸੰਤਰ ਭਾਗੈ
ਹੇ ਭਾਈ ਉਸ ਪਰਮੇਸ਼ਰ ਦੀ ਸਮਰਥਾ ਵੇਖਣਾ ਕਰੋ 18 ਭਾਰ ਬਨਸਪਤੀ ਵਿਚ ਸਮਾਨ ਅਗਨੀ ਮੌਜੂਦ ਹੈ ਪਰ ਫੇਰ ਵੀ ਇੰਧਨ ਲੱਕੜਾਂ ਤੇ ਤੋਂ ਬਸੰਤਰ ਅੱਗ ਪਰੇ ਭਾਗੇ ਦੌੜਦੀ ਹੈ ਭਾਵ ਅੱਗ ਵਿਚ ਰਹਿੰਦੀ ਹੋਈ ਉਹਨਾਂ ਨੂੰ ਸਾੜਦੀ ਨਹੀਂ ਸਾੜ ਨਹੀਂ ਸਕਦੀ ਹੁਕਮ ਦੀ ਬੰਨੀ ਹੋਈ ਹੈ ਭੈ ਵਿਚ ਅਗਨ ਇਸ ਤਰ੍ਹਾਂ ਉਹ ਅੱਗ ਜਿਹੜੀ ਭੈ ਦੇ ਵਿਚ ਹੈ ਪਰਮੇਸ਼ਰ ਦੇ
ਮਾਟੀ ਕੋ ਜਲ ਦਹਿ ਦਿਸ ਤਿਆਗੈ
ਮਿੱਟੀ ਧਰਤੀ ਨੂੰ ਜਲ ਪਾਣੀ ਦਹਿ ਦੇ ਦਸੋ ਦਿਸ਼ਾਵਾਂ ਦੇ ਵਿਚ ਤਿਆਗੈ ਤਿਆਗ ਦਿੰਦਾ ਧਰਤੀ ਨਾਲੋਂ ਪਾਣੀ 10 ਗੁਣਾ ਜ਼ਿਆਦਾ ਫਿਰ ਵੀ ਪਾਣੀ ਧਰਤੀ ਦੇ ਚਾਰ ਸਪੇਰੇ ਭਜਿਆ ਫਿਰਦਾ ਪਾਣੀ ਧਰਤੀ ਨੂੰ ਤਿਆਗੀ ਰੱਖਦਾ ਡੋਬਦਾ ਨਹੀਂ ਜਿੱਥੇ ਮਿੱਟੀ ਦਾ ਢੇਰ ਹੋਵੇ ਪਾਣੀ ਉਹਦੇ ਦੁਆਲੇ ਹੋ ਜਾਂਦਾ ਉਹਨੂੰ ਡੋਬਦਾ ਨਹੀਂ ਹੈ ਇਹ ਕਥਨ ਕੀਤਾ
ਉਪਰ ਚਰਨ ਤਲੈ ਆਕਾਸ
ਬਿਰਸ਼ ਦੇ ਟਾਹਣੇ ਨੂੰ ਕਰੂਮਣਾ ਇਹ ਕਰੂ ਇਹ ਚਰਨ ਨੂੰ ਬਿਰਸ਼ ਦੇ ਇਹ ਉੱਪਰ ਨੂੰ ਕਰਤੇ ਰੱਬ ਨੇ ਇਹਦਾ ਸਿਰ ਹੈ ਜਿਹੜਾ ਇਹ ਹੇਠਾਂ ਨੂੰ ਕਰ ਦਿੱਤਾ ਧਰਤੀ ਦੇ ਵਿੱਚ ਸਿਰ ਗੱਡ ਦਿੱਤਾ ਤਲੇ ਹੇਠਾਂ ਹੇਠਲੇ ਪਾਸੇ ਹੈ।
ਘਟ ਮਹਿ ਸਿੰਧ ਕੀਓ ਪਰਗਾਸ,
ਜਿਸ ਪਰਮੇਸ਼ਰ ਨੇ ਅਗਸਤ ਮੁਨੀ ਦੇ ਸ੍ਰੀ ਰੂਪੀ ਘਟ ਘੜੇ ਦੇ ਮਹਿ ਵਿਚ ਸਾਰਾ ਸਿੰਧ ਸਮੁੰਦਰ ਸਮਾਉਣਾ ਕੀਤਾ। ਅਗਸਤ ਮੁਨੀ ਨੇ ਪਰਮੇਸ਼ਰ ਦੀ ਕਿਰਪਾ ਸਦਕਾ ਢਾਈ ਚੂੜੀਆਂ ਵੀ ਸਾਰੇ ਸਮੁੰਦਰ ਨੂੰ ਪਾਣੀ ਨੂੰ ਪੀ ਲਿਆ ਸੀ। ਜਦ ਜੀਵ ਤੜਫਣ ਲੱਗੇ ਸੀ, ਫਿਰ ਪਰਮੇਸ਼ਰ ਨੇ ਅਗਸਤ ਮੁਨੀ ਨੂੰ ਕਿਹਾ ਵੀ ਇਹਨੂੰ ਬਾਹਰ ਕੱਢ, ਜੀਵ ਮਰ ਜਾਣਗੇ। ਤੇ ਫਿਰ ਉਹਨੂੰ ਸਾਹ ਸੀ ਕਿਰਿਆ ਰਾਹੀਂ, ਫਿਰ ਜਿਹੜਾ ਸੀ ਖਾਰਾ ਤਾਂ ਕਹਿੰਦੇ ਨੇ ਹੋਇਆ ਸਮੁੰਦਰ ਨੂੰ ਬਾਹਰ ਪ੍ਰਗਾਸ ਕੀ ਉਹ ਕੱਢ ਦਿੱਤਾ ਹੈ, ਪ੍ਰਗਾਸ ਪ੍ਰਗਟ ਕੀ ਉਹ ਕੀਤਾ ਸੀ। ਇਸੇ ਤਰ੍ਹਾਂ ਜਿਸ ਪਰਮੇਸ਼ਰ ਆਪਣੇ ਹੁਕਮ ਰੂਪੀ ਘੜੇ ਦੇ ਵਿੱਚ ਇਹ ਸਮੁੰਦਰ ਪ੍ਰਗਟ ਕੀਤਾ ਹੈ, ਉਹ ਵਾਹਿਗੁਰੂ ਹੈ, ਬੜਾ ਬੇਸਮਾਰ ਹੈ, ਸਮਰੱਥਾ ਦਾ ਮਾਲਕ ਹੈ।
ਐਸਾ ਸਮਰੱਥ ਹਰ ਜੀਓ ਆਪ,
ਪਰਮੇਸ਼ਰ ਜੀ ਐਸਾ ਜਿਹਾ ਸਮਰੱਥ ਸਰਵ ਸ਼ਕਤੀਮਾਨ ਹੈ।
ਨਿਮਕ ਨਾ ਬਿਸਰੈ ਜੀ ਭਗਤਨ ਕੈ,
ਜੋ ਪਰਮੇਸ਼ਰ ਆਪਣੇ ਪਿਆਰੇ ਭਗਤ ਜਨਾਂ ਦੇ ਜੀ ਹਿਰਦੇ ਵਿੱਚੋਂ ਕਹਿੰਦੇ ਇੱਕ ਛਿਨ ਮਾਤਰੀ ਨਿਮਕ ਮਾਤਰ ਵੀ ਨਹੀਂ ਭੁੱਲਦਾ, ਨਹੀਂ ਵਿਸਾਰਦੇ ਹਨ, ਭੁੱਲਦੇ ਰਹੇ।
ਆਠ ਪਹਿਰ ਮਨ ਤਾਕੋ ਜਾਪ,
ਹੇ ਮਨਾ ਤੂੰ ਵੀ ਉਸ ਪਰਮੇਸ਼ਰ ਨੂੰ ਅੱਠੇ ਪਹਿਰ ਜਪਣਾ ਕਰ। ਇਸੇ ਪ੍ਰਕਾਰ ਜੀ ਇੰਧਨ ਤੇ
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ। ਅੱਗੇ ਬੋਲੋ ਜੀ ਇਸੇ ਤਰ੍ਹਾਂ। ਫਿਰ
ਇੰਧਨ ਤੇ ਬੈ ਸੰਤਰ ਭਾਗੈ,
ਮਾਤਾ ਦੇ ਘਰ ਵਿਚ ਬੱਚੇ ਦਾ ਲੱਕੜ ਵਾਂਗ ਜੜ ਸਰੀਰ ਹੁੰਦਾ, ਉਹ ਲੱਕੜ ਵੱਤ ਜੜ ਸਰੀਰ ਤੋਂ ਮਾਤਾ ਦੇ ਪੇਟ ਚ ਬੈਸੰਤਰ ਜਠਰਾਗ ਨਹੀਂ ਹੈ, ਉਹ ਪਰੇ ਦੌੜ ਰਹਿੰਦੀ ਹੈ ਕਿਉਂਕਿ ਰੱਬ ਦਾ ਹੁਕਮ ਹੈ ਵੀ ਸਾੜਨਾ ਨਹੀਂ। ਮਾਤਾ ਦੇ ਗਰਭ ਦੇ ਖਾਧੇ ਹੋਏ ਅੰਨ ਨੂੰ ਹਜ਼ਮ ਕਰਦੀ ਹੈ ਅਗਨੀ ਜਿਹੜੀ ਹੈ, ਉਸ ਵੇਲੇ ਮਾਤਾ ਦੇ ਖਾਧੇ ਰੋੜ ਵੀ ਹਜ਼ਮ ਹੋ ਜਾਂਦੇ, ਕੈਲਸ਼ੀਅਮ ਦੀ ਘਾਟ ਹੋਣ ਕਰਕੇ ਕਈ ਬੀਬੀਆਂ ਰੋੜ ਚੱਬਣ ਲੱਗ ਜਾਂਦੀਆਂ ਤੇ ਉਹ ਹਜ਼ਮ ਕਰ ਦਿੰਦੀ ਹੈ, ਪਰ ਐਸੀ ਜਠਰਾਗਨੀ ਤੇਜ਼ ਹੁੰਦੀ ਹੈ ਪਰ ਬੱਚੇ ਨੂੰ ਨਹੀਂ ਸਾੜਦੀ। ਈਂਧਨ ਤੇ ਬੈਸੰਤਰ ਪੱਕ ਹੈ। ਅੱਗੇ ਦੱਸਦੇ ਨੇ
ਮਾਟੀ ਕੋ ਜਲ ਦਹਿ ਜਿਸ ਤਿਆਗੈ,
ਮਿੱਟੀ ਆਦਿ ਜੜ ਪੰਜ ਤੱਤਾਂ ਦੀ ਦੇਹ ਹੁੰਦੀ ਹੈ, ਉਹਨੂੰ ਮਾਤਾ ਵੱਲੋਂ ਪੀਤਾ ਹੋਇਆ ਪਾਣੀ ਦਹਿ ਦਿਸ ਚਾਰ ਸਪੇਰੇ ਘੁੰਮਦਾ ਪਰ ਤਿਆਗ ਦਿੰਦਾ, ਪਰ ਬੱਚੇ ਨੂੰ ਗਾਲਦਾ ਨਹੀਂ ਹੈ। ਉਹ ਪਾਣੀ ਜਿਹੜਾ ਹੈ
ਉਪਰ ਚਰਨ ਤਲੈ ਆਕਾਸ,
ਮਾਤਾ ਦੇ ਗਰਭ ਚ ਬੱਚੇ ਦੇ ਪੈਰ ਤਾਂ ਹੁੰਦੇ ਨੇ ਤਾਹਾਂ ਨੂੰ ਉਪਰ ਨੂੰ ਹੁੰਦੇ ਨੇ, ਅਤੇ ਆਕਾਸ਼ ਜਿਹੜਾ ਸਿਰ ਹੈ ਉਹ ਤਲੈ ਹੇਠਾਂ ਨੂੰ ਹੁੰਦਾ, ਭਾਵ ਮਾਤਾ ਦੀ ਗੜੀ ਪੁੱਠਾ ਲਟਕਦਾ। ਮੁੱਖ ਤਲੈ ਪੈਰ ਉਪਰੇ ਬਸੰਦੋ ਕੋਥੜੇ ਥਾਰੇ, ਨਾਨਕ ਸੋਧਣੀ ਕਿਉਂ ਵਸਾਰਿਓ, ਉਧਰ ਹੈ ਜਿਸਦੇ ਨਾ ਏ, ਜਿਹਦਾ ਨਾਮ ਲੈ ਕੇ ਉੱਥੋਂ ਛੁੱਟਿਆ ਕਿ ਉਹਦਾ ਨਾਮ ਭੁੱਲਦਾ, ਇਉਂ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤੇ ਨੇ। ਤੇ ਇਸ ਪ੍ਰਕਾਰ ਦੱਸ ਰਹੇ ਨੇ, ਕਹਿੰਦੇ ਉਪਰ ਚਰਨ ਤਲੈ ਆਕਾਸ਼, ਸਿਰੂਪੀ ਕਾਸ਼ ਜਿਹੜਾ ਸਿਰ ਇਹ ਹੇਠਾਂ ਨੂੰ ਹੈ, ਪੈਰ ਤੇਰੇ ਉਪਰ ਨੂੰ ਉਸ ਵੇਲੇ, ਪਰ ਪੁੱਠਾ ਲਟਕਦਾ। ਤੇ ਮਹਾਰਾਜ ਸਾਹਿਬ ਜੀ ਇਹਦੀ ਰੱਖਿਆ ਦੇਖੋ ਕਿਵੇਂ ਕਰ ਰਹੇ ਹਨ।
ਘਟ ਮਹਿ ਸਿੰਧ ਕੀਓ ਪਰਗਾਸ,
ਸਿੰਧ ਸਮੁੰਦਰ ਰੂਪ ਪਰਮੇਸ਼ਰ ਨੇ ਰਕਤ ਬਿੰਦ ਦੇ ਬਣੇ ਸਰੀਰ ਨੂੰ ਮਾਤਾ ਦੇ ਘਟ ਉਦਰ ਵਿਚ ਆਪਣੀ ਜੋਤ ਪਾ ਕੇ ਪ੍ਰਗਾਸ ਪ੍ਰਗਟ ਕੀਤਾ ਹੋਇਆ ਸੀ, ਤਾਂ ਇਸ ਨੂੰ ਸੌ ਜਨਮਾਂ ਦਾ ਗਿਆਨ ਸੀ ਉਸ ਵੇਲੇ, ਸੌ ਜਨਮਾਂ ਦੇ। ਉਹ ਫਿਰ ਜਨਮ ਲੈ ਕੇ ਸੰਸਕਾਰ ਵਿਚ ਇਉਂ ਸਾਧ ਸਿੰਘ ਜੀ ਆਉਂਦਾ, ਤੇ ਉਹ ਜਦੋਂ ਪਰਮੇਸ਼ਰ ਨਾਲੋਂ ਲਿਵ ਟੁੱਟ ਕੇ, ਲਿਵ ਟੁੱਟਣੇ ਕਰਕੇ ਸਾਰਾ ਗਿਆਨ ਧਿਆਨ ਇਹਨੂੰ ਭੁੱਲ ਜਾਂਦਾ, ਉੱਥੇ ਲਿਵ ਲੱਗੀ ਹੋਈ ਸੀ ਤਾਂ ਗਿਆਨ ਸੀ ਇਹਨੂੰ। ਤੇ ਇਸ ਕਰਕੇ ਉਪਰ ਚਰਨ ਤਲੇ ਆਕਾਸ਼ ਘਟਮੇ, ਇਹ ਬੋਲਤੀ ਜੀ ਘਟਮੇ ਸਿੰਧ, ਦੁਬਾਰੇ ਬੋਲੋ।
ਘਟਮੇ ਸਿੰਧ ਕੀਓ ਪਰਗਾਸ,
ਸਮੁੰਦਰ ਰੂਪ ਪਰਮੇਸ਼ਰ ਹੈ, ਰਕਤ ਬਿੰਦ ਦੇ ਬਣੇ ਸਰੀਰ ਨੂੰ ਮਾਤਾ ਦੇ ਘਟ ਉਦਰ ਦੇ ਆਪਣੀ ਜੋਤ ਪਾ ਕੇ ਪ੍ਰਗਾਸ਼ ਪ੍ਰਗਟ ਕੀਤਾ ਹੋਇਆ ਸੀ, ਸੌ ਜਨਮਾਂ ਦਾ ਗਿਆਨ ਇਹਨੂੰ ਸੀ। ਤੇ ਫਿਰ ਜਨਮ ਲੈ ਕੇ ਜਿਹੜੇ ਸੰਸਾਰ ਦੇ ਵਿਚ ਜੋ ਆਉਣਾ ਕੀਤਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਫਿਰ ਮਾਇਆ ਦਾ ਭਾਣਾ ਐਸਾ ਵਰਤਿਆ, ਫਿਰ ਟੁੱਟ ਗਿਆ ਰੱਬ ਵੱਲੋਂ।
ਐਸਾ ਸਮਰੱਥ ਹਰ ਜੀਓ ਆਪ,
ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੁ ਵਿਸਾਰੀ, ਮਨੁ ਕਿਉਂ ਵਿਸਾਰੀ ਇਹ ਵਰਦਾਤਾ ਜੀ ਅਗਨ ਮੈਂ ਆਹਰ ਪਹੁੰਚਾਵੇ। ਐਸਾ ਸਮਰੱਥ ਹਰ ਜੀਓ ਆਪ, ਐਸਾ ਸਰਵ ਸ਼ਕਤੀਮਾਨ ਸਰਵ ਕਲਾ ਸਮਰੱਥ ਹੈ ਵਾਹਿਗੁਰੂ।
ਐਸਾ ਸਮਰੱਥ ਹਰ ਜੀਓ ਆਪ,
ਉਹ ਪਰਮੇਸ਼ਰ ਆਪ ਅਜਿਹਾ ਸਰਬ ਕਲਾ ਸਮਰੱਥ ਸ਼ਕਤੀਵਾਨ ਹੈ।
ਨਿਮਕ ਨਾ ਬਿਸਰੈ ਜੀ ਭਗਤਨ ਕੈ,
ਹੇ ਪਰਮੇਸ਼ਰ ਜਾਂ ਜੋ ਪਰਮੇਸ਼ਰ ਆਪਣੇ ਭਗਤਾਂ ਦੇ ਦਿਲ ਵਿਚੋਂ ਇਕ ਛਿਨ ਮਾਤਰ ਵੀ ਨਹੀਂ ਭੁੱਲਦਾ ਹੈ, ਭੁੱਲਦਾ ਨਹੀਂ ਹੈ।
ਆਠ ਪਹਿਰ ਮਨ ਤਾ ਕਉ ਜਾਪ,
ਹੇ ਮੇਰੇ ਮਨਾ ਉਸ ਪਰਮੇਸ਼ਰ ਨੂੰ ਅੱਠੇ ਪਹਿਰ ਜਪਣਾ ਕਰ
ਰਹਾਓ।
ਸਾਈ ਦੇ ਕੇ ਫਰਮਾਉਂਦੇ ਹਨ ਜੀ,
ਪ੍ਰਥਮੇ ਮੱਖਣ ਪਾਛੈ ਦੁੱਧ,
ਕਹਿੰਦੇ ਇਹ ਕਿਵੇਂ ਹੋ ਗਿਆ ਵੀ ਪਹਿਲਾਂ ਮੱਖਣ ਕਿਵੇਂ ਹੋਜੂਗਾ, ਜੇ ਦੁੱਧ ਹੈ ਪਹਿਲਾਂ ਤਾਂ ਮੱਖਣ ਹੁੰਦਾ। ਕਹਿੰਦੇ ਨਹੀਂ, ਪਰਮਾਤਮਾ ਐਸਾ ਵੀ ਕਰ ਦਿੰਦਾ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਤੇ ਗਾਵਾਂ ਮੱਝਾਂ ਦੇ ਬੱਚੇ ਜਨਮ ਲੈਣ ਤੋਂ ਪਹਿਲਾਂ, ਪ੍ਰਥਮੇ ਪਹਿਲਾਂ ਮਾਤਾ ਦੇ ਅਸਤਰਾਂ ਵਿਚ ਦੁੱਧ ਹੈ ਜਿਹੜਾ ਉਹ ਮੱਖਣ ਮੱਖਣ ਵਰਗਾ ਹੁੰਦਾ, ਜਮਿਆ ਹੁੰਦਾ, ਮੱਖਣ ਵੱਤ ਜਮਿਆ ਹੁੰਦਾ ਹੈ। ਬੱਚੇ ਦੇ ਜਨਮ ਲੈਣ ਤੋਂ ਪਾਛੇ ਪਿੱਛੋਂ ਫਿਰ ਜਿਹੜਾ ਹੈ ਉਹ ਫਿਰ ਦੁੱਧ ਅਸਤਰਾਂ ਦੇ ਚੋਂ ਨਿਕਲਣ ਲੱਗਦਾ, ਪਤਲਾ ਹੋ ਕੇ ਨਿਕਲਦਾ ਹੈ। ਇਸ ਪ੍ਰਕਾਰ ਇਹ ਵਾਹਿਗੁਰੂ ਦੀ ਸਮਰੱਥਾ ਹੈ।
ਮੈਲੂ ਕੀਨੋ ਸਾਬੁਨ ਸੂਦ,
ਪਰਮੇਸ਼ਰ ਨੇ ਰਕਤ ਬਿੰਦ ਰੂਪ ਮੈਲ ਤੋਂ ਸਰੀਰ ਕਾਇਮ ਕੀਤਾ, ਕੀਤੋ ਕੀਤਾ ਹੋਇਆ, ਅਤੇ ਫਿਰ ਇਸ ਮੈਲੇ ਸਰੀਰ ਨੂੰ ਪਰਮੇਸ਼ਰ ਨੇ ਸਾਬਣ ਨਾਲੋਂ ਵੀ ਤੇ ਇਸ ਨੂੰ ਸੁਧ ਸੁਧ ਪਵਿੱਤਰ ਕਰ ਦਿੱਤਾ ਹੈ।
ਭੈ ਤੇ ਨਿਰਭਉ ਡਰਤਾ ਫਿਰੈ,
ਜੀ ਮਾਤਾ ਦੇ ਗਰਭ ਵਿਚ ਭੈ ਤੋਂ ਡਰਦਾ ਫਿਰਦਾ ਸੀ, ਮਾਤਾ ਦੇ ਗਰਭ ਦੇ ਪਰਮੇਸ਼ਰ ਤੋਂ ਡਰਦਾ ਫਿਰਦਾ ਸੀ, ਕਿਉਂਕਿ ਜੀਵ ਨੂੰ ਪਰਮੇਸ਼ਰ ਡਰ ਕਰਕੇ, ਮਾਤਾ ਦੇ ਗਰਭ ਵੀ ਸੌ ਜਨਮ ਦਾ ਗਿਆਨ ਸੀ, ਪਰਮੇਸ਼ਰ ਦਾ ਭੈ ਸੀ ਉਸ ਵੇਲੇ। ਭੈ ਤੇ ਨਿਰਭਉ ਡਰਤਾ ਫਿਰੈ, ਪਰਮੇਸ਼ਰ ਦੇ ਭੈ ਕਰਕੇ ਫਿਰ ਜਠਰਾ ਅਗਨੀ ਸਾੜ ਨਹੀਂ ਸੀ ਸਕਦੀ। ਤਦ ਜੀ ਮਾਤਾ ਦੇ ਗਰਭ ਤੋਂ ਬਾਹਰ ਨਿਕਲਿਆ ਤਾਂ ਪਰਮੇਸ਼ਰ ਦੇ ਭੈ ਡਰ ਤੇ ਨਿਰਭਉ ਹੋ ਗਿਆ। ਇੱਥੇ ਸੰਸਾਰ ਸੱਤ ਪ੍ਰਕਾਰ ਦੇ ਭੈ ਡਰ ਤੋਂ ਡਰਦਾ ਫਿਰੇ ਫਿਰਦਾ ਹੈ। ਫਿਰ
ਹੁੰਦੀ ਕੋ ਅਣਹੁੰਦੀ ਹਿਰੈ,
ਹੁੰਦੀ ਹੋਣ ਵਾਲੀ ਕੀ ਹੈ ਮੌਤ, ਉਹਨੂੰ ਅਣਹੋਈ ਸਮਝਿਆ ਵੀ ਖ਼ਬਰ ਹੈ, ਚਲੋ ਜਦੋਂ ਆਊਗੀ ਮੌਤ ਦੇਖ ਲਾਂਗੇ। ਹਿਰੈ ਹਿਰਨ ਵੇਖਦਾ ਹੈ, ਤੇ ਜਿਹੜੀ ਅਣਹੋਈ ਹੈ ਜ਼ਿੰਦਗੀ ਉਹਨੂੰ ਹੋਂਦ ਰੂਪੀ ਵੇਖਦਾ, ਭਾ ਮੌਤ ਹੋ ਕੇ ਰਹਿਣੀ ਹੈ ਉਹਨੂੰ ਅਣਹੋਈ ਦੇਖਦਾ। ਤੇ ਫਿਰ ਮੈਂ ਨਹੀਂ ਮਰਨਾ ਐਸਾ ਨਿਸ਼ਚਾ ਕਰਦਾ, ਇਹ ਅਣਹੋਈਆਂ ਬਾਤਾਂ ਹੈ, ਜਿਹੜੀ ਹੋਣ ਵਾਲੀ ਹੈ ਉਹਨੂੰ ਸੱਚ ਨੂੰ ਮੰਨਦਾ ਨਹੀਂ।
ਦੇਹੀ ਗੁਪਤ ਵਿਦੇਹੀ ਦਿਸੈ,
ਤੇ ਇਹ ਦੇਹੀ ਦੇਹਾਂ, ਜਿਹੜੇ ਦੇਹੀ ਦੇਹਾਂ ਦਾ ਮਾਲਕ ਕੌਣ? ਪਰਮੇਸ਼ਰ। ਗੁਪਤ ਲੋਕ ਅਲੋਪ ਹੋ ਕੇ ਭਾਵ ਪਰਮੇਸ਼ਰ ਦੀ ਚੇਤਨ ਸੱਤਾ ਨਾਲ ਦੇਹੀ ਹਰਕਤ ਕਰਦੀ ਹੈ, ਉਹ ਗੁਪਤ ਰੂਪ ਹੋ ਕੇ ਰਿਹਾ, ਅਤੇ ਵਿਦੇਹੀ ਬਿਨਾਂ ਦੇਹਾਂ ਤੋਂ ਜੋ ਸਰੀਰ ਹੈ ਉਹ ਦਿਸੇ ਦਿਸਦਾ, ਬੇਦੇਹੀ ਬੇਦਵੈਤ ਕਰਕੇ ਕੇਵਲ ਦੇਹੀ ਕਾਇਆ ਹੀ ਦਿਸੇ ਦਿਸਦੀ ਹੈ। ਭਾਵ ਜੀਵ ਵਿਪਣਾ ਕਰਕੇ ਜੀਵ ਆਪਣੇ ਆਪ ਨੂੰ ਇਹ ਦੇਹੀ ਸਮਝੀ ਬੈਠਾ ਹੈ।
ਸਗਲੇ ਸਾਜ ਕਰਤ ਜਗਦੀਸੈ,
ਸਾਰੇ ਜੀਵਾਂ ਨੂੰ ਸਾਜ ਸਿਰਜਣ ਵਾਲਾ ਆਦਿ ਦਾ ਕੰਮ ਜਗਦੀਸੈ, ਜਗ ਦਾ ਈਸ਼ਵਰ ਹੈ, ਪਰਮੇਸ਼ਰ ਆਪ ਹੀ ਕਰਤ ਕਰਦਾ ਹੈ, ਪਰ ਇਹ ਮਾਇਆ ਦੇ ਮੋਹ ਦੇ ਵਿੱਚ ਐਸਾ ਫਸਿਆ ਹੋਇਆ ਹੈ।
ਠੱਗਣ ਹਾਰ ਅਣਠੱਗਦਾ ਠੱਗ,
ਇਹ ਮਾਇਆ ਦੇ ਮੋਹ ਚ ਭੁੱਲਿਆ ਹੋਇਆ ਜੀਵ ਉਹ ਪਰਮੇਸ਼ਰ ਨੂੰ ਵਿਸਾਰੀ ਬੈਠਾ। ਅਗਿਆਨੀ ਜੀਵ ਕਹਿੰਦਾ ਕਿ ਮੈਂ ਤਾਂ ਸਾਰੇ ਕੰਮ ਕਰ ਸਕਦਾ, ਤੇ ਇਹ ਇਸ ਪ੍ਰਕਾਰ ਇਹ ਜਿਹੜਾ ਭਾਈ ਪਿੱਛੇ ਸੀ ਥੋੜਾ ਜਿਹਾ ਅਰਥ ਰਹਿ ਗਿਆ, ਸਗਲੇ ਸਾਜ ਕਰਤ ਜਗਦੀਸ਼ ਇਹ ਬੋਲ ਦੋ ਇੱਕ ਵਾਰੀ।
ਸਗਲੇ ਸਾਜ ਕਰਤ ਜਗਦੀਸ਼,
ਸਾਰੇ ਜੀਵਨ ਨੂੰ ਸਾਜ ਸਿਰਜਣ ਕਰਨ ਦਾ ਕੰਮ ਜਗਦੀਸ਼ ਹੈ, ਜਗ ਦਾ ਈਸ਼ ਪਰਮੇਸ਼ਰ ਕਰਦਾ ਹੈ। ਮਾਇਆ ਦੇ ਮੋਹ ਚ ਭੁੱਲਿਆ ਹੋਇਆ ਜੀਵ ਉਸ ਪਰਮੇਸ਼ਰ ਨੂੰ ਵਸਾਰੀ ਬੈਠਾ ਹੈ। ਅਗਿਆਨੀ ਜੀਵ ਕਹਿੰਦਾ ਮੈਂ ਹੀ ਸਾਰੇ ਕੰਮ ਕਰਦਾ, ਹੁਣ ਬੋਲੋ ਜੀ। ਠੱਗਣਹਾਰ,
ਠੱਗਣਹਾਰ ਅਣਠੱਗਦਾ ਠੱਗ,
ਇਹ ਜੀਵ ਸੱਤ ਚਿੱਤ ਆਨੰਦ ਸਰੂਪ ਹੋਣ ਕਰਕੇ ਅਣਠੱਗਦਾ, ਠੱਗਣ ਤੋਂ ਰਹਿਤ ਸੀ, ਪਰ ਠੱਗਣਹਾਰ ਠੱਗਣ ਵਾਲੇ ਕਾਮ ਕ੍ਰੋਧ ਆਦਿ ਠੱਗਾਂ ਨੇ ਠੱਗ ਠੱਗ ਲਿਆ, ਭਾਵ ਵਿਸ਼ਿਆਂ ਵਿਚ ਲਾ ਕੇ ਇਹਦਾ ਜੀਵਨ ਵਿਅਰਥ ਗਵਾ ਦਿੱਤਾ।
ਬਿਨ ਵੱਖਰ ਫਿਰ ਫਿਰ ਉੱਠ ਲਾਗੈ,
ਨਾਮ ਰੂਪੀ ਲਾਭਦਾਇਕ ਵੱਖਰ ਸੌਦੇ ਤੋਂ ਬਿਨ ਬਗੈਰ ਹੋਣ ਕਰਕੇ ਇਹ ਮੁੜ ਮੁੜ ਕੇ ਉੱਠ ਕੇ ਪਦਾਰਥਾਂ ਵੱਲ ਲਾਗੇ ਲੱਗਦਾ ਹੈ।
ਸੰਤ ਸਭਾ ਮਿਲ ਕਰੋ ਬਖਿਆਣ,
ਸੰਤ ਮਹਾਤਮਾ ਜਨਾਂ ਦੀ ਸਭਾ ਇਕੱਤਰਤਾ ਨਾਲ ਮਿਲ ਕੇ ਮਿਲਾਪ ਕਰਕੇ ਸਵੇ ਸਰੂਪ ਦਾ ਬਖਿਆਨ ਕਥਨ ਕਰੋ, ਗੁਰਾਂ ਦੇ ਉਪਦੇਸ਼ ਨੂੰ ਬਖਿਆਨ ਵਿਚਾਰ ਨਾ ਕਰੋ, ਜਾਂ ਸਰੂਪ ਦੀ ਪ੍ਰਾਪਤੀ ਬਾਬਤ ਨਿਰਣਾ ਕਰੋ।
ਸਿਮਰਤ ਸਾਸਤ ਵੇਦ ਪੁਰਾਣ,
27 ਸਿਮਰਤੀਆਂ, 6 ਸ਼ਾਸਤਰ, 4 ਵੇਦ, 18 ਪੁਰਾਣ ਇਹੋ ਹੀ ਕਥਨ ਕਰਦੇ ਹਨ ਕਿ ਵਾਸਵੀ ਜੀਵ ਬ੍ਰਹਮ ਦਾ ਰੂਪ ਹੀ ਹੈ।
ਬ੍ਰਹਮ ਵਿਚਾਰ ਵਿਚਾਰੇ ਕੋਈ,
ਬ੍ਰਹਮ ਦੀ ਵਿਚਾਰ ਨੂੰ ਕੋਈ ਕੋਈ ਵਿਚਾਰੇ ਵਿਚਾਰ ਨਾ ਕਰਦਾ ਹੈ, ਹਰ ਇੱਕ ਨਹੀਂ ਵਿਚਾਰਦਾ।
ਨਾਨਕ ਤਾ ਕੀ ਪਰਮਗਤ ਹੋਏ,
ਪਰ ਜੇ ਕੋਈ ਵਿਚਾਰ ਕਰ ਲਵੇ ਸਤਿਗੁਰੂ ਜੀ ਕਥਨ ਕਰਦੇ, ਉਹਦੀ ਪਰਮਗਤੀ ਵੱਡੀ ਕੈਵਲ ਮੁਕਤੀ ਜਿਹੜੀ ਹੈ ਹੁੰਦੀ ਹੈ, ਕੈਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ, ਫਿਰ ਉਹ ਮੁਕਤ ਹੋ ਜਾਂਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਇਸੇ ਪ੍ਰਕਾਰ ਜੇ
ਈਂਧਨ ਤੀ ਬੈ ਸੰਤਰ ਭਾਗ,
ਈਂਧਨ ਲੱਕੜਾਂ ਦੀ ਨਿਆਈ ਜੀਵ ਦੀ ਬੁੱਧ ਜਦ ਪਦਾਰਥਾਂ ਦੀ ਪ੍ਰਾਪਤੀ ਵਾਲੀ ਚੰਚਲਤਾਈ ਛੱਡ ਕੇ ਬ੍ਰਹਮ ਦੀ ਵਿਚਾਰ ਕਰਦੀ ਹੈ, ਤਦ ਉਹ ਸਿਰ ਤੋਂ ਤ੍ਰਿਸ਼ਨਾ ਉਹਦੇ ਸਿਰ ਤੋਂ ਤ੍ਰਿਸ਼ਨਾ ਦੀ ਅਗਨੀ ਕਾਲ ਰੂਪੀ ਅਗਨੀ ਭੱਜ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ।
ਮਾਟੀ ਕੋ ਜਲ ਦਹ ਦਿਸ ਤਿਆਗੈ।
ਜਦੋਂ ਬੁੱਧ ਰੂਪ ਧਰਤੀ ਬ੍ਰਹਮ ਦੀ ਵਿਚਾਰ ਕਰ ਲਵੇ, ਫਿਰ ਦਸੋ ਦਿਸ਼ਾਵਾਂ ਦੇ ਪਦਾਰਥਾਂ ਰੂਪੀ ਪਾਣੀ ਨੂੰ ਤਿਆਗ ਦਿੰਦੀ ਹੈ, ਭਾਵ ਮਿਥਿਆ ਨਿਸ਼ਚੇ ਕਰ ਲੈਂਦੀ ਹੈ।
ਉਪਰ ਚਰਨ ਤਲੈ ਆਕਾਸ।
ਗੁਰਾਂ ਦੇ ਚਰਨਾਂ ਕਮਲਾਂ ਦੇ ਤਲੈ ਨਾਮ ਹੈ ਤਲਿਆਂ, ਤਲਿਆਂ ਦੇ ਉਪਰ ਉੱਤੇ ਪੈਣ ਨਾਲ ਆਕਾਸ਼ ਭਾਵ ਬ੍ਰਹਮ ਹਿਰਦੇ ਦੇ ਅੰਦਰੋਂ ਹੀ ਆਕਾਸ਼ ਦੀ ਰਹੀ ਬ੍ਰਹਮ ਪ੍ਰਗਟ ਹੋ ਜਾਂਦਾ ਹੈ। ਜਾਂ ਫਿਰ ਇਹ ਸਮਝੋ ਜਦ ਜੀਵ ਗੁਰਾਂ ਦੇ ਚਰਨਾਂ ਥੱਲੇ ਆਉਣ ਵਾਲੀ ਖਾਕ ਬਣਦਾ ਹੈ, ਇੰਨੀ ਨਿਮਰਤਾ ਧਾਰਨ ਕਰ ਲੈਂਦਾ ਹੈ, ਤਾਂ ਸਰੀਰ ਦੇ ਉੱਪਰ ਚਰਨਾਂ ਦੇ ਤਲੇ ਭਾਵ ਚਾਰ ਸਪੇਰੇ ਆਕਾਸ਼ਵਤ ਬ੍ਰਹਮ ਦੀ ਬ੍ਰਹਮ ਹੀ ਵਿਆਪਕ ਦਿਸਦਾ ਹੈ। ਉਹਦਾ ਹਿਰਦਾ ਇੰਨਾ ਪ੍ਰਕਾਸ਼ ਵਾਲਾ ਹੋ ਜਾਂਦਾ ਹੈ। ਜਾਂ ਜੀਵ ਸਾਰਿਆਂ ਦੇ ਚਰਨਾਂ ਦੀਆਂ ਤਲੀਆਂ ਦੇ ਥੱਲੇ ਹੋ ਜਾਂਦਾ ਹੈ, ਚਰਨ ਧੂੜ ਬਣ ਜਾਂਦਾ ਹੈ, ਤੇ ਉਸ ਵੇਲੇ ਆਕਾਸ਼ ਵਾਂਗ ਬ੍ਰਹਮ ਦੀ ਸਖਿਆਤਤਾ ਹੋਣ ਕਰਕੇ ਸਾਰਿਆਂ ਦੇ ਉੱਪਰ ਹੋ ਜਾਵੇਗਾ, ਆਕਾਸ਼ ਰੂਪ ਬ੍ਰਹਮ ਦਾ ਰੂਪ ਹੋ ਜਾਵੇਗਾ।
ਘਟ ਮਹਿ ਸਿੰਧ ਕੀਓ ਪਰਗਾਸ।
ਗੁਰਾਂ ਨੇ ਕਿਰਪਾ ਕਰਕੇ ਉਹਦੇ ਘਟ ਹਿਰਦੇ ਵਿੱਚ ਸਿੰਧ ਸਮੁੰਦਰ ਰੂਪ ਬ੍ਰਹਮ ਦੀ ਪ੍ਰਾਪਤੀ ਵਾਲੇ ਬ੍ਰਹਮ ਗਿਆਨ ਨੂੰ ਪ੍ਰਕਾਸ਼ ਕੀਤਾ ਹੈ।
ਐਸਾ ਸਮਰੱਥ ਹਰ ਜੀਓ ਆਪ।
ਅਜਿਹਾ ਸਰਬ ਕਲਾ ਸਮਰੱਥ ਪਰਮੇਸ਼ਰ ਜੀ ਸਾਰਿਆਂ ਦਾ ਆਪਣਾ ਆਪ ਰੂਪ ਹੈ।
ਨਿਮਕ ਨਾ ਬਿਸਰੈ ਜੀ ਭਗਤਨ ਕੈ।
ਉਹ ਪਰਮੇਸ਼ਰ ਆਪਣੇ ਪਿਆਰੇ ਭਗਤਾਂ ਦੇ ਹਿਰਦੇ ਚੋਂ ਨਿਮਕ ਅੱਖ ਦੇ ਝਮਕੇ ਜਣੇ ਸਮੇਂ ਵਿਚ ਵੀ, ਇੰਨੇ ਸਮੇਂ ਦੇ ਵਿਚ ਵੀ ਉਹ ਬਿਸਰਦਾ ਨਹੀਂ ਕੁਝ ਵੀ। ਇਸ ਕਰਕੇ ਹੈ ਨਾ, ਨਿਮਕ ਨਾ ਬਿਸਰੈ, ਇੰਨਾ ਸਮਾਂ ਵੀ ਉਹ ਵਿਸਾਰਦੇ ਨਹੀਂ, ਭੁੱਲਦੇ ਨਹੀਂ ਹੈ, ਹਰ ਵੇਲੇ ਜਪਦੇ ਰਹਿੰਦੇ ਹਨ। ਨਿਮਖ ਨਾ ਵਿਸਰਿਆ ਜੀ ਭਗਤਨ ਕੈ, ਭਗਤਾਂ ਦੇ ਹਿਰਦੇ ਚੋਂ ਇੰਨਾ ਸਮਾਂ ਵੀ ਵਿਸਰਦਾ ਨਹੀਂ ਹੈ।
ਆਠ ਪਹਿਰ ਮਨ ਤਾਕੋ ਜਾਪ।
ਤੇ ਇਸ ਕਰਕੇ ਅੱਠੇ ਪਹਿਰ ਉਹਦਾ ਜਾਪ ਹੈ ਜੀਵ, ਤੂੰ ਵੀ ਕਰ। ਹੇ ਮੇਰੇ ਮਨਾ, ਤੂੰ ਵੀ ਪਰਮੇਸ਼ਰ ਨੂੰ ਅੱਠੇ ਪਹਿਰ, ਆਠ ਪਹਿਰ ਮਨ ਤਾਕੋ ਜਾਪ, ਹੇ ਮੇਰੇ ਮਨਾ ਅੱਠੇ ਪੈਰ ਉਸ ਵਾਹਿਗੁਰੂ ਦਾ ਜਾਪ ਕਰਿਆ ਕਰ, ਤੂੰ ਵੀ, ਬਾਕੀ ਦੇ ਸੰਤਾਂ ਭਗਤਾਂ ਦੀ ਨਿਆਏ
ਰਹਾਓ।
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਪ੍ਰਥਮੇ ਮੱਖਣ ਪਾਛੇ ਦੁੱਧ।
ਜਦੋਂ ਸਕਾਮ ਕਰਮਾਂ ਰੂਪੀ ਦੁੱਧ ਪਾਛੇ ਪਿੱਛੇ ਪੈ ਗਿਆ, ਤਾਂ ਮੱਖਣ ਦੀ ਨਿਆਈ ਬ੍ਰਹਮ ਗਿਆਨ ਰੂਪੀ ਪ੍ਰਥਮੇ ਪਹਿਲਾ ਭਾਵ ਮੁੱਖ ਹੋ ਗਿਆ ਹੈ।
ਮੈਲੂ ਕੀਨੋ ਸਾਬੁਨ ਸੂਦ।
ਬ੍ਰਹਮ ਗਿਆਨ ਨੇ ਅਵਿਦਿਆ ਤੇ ਇਹਦੇ ਨਾਲ ਤੇ ਅਵਿਦਿਆ ਕਰਕੇ ਤੇ ਮਮਤਾ ਰੂਪੀ ਮੈਲ ਲੱਗੀ ਹੋਈ ਸੀ ਇਹਨੂੰ, ਉਹ ਦੂਰ ਕਰਤੀ। ਅੰਤਹਕਰਨ ਸਾਬਣ ਬਸ ਸ਼ੁੱਧ ਹੋ ਗਿਆ, ਨਾਮ ਰੂਪੀ ਸਾਬਣ ਲਾ ਕੇ, ਪ੍ਰੇਮ ਰੂਪੀ ਪਾਣੀ ਲਾ ਕੇ, ਰਾਗ ਦਵੈਸ਼ ਰੂਪੀ ਮਿਲੀਨਤਾ, ਉਹਦੇ ਨਾਲ ਜਿਹੜੀ ਮੈਲ ਸੀ ਅੰਤਸਕਰਨ ਉਹ ਤੋਂ ਸ਼ੁੱਧ ਹੋ ਗਿਆ ਹੈ, ਸ਼ੁੱਧ ਕਰ ਲਿਆ ਹੈ।
ਭੈ ਤੀ ਨਿਰਭਉ ਡਰਤਾ ਫਿਰੈ।
ਪਹਿਲਾਂ ਇਹ ਜੀਵ ਸੰਸਾਰ ਦੇ ਸੱਤ ਪ੍ਰਕਾਰ ਦੇ ਭੈ ਕਰਕੇ ਡਰਦਾ ਫਿਰਦਾ ਸੀ, ਪਰ ਹੁਣ ਨਿਰਭਉ ਡਰ ਤੋਂ ਰਹਿਤ ਸਰੂਪ ਨੂੰ ਪਾ ਕੇ ਨਿਰਭਉ ਹੋ ਗਿਆ। ਨਿਰਭਉ ਜਪੈ ਸਗਲ ਭਉ ਮਿਟੈ, ਇਹ ਪ੍ਰਾਪਤ ਹੋ ਗਈ ਇਸ ਨੂੰ ਪ੍ਰਾਪਤੀ।
ਹੁੰਦੀ ਕੋ ਅਣਹੁੰਦੀ ਹਿਰੈ।
ਪਹਿਲਾਂ ਇਹ ਸ੍ਰਿਸ਼ਟੀ ਅਗਿਆਨ ਕਾਰਨ ਹੋਂਦ ਨੂੰ ਪ੍ਰਤੀਤ ਹੁੰਦੀ ਸੀ, ਪਰ ਹੁਣ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਇਸ ਜਿਹੜੀ ਸ੍ਰਿਸ਼ਟੀ ਅਣਹੋਈ ਦਿਖਾਈ ਪ੍ਰਤੀਤ ਹੁੰਦੀ ਹੈ।
ਦੇਹੀ ਗੁਪਤ ਬਦੇਹੀ ਦਿਸੈ।
ਤੇ ਦੇਹੀ ਗੁਪਤ ਬਦੇਹੀ ਦਿਸੈ, ਇਹ ਦੇਹੀ ਦੇਹ ਜੀਵ ਭਾਵ ਜੋ ਜੀਵਪਣਾ ਸੀ ਇਹ ਗੁਪਤ ਅਲੋਪ ਹੋ ਗਿਆ। ਜੋ ਵਿਦੇਹੀ ਦੇਹਾਂ ਤੋਂ ਰਹਿਤ ਹੈ, ਜਾਂ ਜੋ ਬੇਦੇਹੀ ਬੇਵਿਸ਼ੇਸ਼ ਕਰਕੇ ਦੇਹੀ ਦੇਹਾਂ ਨੂੰ ਪ੍ਰਕਾਸ਼ਣ ਵਾਲਾ ਸਾਖੀ ਚੇਤਨ ਰੂਪ ਹੈ, ਉਹ ਦਿਸੈ ਦਿਸ ਆਇਆ, ਭਾਵ ਅੰਦਰ ਸਾਖਿਆਤ ਹੋ ਆਇਆ। ਹੁਣ ਐਸੀ ਕਿਰਪਾ ਹੋ ਗਈ ਅਤੇ
ਸਗਲੇ ਸਾਜ ਕਰਤ ਜਗ ਦਿਸੈ।
ਐਸਾ ਨਿਸ਼ਚਾ ਕਰ ਲਿਆ ਕਿ ਸਾਰੇ ਸਾਜੋ ਸਮਾਨ ਨੂੰ ਜਗਤ ਦਾ ਈਸ਼ਵਰ ਪਰਮੇਸ਼ਰ ਆਪ ਹੀ ਕਰ ਰਿਹਾ। ਪੰਜੇ ਤੱਤਾਂ ਦੀ ਧਾਰਨਾ, ਪੰਜੇ ਸਾਧਨ, ਸਰਵਣ ਮੰਨਣ ਨਿਧਿਆਸਨ ਆਦਿ ਸਭਨਾ ਸਾਜਾਂ ਨੂੰ ਤੇ ਜਗਤ ਦਾ ਈਸ਼ਵਰ ਪਰਮੇਸ਼ਰ ਆਪ ਹੀ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ।
ਠੱਗਣ ਹਾਰ ਅਣ ਠੱਗਦਾ ਠੱਗ।
ਜੋ ਪਹਿਲਾਂ ਠੱਗਣ ਵਾਲੇ ਕੀ ਸੀ, ਕਾਮ ਕ੍ਰੋਧ ਆਦਿ ਵਿਕਾਰ, ਇਹ ਸੋ ਗੁਣਾਂ ਨੂੰ ਠੱਗਦੇ ਰਹਿੰਦੇ ਸੀ। ਹੁਣ ਜੀਵ ਸੱਚ ਸਰੂਪ ਸਵੈ ਸਰੂਪ ਨੂੰ ਪਾ ਕੇ ਅਣਠੱਗ ਹੋ ਗਿਆ, ਭਾਵ ਹੁਣ ਇਹਨਾਂ ਨੂੰ ਇਹ ਕੋਈ ਕਾਮ ਕ੍ਰੋਧ ਠੱਗ ਨਹੀਂ ਸਕਦੇ, ਹੁਣ ਉਹਨਾਂ ਤੋਂ ਰਹਿਤ ਹੋ ਗਿਆ।
ਬਿਨ ਵੱਖਰ ਫਿਰ ਉੱਠ ਲੱਗੇ।
ਪਹਿਲਾਂ ਜੀ ਫਿਰ ਮੁੜ ਮੁੜ ਕੇ ਉੱਠ ਕੇ ਪਦਾਰਥਾਂ ਵਿੱਚ ਲੱਗਦਾ ਸੀ, ਹੁਣ ਪਦਾਰਥ ਆਤਮ ਆਨੰਦ ਰੂਪੀ ਲਾਭਦਾਇਕ ਸੌਦੇ ਤੋਂ ਬਗੈਰ ਸਮਝੇ ਹਨ, ਭਾਵ ਪਦਾਰਥ ਮਿਥਿਆ ਨਿਸ਼ਚੇ ਕਰ ਲਏ ਹਨ।
ਸੰਤ ਸਭਾ ਮਿਲ ਕਰੋ ਬਖਿਆਣ।
ਤੇ ਸੰਤ ਮਹਾਤਮਾ ਜਨਾਂ ਦੀ ਸਭਾ ਕਿੱਤਰਤਾ ਦੇ ਨਾਲ मिल के परमेश्वर का जस बख्यान कथन करो। अर्थात भाव की है, ये जेडे शास्त्र न शास्त्रां अनुसार बख्यान दे छे अंग ने जेडे, ते उहदे विच ऐसा कहा ते भी पहला तां पदे हर्षदा पदार्थ कर विग्रह वाके योजना अख्योपत समाधान खट बिनो व्याख्यान सिमरतम, जेडे पद दे अर्थ कह लेने पद छेद कर लेना, फिर दूसरा पद अर्थ दसने, तीसरा पद की ब्योतपति करनी, चौथा अनवे करना, पंजवां शंकावादी की शंका कोलों करनी, छेवां समाधान करना, उत्तर देना, यह छे अंगा दे समेत बख्यान पूर्ण कहाउंदा है। ये तो बख्यान पूर्ण नहीं हुंदा है, इस प्रकार करो बख्यान, ए निजम दे अनुसार बख्यान करो।
स्मृत शास्त्र वेद पुराण
27 स्मृतियां 6 शास्त्र 4 वेद 18 पुराण सारे परमेश्वर नूं विधि पक्ष द्वारा कथन करदे है। हे भाई सा ओ परमेश्वर सत सा सतदार्थ है, सा ओ परमेश्वर सत सच स्वरूप है, गुरां द्वारा ज्ञान की प्राप्ति करके वेद जानने योग है, पुराण पुरातन है, पुरातन स्वरूप है, उसनु सिमरत सिमरना करो, याद करो।
ब्रह्म विचार विचारे कोई,
ब्रह्म की प्राप्ति वाले विचार नू कोई बिरला अधिकारी जिज्ञासु ही विचारदा है, जेड़ा विचारदा है।
नानक ताकि परम गत होए,
सतगुरु जी कथन करदे हन कि उस दी पाई परम गति, परम बड़ी गति, परम गति की है कैवल मोक्ष, वो फिर कैवल मोक्ष नू प्राप्त हो जाता है, ऐसी उदे ते साध संजी कृपा हो जाती है। सो आओ समा हो गया, आपां इथी समाप्ति करिए, पुलां चुकां दी सतगुरु खेमा करन जे।
ब्रह्म विचार विचारे कोए, नानक ताके परम गत होए।
वाहिगुरु जी का खालसा, वाहिगुरु जी की फतेह।